वाहे ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਉੱਤੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ, ਤੇ ਆਸ ਇਹੀ ਰੱਖਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਕੰਮਾਂ ਕਾਰਾਂ ਦੇ ਵਿੱਚ ਰੁੱਝੇ ਹੋਵੋਗੇ, ਤੇ ਨਾਲ ਦੀ ਨਾਲ ਸਾਡਾ ਇਹ ਪ੍ਰੋਗਰਾਮ ਆ ਉਹ ਵੀ ਸੁਣ ਰਹੇ ਹੋਵੋਗੇ, ਤੇ ਆਸ ਇਹ ਵੀ ਕਰਾਂਗੇ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜਿਹੜੀ ਸਾਂਝ ਆ ਉਹ ਬਣਾਓਗੇ, ਤਾਂ ਕਿ ਆਪਾਂ ਜਿਹੜਾ ਪ੍ਰੋਗਰਾਮ ਆ ਉਹ ਮਿਲ ਜੁਲ ਕੇ ਚਲਾਈਏ। ਤੇ ਅੱਜ ਦੋਸਤੋ ਵੀਰਵਾਰ ਦਾ ਜਿਹੜਾ ਦਿਨ ਹੋ ਚੁੱਕਾ ਆ, ਤੇ 10 ਜਨਵਰੀ ਅੱਜ ਹੋ ਚੁੱਕੀ ਆ 2019 ਦੀ, ਤੇ 26 ਪੋਹ ਜੇ ਆਪਾਂ ਜਿਹੜੇ ਦੇਸੀ ਮਹੀਨਿਆਂ ਦੀ ਗੱਲ ਕਰੀਏ, ਨਾਨਕਸ਼ਾਹੀ ਸੰਮਤ 550 ਦਾ ਅੱਜ ਦਿਨ ਹੈਗਾ। ਤੇ ਦੋਸਤੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਸੈਗਮੈਂਟ ਦੇ ਵਿੱਚ ਕਿ ਅੱਜ ਇੱਕ ਮਸ਼ਹੂਰ ਕਲਾਕਾਰ ਹੋਏ ਨੇ ਪੰਜਾਬ ਦੇ, ਮਸ਼ਹੂਰ ਪੰਜਾਬੀ ਕਲਾਕਾਰ ਗਾਇਕ ਗਵਈਏ ਰੂਪ ਲਾਲ ਮਕਬੂਲ ਜੀ, ਤੇ ਉਹਨਾਂ ਦੇ ਨਾਲ ਆਪਾਂ ਕੋਸ਼ਿਸ਼ ਕਰਨੀ ਆ ਕਿ ਅੱਜ ਉਹਨਾਂ ਦੇ ਨਾਲ ਇੰਟਰਵਿਊ ਕਰੀਏ। ਤੇ ਉਦੋਂ ਇਲਾਵਾ ਆਪਾਂ ਅੱਜ ਜਿੱਥੇ ਖਬਰਾਂ ਦੇ ਉੱਤੇ ਗੱਲਬਾਤ ਜਿਹੜੀ ਕਰਾਂਗੇ, ਉਸ ਤੋਂ ਇਲਾਵਾ ਤੁਹਾਡੇ ਜਿਹੜੇ ਮੈਸੇਜ ਆ ਉਹ ਵੀ ਆਪਾਂ ਲਵਾਂਗੇ, ਤੇ ਜੇ ਤੁਸੀਂ ਚਾਹੋ ਤਾਂ ਕੋਈ ਜਿਹੜਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਫਰਮਾਇਸ਼ ਜਿਹੜੀ ਆ ਕਰ ਸਕਦੇ ਹੋ। ਤੇ ਪਹਿਲਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਦੇ ਵਿੱਚ ਜਿਹੜਾ ਮੌਸਮ ਆ ਉਹਦੇ ਬਾਰੇ ਜਿਹੜੀ ਸਾਂਝ ਆਪਾਂ ਪਾਉਂਦੇ ਆ, ਤੇ ਸਿਡਨੀ ਦੇ ਵਿੱਚ 21 ਡਿਗਰੀ ਦਾ ਟੈਂਪਰੇਚਰ ਜਿਹੜਾ ਇਸ ਵੇਲੇ ਚੱਲ ਰਿਹਾ ਆ, ਤੇ ਅੱਜ ਦੁਪਹਿਰ ਤੱਕ ਜ਼ਿਆਦਾ ਤੋਂ ਜ਼ਿਆਦਾ 24 ਡਿਗਰੀ ਤੱਕ ਟੈਂਪਰੇਚਰ ਜਾਣਾ ਆ। ਵੈਸੇ ਹਲਕੀ ਜਿਹੜੀ ਬਾਰਿਸ਼ ਆ ਉਹਦੀ ਵੀ ਸੰਭਾਵਨਾ ਜਤਾਈ ਗਈ ਆ ਸਿਡਨੀ ਦੇ ਵਿੱਚ, ਤੇ ਮੈਲਬੋਰਨ ਦੇ ਵਿੱਚ ਮੌਸਮ ਠੰਡਾ ਆ, 15.5 ਡਿਗਰੀ ਦਾ ਇਸ ਵੇਲੇ ਟੈਂਪਰੇਚਰ ਆ, ਤੇ ਅੱਜ 22 ਡਿਗਰੀ ਤੱਕ ਦੁਪਹਿਰ ਤੱਕ ਜਾਣਾ ਆ, ਤੇ ਬੱਦਲਵਾਈ ਵੈਸੇ ਜਿਹੜੀ ਆ ਛਾਈ ਰਹਿਣੀ ਆ। ਬ੍ਰਿਸਬੇਨ ਦੇ ਵਿੱਚ 25 ਡਿਗਰੀ ਦਾ ਟੈਂਪਰੇਚਰ ਹੈਗਾ, ਦੁਪਹਿਰ ਤੱਕ 30 ਡਿਗਰੀ ਤੱਕ ਜਾਣਾ ਆ, ਤੇ ਵੈਸੇ ਬਾਰਿਸ਼ ਹੋਣ ਦੀ ਵੀ ਸੰਭਾਵਨਾ ਦੱਸੀ ਗਈ ਆ ਵੈਸੇ ਹਲਕੀ ਜਿਹੀ। ਪਰਥ ਦੇ ਵਿਚ 17.9 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਦੁਪਹਿਰ ਤੱਕ 26 ਡਿਗਰੀ ਤੱਕ ਜਾਣਾ ਆ ਤੇ ਅੱਜ ਧੁੱਪ ਜਿਹੜੀ ਉੱਥੇ ਖਿੜੀ ਰਹਿਣੀ ਆ। ਐਡੀਲੇਡ ਦੇ ਵਿਚ 15.5 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਦੁਪਹਿਰ ਤੱਕ 30 ਡਿਗਰੀ ਤੱਕ ਜਾਣਾ ਆ ਤੇ ਅੱਜ ਬੱਦਲਵਾਈ ਉੱਥੇ ਵੀ ਬਣੀ ਰਹਿਣੀ ਆ। ਹੋਬਾਰਟ ਦੇ ਵਿਚ ਸ਼ਾਮ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਹੈ। ਇਸ ਵੇਲੇ 13.3 ਡਿਗਰੀ ਦਾ ਟੈਂਪਰੇਚਰ ਹੈਗਾ ਤੇ 21 ਡਿਗਰੀ ਤੱਕ ਜਾਣ ਦੀ ਸੰਭਾਵਨਾ ਆ। ਤੇ ਕੈਨਬਰਾ ਦੇ ਵਿਚ 19.3 ਡਿਗਰੀ ਦਾ ਟੈਂਪਰੇਚਰ ਤੇ ਦੁਪਹਿਰ ਤੱਕ 27 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ ਤੇ ਅੱਜ ਉੱਥੇ ਵੀ ਬੱਦਲਵਾਈ ਜਿਹੜੀ ਆ ਬਣੀ ਰਹਿਣੀ ਆ। ਡਾਰਬਿਨ ਦੇ ਵਿਚ 28 ਡਿਗਰੀ ਦਾ ਟੈਂਪਰੇਚਰ ਜਿਹੜਾ ਹੋ ਚੁੱਕਾ ਆ ਤੇ ਦੁਪਹਿਰਾ ਕਾਫੀ ਗਰਮ ਉੱਥੇ ਰਹਿਣਾ ਆ। 34 ਡਿਗਰੀ ਤੱਕ ਟੈਂਪਰੇਚਰ ਚਲੇ ਜਾਣਾ ਆ ਤੇ ਬੱਦਲਵਾਈ ਜਿਹੜੀ ਆ ਉੱਥੇ ਵੀ ਬਣੀ ਰਹਿਣੀ ਆ। ਤੇ ਇਹ ਦੋਸਤੋ ਕੁਛ ਜਿਹੜੇ ਮੌਸਮ ਦੇ ਬਾਰੇ ਜਿਹੜੇ ਹਾਲਾਤ ਸੀਗੇ ਉਹ ਤੁਹਾਡੇ ਨਾਲ ਸਾਂਝੇ ਜਿਹੜੇ ਆ ਕੀਤੇ ਆ। ਤੇ ਗਰਮੀਆਂ ਦੇ ਜਿਹੜੇ ਦਿਨ ਆ ਉਹ ਚੱਲ ਰਹੇ ਆ, ਇਸ ਕਰਕੇ ਬਚਣ ਦੀ ਵੀ ਲੋੜ ਹੈਗੀ ਆ ਸਿੱਧੀ ਧੁੱਪ ਤੋਂ। ਖਾਸ ਤੌਰ ਤੇ 10:30 ਤੋਂ 3 ਕੁ ਵਜੇ ਤੱਕ ਦਾ ਜਿਹੜਾ ਟਾਈਮ ਹੁੰਦਾ ਆ, ਇਸ ਦਰਮਿਆਨ ਕਾਫੀ ਕਿਰਨਾਂ ਜਿਹੜੀਆਂ ਤਿੱਖੀਆਂ ਹੁੰਦੀਆਂ ਉਹ ਤੋਂ ਬਚਣ ਦੀ ਥੋੜੀ ਜਿਹੀ ਕੋਸ਼ਿਸ਼ ਜ਼ਰੂਰ ਕਰੋ। ਤੇ ਸਭ ਤੋਂ ਪਹਿਲਾਂ ਆਪਣੇ ਨਾਲ ਸੁਖਵਿੰਦਰ ਸੌਂਦ ਜੀ ਵੀ ਜੁੜ ਚੁੱਕੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਿਰਨੀ ਤੋਂ, ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਸੌਂਦ ਸਾਹਿਬ। ਆਸ ਕਰਦੇ ਆ ਕਿ ਵਧੀਆ ਦਿਨ ਜਿਹੜਾ ਬਤੀਤ ਕਰ ਰਹੇ ਹੋਣੇ ਆ ਤੁਸੀਂ। ਤੇ ਇੱਕ ਦੋਸਤੋ ਆਪਾਂ ਇੱਕ ਬਾਰ ਸੁਣਦੇ ਆ ਜਿਨ੍ਹਾਂ ਦੀ ਆਪਾਂ ਅੱਜ ਇੰਟਰਵਿਊ ਕਰਨੀ ਆ, ਮਕਬੂਲ ਹੋਣਾ ਦੀ। ਮਕਬੂਲ ਕਾਫੀ ਮਸ਼ਹੂਰ ਗਵੱਈਏ ਰਹੇ ਆ ਪੰਜਾਬ ਦੇ, ਬਹੁਤ ਪੁਰਾਣੇ ਕਲਾਕਾਰ ਹੈਗੇ ਆ। ਤੇ ਹੁਣ ਉਹਨਾਂ ਦੀ ਇੱਕ ਲੇਟੈਸਟ ਬਾਰ ਆਈ ਆ ਭਾਈ ਜੈਤਾ ਸਿੰਘ ਹੁਣ ਜੀਵਨ ਸਿੰਘ ਹੋਣੀ, ਭਾਈ ਜੈਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਭਾਈ ਜੀਵਨ ਸਿੰਘ ਹੋਣਾ ਦੀ ਬਾਰ ਜਿਹੜੀ ਆ ਗਾਈ ਆ, ਬਹੁਤ ਵਧੀਆ ਇਹ ਬਾਰ ਜਿਹੜੀ ਹੈਗੀ ਆ ਤੇ ਤੁਸੀਂ ਵੀ ਇਹਦਾ ਆਨੰਦ ਮਾਣੋ ਤੇ ਆਪਾਂ ਫਿਰ ਜੁੜਦੇ ਹਾਂ ਇਸ ਬਾਰ ਤੋਂ ਬਾਅਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲ ਕੀ ਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖਾਲਸਾ ਫੌਜਾਂ ਦੇ ਮਹਾਨ ਗੁਰਸਿੱਖ ਉਹ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਰੰਗ ਰਹਿਤੇ ਗੁਰੂ ਕੇ ਬੇਟੇ ਹੋਣ ਦਾ ਮਾਨ ਪ੍ਰਾਪਤ ਕੀਤਾ, ਉਹ ਉਸ ਗੌਰਵਮਈ ਇਤਿਹਾਸ ਨੂੰ ਪੰਜਾਬੀ ਗਾਇਕ ਮਕਬੂਲ ਬਈ ਇਸ ਤਰ੍ਹਾਂ ਪੇਸ਼ ਕਰ ਰਿਹਾ ਹੈ ਜੀ। ਮਲੀ ਚਾਦਰ ਲਪੇਟਿਆ ਵਾਰੰਗ ਰਟਿਆ ਗੁਰਾਂ ਦਿਆ ਬੇਟਿਆ ਗਈ ਕਿਤੇ ਨਾ ਸਿੰਘ ਲੇਟਿਆ ਬਾਰੰਗ ਰੇਟਿਆ ਗੁਰਾਂ ਦਿਆ ਬੇਟਿਆ ਅੱਜ ਤੋਂ
ਬੜਾ ਔਖਾ ਸੀ ਤੂੰ ਕਾਰਜ ਸਮੇਟਿਆ ਵਾਰੰਗ ਰੇਟਿਆ ਗੁਰਾਂ ਦਿਆ ਗੁਰਾਂ ਦਿਆ ਬੇਟਿਆ
ਜੀ। ਦੋਸਤੋ ਇੱਕ ਵਾਰੀ ਫੇਰ ਸਵਾਗਤ ਆ ਇਸ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਮਕਬੂਲ ਹੋਣਾ ਦੀ ਆਵਾਜ਼ ਦੇ ਵਿੱਚ ਵਾਰ ਸੁਣ ਰਹੇ ਸੀ ਭਾਈ ਜੀਵਨ ਸਿੰਘ ਹੋਣਾ ਦੇ ਉੱਤੇ। ਬਹੁਤ ਵਧੀਆ ਵਾਰ ਸੀਗੀ ਇਹ ਤੇ ਅੱਜ ਆਪਾਂ ਕੋਸ਼ਿਸ਼ ਕਰਨੀ ਆ ਉਹਨਾਂ ਦੇ ਨਾਲ ਸੰਪਰਕ ਕਰਨ ਦੀ। ਤੇ ਗੁਰਪ੍ਰੀਤ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਿਹਤ ਦੇ ਮੁਤਲਿਕ ਆਪਣੇ ਨਾਲ ਸਾਂਝ ਜਿਹੜੀ ਆ ਬਣਾਈ ਆ ਮੈਸੇਜ ਦੇ ਜ਼ਰੀਏ, ਤੇ ਉਹਨਾਂ ਨੇ ਦੱਸਿਆ ਵੀ ਆਲਸ ਤੇ ਥਕਾਵਟ ਜਿਹੜੀ ਆ ਉਹ ਕਿੱਦਾਂ ਦੂਰ ਕੀਤੀ ਜਾ ਸਕਦੀ ਆ। ਵੈਸੇ ਬੜਾ ਇਹ ਅੱਜ ਕੱਲ ਆਮ ਹੋ ਗਿਆ ਕਿ ਆਲਸ ਤੇ ਥਕਾਵਟ ਜਿਹਨੂੰ ਵੀ ਪੁੱਛੋ ਜਾਣੀ ਥੱਕਿਆ ਤਾਂ ਰਹਿੰਦਾ ਹੀ ਆ ਖਾਸ ਤੌਰ ਤੇ ਇਹਨਾਂ ਦੇਸ਼ਾਂ ਦੇ ਵਿੱਚ, ਪਰ ਨਾਲ ਦੀ ਨਾਲ ਕਈ ਵਾਰੀ ਆਲਸ ਪੁਣਾ ਵੀ ਹੁੰਦਾ ਆ। ਪੰਜਾਬ ਦੇ ਵਿੱਚ ਤਾਂ ਵੈਸੇ ਇਹ ਆਲਸ ਪੁਣਾ ਬਹੁਤ ਵੱਧਦਾ ਜਾ ਰਿਹਾ ਆ। ਤੁਸੀਂ ਵੀ ਦੇਖੇ ਹੋਵੋਗੇ ਕਿ ਇੱਥੇ ਤੁਹਾਨੂੰ ਕੋਈ ਵਿਹਲਾ ਬੰਦਾ ਬਹੁਤ ਘੱਟ ਮਿਲੂਗਾ, ਪਰ ਉਧਰ ਜਿਹੜਾ ਆ ਕਾਫੀ ਟਾਈਮ ਹੈਗਾ ਲੋਕਾਂ ਦੇ ਕੋਲ, ਤੇ ਉਹਦਾ ਇੱਕ ਕਾਰਨ ਸ਼ਾਇਦ ਇਹ ਆਲਸ ਹੀ ਆ। ਤੇ ਆਲਸ ਤੇ ਨਾਲ ਨਾਲ ਥਕਾਵਟ, ਕੰਮ ਕਰਨ ਨੂੰ ਜੀ ਨਹੀਂ ਕਰਨਾ, ਤੇ ਕਈ ਵਾਰੀ ਕੀ ਹੁੰਦਾ ਆਲਸ ਹੋ ਜਾਂਦੀ ਆ ਜਾਂ ਥਕਾਵਟ ਹੋ ਜਾਂਦੀ ਆ। ਫਿਰ ਉਹ ਤੋਂ ਬਚਣ ਦੇ ਲਈ ਅਸੀਂ ਕੀ ਕਰਦੇ ਆ ਵੀ ਅਸੀਂ ਕਾਫੀ ਲੈ ਲੈਂਦੇ ਆ ਜਾਂ ਸੋਫਟ ਡਰਿੰਕ ਕੋਈ ਪੀ ਲੈਂਦੇ ਆ, ਜਾਂ ਇੱਥੇ ਜੇ ਆਪਾਂ ਦੇਖੀਏ ਇੱਥੇ ਵੀ ਪੀ ਲੈਂਦੇ ਆ ਰੈਡ ਬੁੱਲ ਵਗੈਰਾ ਜਿਹੜੇ ਐਨਰਜੀ ਡਰਿੰਕ ਹੈਗੇ ਆ ਉਹ ਪੀ ਲੈਂਦੇ ਆ। ਪਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਜੇ ਤੁਸੀਂ ਲੰਮੇ ਸਮੇਂ ਤੱਕ ਪੀਂਦੇ ਆ ਤਾਂ ਪੀਣ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਸਰੀਰਕ ਸਮੱਸਿਆਵਾਂ ਆ ਉਹ ਵੀ ਲੱਗ ਜਾਂਦੀਆਂ। ਤੇ ਇਸ ਕਰਕੇ ਗੁਰਪ੍ਰੀਤ ਜੀ ਕਹਿ ਰਹੇ ਆ ਵੀ ਸਾਨੂੰ ਕੁਦਰਤੀ ਖਾਣਾ ਜਿਹੜਾ ਆ ਉਹ ਖਾਣਾ ਚਾਹੀਦਾ ਆ, ਜਿਹਦੇ ਵਿੱਚ ਕੈਫੀਨ ਦੀ ਜਿਹੜੀ ਮਾਤਰਾ ਆ ਉਹ ਨਾ ਦੇ ਬਰਾਬਰ ਹੋਵੇ, ਤੇ ਤੁਹਾਨੂੰ ਪੂਰੇ ਦਿਨ ਜਿਹੜਾ ਊਰਜਾਵਾਨ ਵੀ ਰੱਖੇ। ਤੇ ਕੁਛ ਉਹਨਾਂ ਨੇ ਦੱਸੇ ਆ ਇੱਦਾਂ ਦੇ ਖਾਦ ਪਦਾਰਥ ਜਿਹੜੇ ਕਿ ਤੁਸੀਂ ਖਾ ਸਕਦੇ ਹੋ ਤੇ ਉਹਦੇ ਨਾਲ ਥਕਾਵਟ ਜਿਹੜੀ ਆ ਉਹ ਦੂਰ ਹੋ ਸਕਦੀ ਆ। ਸਭ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਵੀ ਬਦਾਮ ਜਿਹੜੇ ਕਹਿੰਦੇ ਵੀ ਬਹੁਤ ਵਧੀਆ ਹੈਗੇ ਥਕਾਵਟ ਨੂੰ ਦੂਰ ਕਰਨ ਦੇ ਲਈ, ਕਿਉਂਕਿ ਬਦਾਮ ਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਪ੍ਰੋਟੀਨ ਪਾਇਆ ਜਾਂਦਾ ਤੇ ਇਹ ਸਾਰਾ ਦਿਨ ਤੁਹਾਨੂੰ ਊਰਜਾਵਾਨ ਰੱਖਦੇ ਆ। ਤੇ ਜੇ ਤੁਸੀਂ ਇੱਕ ਮੁੱਠੀ ਬਦਾਮ ਜਿਹੜੇ ਆ ਰੋਜ਼ ਖਾਂਦੇ ਆ ਤਾਂ ਦਿਮਾਗ ਤੇਜ਼ ਹੁੰਦਾ ਤੇ ਇਕਾਗਰਤਾ ਵੱਧਦੀ ਹੈਗੀ ਆ। ਵੈਸੇ ਮੈਂ ਵੀ ਇਹ ਗੱਲ ਦੇਖੀ ਆ, ਨੋਟ ਵੀ ਕੀਤੀ ਆ, ਘਰਾਂ ਦੇ ਵਿੱਚ ਵੀ ਅਕਸਰ ਹੁੰਦਾ ਕਿ ਰਾਤ ਨੂੰ ਜਿਹੜੇ ਭਿਉਂ ਕੇ ਰੱਖ ਦਿੱਤੇ ਜਾਂਦੇ ਆ ਬਦਾਮ, ਖਾਸ ਤੌਰ ਤੇ ਕਾਂਸੇ ਦੇ ਭਾਂਡੇ ਦੇ ਵਿੱਚ, ਤੇ ਉਹਨਾਂ ਨੂੰ ਸਵੇਰ ਨੂੰ ਜਿਹੜਾ ਆ ਖਾਧਾ ਜਾਂਦਾ ਤੇ ਉਹਦੇ ਵਿੱਚ ਕਹਿੰਦੇ ਆ ਵੀ ਐਨਰਜੀ ਜਿਹੜੀ ਆ ਦੁੱਗਣੀ ਵੱਧ ਜਾਂਦੀ ਆ। ਇਹ ਵੀ ਤੁਸੀਂ ਜਿਹੜਾ ਕਰ ਸਕਦੇ ਹੋ। ਤੇ ਦੂਜਾ ਉਹਨਾਂ ਨੇ ਦੱਸਿਆ ਵੀ ਪਾਣੀ ਦੀ ਜਿਹੜੀ ਕਮੀ ਦੇ ਨਾਲ ਨੀਂਦ ਬਹੁਤ ਆਉਂਦੀ ਆ। ਜੇ ਸਾਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਮਤਲਬ ਇਹ ਆ ਵੀ ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਆ, ਤੇ ਜੇ ਪਾਣੀ ਦੀ ਕਮੀ ਆ ਫੇਰ ਬਹੁਤ ਥਕਾਵਟ ਹੁੰਦੀ ਆ ਤੇ ਕਮਜ਼ੋਰੀ ਜਿਹੜੀ ਮਹਿਸੂਸ ਹੁੰਦੀ ਆ। ਇਸ ਕਰਕੇ ਜਦੋਂ ਵੀ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਪਾਣੀ ਪੀਣਾ ਜਿਹੜਾ ਆ ਉਹ ਭੁੱਲ ਜਾਂਦੇ ਹੋ, ਜਿਹਦੇ ਕਰਕੇ ਤੁਹਾਨੂੰ ਸਿਰ ਵਿੱਚ ਦਰਦ ਤੇ ਥਕਾਵਟ ਲੱਗਣ ਲੱਗ ਜਾਂਦੀ ਹੈ। ਇਸ ਕਰਕੇ ਬਹੁਤ ਸਾਰਾ ਪਾਣੀ ਪੀਓ। ਤੇ ਕਈ ਵਾਰੀ ਦੋਸਤੋ ਇਹ ਵੀ ਹੁੰਦਾ ਕਿ ਕਈ ਵਾਰੀ ਜਿੱਦਾਂ ਬੈਠਣ ਦੀ ਜੌਬ ਹੈਗੀ ਆ ਜਾਂ ਦਫ਼ਤਰੀ ਕੰਮ ਹੈਗੇ ਆ ਜਾਂ ਕੰਪਿਊਟਰ ਦੇ ਅੱਗੇ ਆਪਾਂ ਬੈਠੇ ਆ, ਆਪਾਂ ਨੂੰ ਲੱਗਦਾ ਵੀ ਆਪਾਂ ਕਿਹੜਾ ਹਾਰਡ ਕੰਮ ਕਰ ਰਹੇ ਆ, ਆਪਾਂ ਉਦੋਂ ਅਣਗਹਿਲੀ ਵਰਤ ਲੈਂਦੇ ਹਾਂ। ਜਦੋਂ ਆਪਾਂ ਹਾਰਡ ਕੰਮ ਕਰਦੇ ਹਾਂ ਜਾਂ ਖੇਤਾਂ ਦੇ ਵਿੱਚ ਕੰਮ ਕਰਦੇ ਹਾਂ ਜਾਂ ਹੋਰ ਕੋਈ ਮਿਹਨਤ ਵਾਲਾ ਕੰਮ ਕਰਦੇ ਹਾਂ, ਉਦੋਂ ਆਪਾਂ ਪਾਣੀ ਪੀਣ ਦੀ ਕੋਸ਼ਿਸ਼ ਕਰਦੇ ਹਾਂ, ਉਦੋਂ ਪਿਆਸ ਲੱਗਦੀ ਵੀ ਆ। ਪਰ ਜਦੋਂ ਆਪਾਂ ਘਰ ਦੇ ਵਿੱਚ ਹੁੰਦੇ ਹਾਂ ਤੇ ਆਪਾਂ ਜਿੱਦਾਂ ਕਹਿ ਲਓ ਪਿਆਸ ਲੱਗਦੀ ਨਹੀਂ ਜਾਂ ਆਪਾਂ ਨੂੰ ਇਹ ਲੱਗਦਾ ਵੀ ਅੱਜ ਜ਼ਰੂਰਤ ਹੀ ਨਹੀਂ ਪਾਣੀ ਪੀਣ ਦੀ, ਪਰ ਇਹਦੇ ਨਾਲ ਕਹਿੰਦੇ ਵੀ ਥਕਾਵਟ ਜਿਹੜੀ ਆ ਹੋ ਸਕਦੀ ਆ। ਸੇਬ ਜਿਹੜਾ ਆ, ਐਪਲ, ਇਹ ਵੀ ਖਾਧਾ ਜਾ ਸਕਦਾ, ਐਂਟੀ ਆਕਸਾਈਡ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ ਜਿਹਦੇ ਤੁਹਾਡੇ ਸਰੀਰ ਦੇ ਵਿੱਚ ਪ੍ਰਤੀਰੋਧਕ ਸਮਰੱਥਾ ਜਿਹੜੇ ਵਧਾਉਂਦੇ ਆ, ਕਿਉਂਕਿ ਇਹਦੇ ਵਿੱਚ ਵਿਟਾਮਿਨ, ਮਿਨਰਲਸ ਤੇ ਫਾਈਬਰ ਜਿਹੜੇ ਪਾਏ ਜਾਂਦੇ ਆ ਜਿਹੜੇ ਸਰੀਰ ਨੂੰ ਊਰਜਾਵਾਨ ਰੱਖਦੇ ਆ। ਤੇ ਨਾਲੇ ਉਹਨਾਂ ਨੇ ਦੱਸਿਆ ਵੀ ਇੱਧਰ ਉੱਧਰ ਜ਼ਰੂਰ ਚੱਲੋ, ਜੇ ਤੁਸੀਂ ਕਹਿੰਦੇ ਵੀ ਪੂਰੇ ਦਿਨ ਦੇ ਵਿੱਚ ਕੰਪਿਊਟਰ ਤੇ ਕੰਮ ਕਰਦੇ ਆ ਤਾਂ ਥੋੜੀ ਥੋੜੀ ਦੇਰ ਬਾਅਦ ਖੜੇ ਹੋ ਜਾਓ ਤੇ ਉੱਧਰ ਉੱਧਰ ਚੱਲੋ, ਇਹਨਾਂ ਤੁਹਾਨੂੰ ਨੀਂਦ ਨਹੀਂ ਆਵੇਗੀ। ਲੰਮੇ ਸਮੇਂ ਤੱਕ ਤੁਸੀਂ ਬਿਨਾਂ ਹਿੱਲਿਆ ਇੱਕ ਜਗ੍ਹਾ ਉੱਤੇ ਬੈਠੇ ਰਹਿੰਦੇ ਹੋ, ਇਹ ਤੁਹਾਡੀ ਤੰਦਰੁਸਤੀ ਵੀ ਖਰਾਬ ਕਰ ਸਕਦਾ। ਤੇ ਇੱਕ ਉਹਨਾਂ ਨੇ ਦੱਸਿਆ ਸੰਗੀਤ ਸੁਣੋ, ਵੀ ਗਾਣੇ ਸੁਣਨ ਦੇ ਨਾਲ ਤੁਹਾਡੇ ਅੰਦਰ ਊਰਜਾ ਆਵੇਗੀ। ਸੰਗੀਤ ਸੁਣਨ ਨਾਲ ਦਿਮਾਗ ਦੇ ਵਿੱਚ ਡੋਪਾਮਾਈਨ ਨਾਂ ਦਾ ਇੱਕ ਰਸਾਇਣ ਬਣਦਾ ਜੋ ਤੁਹਾਨੂੰ ਖੁਸ਼ ਰੱਖਦਾ, ਨਾਲ ਹੀ ਥਕਾਵਟ ਨੂੰ ਵੀ ਦੂਰ ਪਜਾਉਂਦਾ। ਇਸ ਕਰਕੇ ਮਿਊਜ਼ਿਕ ਸੁਣਨਾ ਜਿਹੜਾ ਆ ਉਹ ਵੀ ਜ਼ਰੂਰੀ ਆ। ਤੇ ਅਸੀਂ ਵੀ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਮਿਊਜ਼ਿਕ ਸੁਣਾਉਂਦੇ ਹਾਂ, ਤੇ ਚਲੋ ਇਹ ਵੀ ਵਧੀਆ ਹੈਗਾ ਕਿ ਥਕਾਵਟ ਪਜਾਉਣ ਦੇ ਲਈ ਦੂਰ ਹੈਗਾ, ਇੰਟਰਟੇਨਮੈਂਟ ਦਾ ਸਾਧਨ ਤਾਂ ਚਲੋ ਹੈਗਾ ਹੀ ਹੈਗਾ ਆ, ਤੇ ਥਕਾਵਟ ਵੀ ਜਿਹੜਾ ਆ ਉਹ ਦੂਰ ਕਰਦਾ ਆ ਜਿਹੜਾ ਸੰਗੀਤ ਆ। ਤੇ ਨਾਲ ਉਹਨਾਂ ਨੇ ਦੂਜਾ ਮੈਸੇਜ ਇਹ ਭੇਜਿਆ ਕਿ ਤੁਸੀਂ ਦਾਲਾਂ ਜਿਹੜੀਆਂ ਜ਼ਰੂਰ ਖਾਓ, ਕਿਉਂਕਿ ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੁੰਦੀਆਂ ਆ। ਕਿਉਂਕਿ ਦਾਲਾਂ ਜਿਹੜੀਆਂ ਦਿਲ ਨੂੰ ਸਿਹਤਮੰਦ ਰੱਖਣ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਤੇ ਇਹਦੇ ਵਿੱਚ ਜਿਹੜੀ ਮੌਜੂਦ ਫੋਲੇਟ ਅਤੇ ਮੈਗਨੀਸ਼ੀਅਮ ਆ ਉਹ ਦਿਲ ਨੂੰ ਜਿਹੜੇ ਆ ਤਾਕਤਵਰ ਬਣਾਉਂਦੇ ਆ ਤੇ ਦਾਲ ਇੱਕ ਸੁਪਰ ਫੂਡ ਵੀ ਹੈਗੀ ਆ ਤੇ ਇਹ ਦਾਲਾਂ ਜਿਹੜੀਆਂ ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੁੰਦੀਆਂ ਆ। ਦਾਲਾਂ ਪ੍ਰੋਟੀਨ ਦਾ ਸਭ ਤੋਂ ਭਰੋਸੇਮੰਦ ਸਰੋਤ ਹੁੰਦੀਆਂ ਨੇ ਤੇ ਪ੍ਰੋਟੀਨ ਦੇ ਕਿਸੇ ਵੀ ਹੋਰ ਸਰੋਤ ਦੇ ਮੁਕਾਬਲੇ ਦਾਲਾਂ ਦੇ ਵਿੱਚ ਘੱਟ ਫੈਟ ਹੁੰਦਾ। ਇਸ ਦੇ ਨਾਲ ਹੀ ਇਹ ਖਣਿਜ ਵਿਟਾਮਿਨ ਐਂਟੀ ਆਕਸੀਡੈਂਟ ਤੇ ਪਾਚਨ ਪ੍ਰਕਿਰਿਆ ਵਿੱਚ ਵੀ ਮਦਦਗਾਰ ਫਾਈਬਰ ਦੇ ਨਾਲ ਭਰਪੂਰ ਹੁੰਦੀਆਂ ਆ ਤੇ ਇਸ ਕਰਕੇ ਚੰਗੀ ਸਿਹਤ ਲਈ ਸਿਹਤ ਮਾਹਰਾਂ ਵੱਲੋਂ ਰੋਜ਼ਾਨਾ ਦਾਲਾਂ ਖਾਣ ਦੀ ਸਲਾਹ ਜਿਹੜੀ ਆ ਦਿੱਤੀ ਜਾਂਦੀ ਆ। ਇਹਦੇ ਉੱਤੇ ਜਰੂਰ ਤੁਸੀਂ ਗੌਰ ਫਰਮਾਇਓ ਜਿਹੜੇ ਸਿਹਤ ਦੇ ਮੁਤਾਲਿਕ ਗੁਰਪ੍ਰੀਤ ਜੀ ਉਹਨਾਂ ਨੇ ਆਪਾਂ ਨੂੰ ਮੈਸੇਜ ਜਿਹੜੇ ਆ ਭੇਜੇ ਆ। ਤੇ ਖੈਰ ਦੋਸਤੋ ਹੁਣ ਆਪਾਂ ਇੱਕ ਗਾਣਾ ਜਿਹੜਾ ਸੁਣਦੇ ਆ, ਥਕਾਵਟ ਲਾਉਂਦੇ ਆ ਜੀ, ਕਹਿ ਸਕੀਏ ਥਕਾਵਟ ਲਾਉਂਦੇ ਆ ਤੇ ਸੁਣਦੇ ਆ ਜੀ ਇਹ ਗਾਣਾ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਦਰਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ। ਤੇ ਦੋਸਤੋ ਪ੍ਰਦੂਸ਼ਣ ਜਿਹੜਾ ਆ ਖਾਸ ਤੌਰ ਤੇ ਇੰਡੀਆ ਦੇ ਵਿੱਚ ਕਾਫੀ ਜਿਹੜਾ ਆ ਵੱਧਦਾ ਜਾ ਰਿਹਾ ਆ ਤੇ ਕੁਛ ਅੰਕੜੇ ਜਿਹੜੇ ਆਏ ਆ ਕਿ ਉਹਦੇ ਵਿੱਚ ਇਹ ਕਿਹਾ ਆ ਵੀ ਵਿਸ਼ਵ ਦੇ ਜਿਹੜੇ 15 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਆ ਉਹਨਾਂ ਦੇ ਵਿੱਚੋਂ ਜਿਹੜੇ 14 ਆ ਉਹ ਭਾਰਤ ਦੇ ਵਿੱਚ ਜਿਹੜੇ ਪਾਏ ਜਾਂਦੇ ਆ ਕਾਫੀ ਇਹ ਇੱਕ ਚਿੰਤਾਜਨਕ ਸਥਿਤੀ ਜਿਹੜੀ ਆ ਬਣੀ ਹੋਈ ਆ ਤੇ ਕਾਫੀ ਫੇਸਬੁੱਕ ਦੇ ਉੱਤੇ ਵੀ ਚੱਲ ਰਿਹਾ ਸੀ ਤੇ ਇੱਕ ਦੋਸਤ ਦੇ ਨਾਲ ਵੀ ਗੱਲ ਚੱਲ ਰਹੀ ਸੀ ਵੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਪਰਾਲੀ ਨੂੰ ਅੱਗਾਂ ਲਾਈਆਂ ਜਾ ਰਹੀਆਂ ਸੀ ਤੇ ਦਿੱਲੀ ਵਾਲੇ ਵੀ ਕਹਿ ਰਹੇ ਸੀ ਵੀ ਪੰਜਾਬ ਦਾ ਜਿਹੜਾ ਧੂੰਆਂ ਆ ਇੱਧਰ ਆ ਰਿਹਾ ਆ ਤੇ ਉਹਦੇ ਨਾਲ ਪ੍ਰਦੂਸ਼ਣ ਹੋਇਆ ਆ ਪਰ ਪ੍ਰਦੂਸ਼ਣ ਅਜੇ ਵੀ ਬਿਲਕੁਲ ਉਦਾਂ ਦਾ ਉਦਾਂ ਹੀ ਆ ਜਿਹੜਾ ਪੰਜਾਬ ਦਾ ਪ੍ਰਦੂਸ਼ਣ ਕਾਫੀ ਘੱਟ ਗਿਆ ਪਰ ਦਿੱਲੀ ਦਾ ਉੱਥੇ ਦਾ ਉੱਥੇ ਹੀ ਆ 5 ਸਾਲ ਤੱਕ ਦੇ ਜਿਹੜੇ ਛੋਟੇ ਬੱਚਿਆਂ ਦਾ ਆ ਦਿੱਲੀ ਦੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹਵਾ ਦੇ ਨਾਲ ਆਪਣੇ ਫੇਫੜਿਆਂ ਦੀ ਸੁਰੱਖਿਆ ਲਈ ਮਾਸਕ ਪਹਿਨ ਕੇ ਸਕੂਲ ਜਾਣਾ ਹੁਣ ਤਾਂ ਇਹ ਪੁਰਾਣੀ ਵੈਸੇ ਖਬਰ ਹੋ ਗਈ ਆ ਪਰ ਹੁਣ ਹੋਇਆ ਕਿ ਦਮੇ ਤੇ ਹੋਰ ਸਾਹ ਦੀਆਂ ਸਮੱਸਿਆਵਾਂ ਨਾਲ ਬਿਮਾਰ ਬੱਚਿਆਂ ਨਾਲ ਹਸਪਤਾਲ ਜਿਹੜੇ ਭਰ ਚੁੱਕੇ ਆ ਘਰ ਦੇ ਵਿੱਚ ਉਹ ਰਹਿਣ ਦੇ ਲਈ ਮਜਬੂਰ ਹੋ ਗਏ ਆ ਤੇ ਘਰ ਦੇ ਹੁਣ ਇਹ ਕਹਿਣਾ ਸ਼ੁਰੂ ਹੋ ਗਏ ਆ ਕਿ ਬਾਹਰ ਖੇਡਣ ਨਾ ਜਾਓ ਕਿਉਂਕਿ ਬਾਹਰਲਾ ਜਿਹੜਾ ਮੌਸਮ ਆ ਉਹ ਸਹੀ ਨੀ ਕਹਿ ਸਕਦੇ ਮੌਸਮ ਇੱਕ ਤਾਂ ਹੁੰਦਾ ਵੀ ਬਾਰਿਸ਼ ਆ ਚਲੋ ਹਟ ਜਾਊਗੀ ਪਰ ਇਹ ਜਿਹੜਾ ਪ੍ਰਦੂਸ਼ਣ ਆ ਹਟਣ ਦਾ ਨਾਮ ਨੀ ਲੈਂਦਾ ਤੇ ਹੁਣ ਇਹ ਕਹਿੰਦੇ ਆ ਵੀ ਠੰਡਾ ਮੌਸਮ ਜਿਹੜਾ ਉੱਥੇ ਹੋ ਚੁੱਕਾ ਆ ਪਰ ਆਪਣੇ ਨਾਲ ਦਮਾ ਤੇ ਬ੍ਰੋਕਾਈਟਿਸ ਵਰਗੀਆਂ ਸਮੱਸਿਆਵਾਂ ਤਾਂ ਲਿਆਉਂਦਾ ਹੀ ਆ ਤੇ ਨਾਲ ਹੀ ਜਿਹੜਾ ਧੂੰਆਂ ਤੇ ਸਮੋਗ ਜਿਹੜਾ ਆ ਉਹ ਦਿੱਲੀ ਦੇ ਵਿੱਚ ਭਰਿਆ ਪਿਆ ਆ ਤੇ ਹਵਾ ਦੀ ਗੁਣਵੱਤਾ ਜਿਹੜੇ ਦੱਸਣ ਵਾਲੇ ਏਅਰ ਕੁਆਲਿਟੀ ਬੋਰਡ ਜਿਹੜੇ ਆ ਉਹ ਵੀ ਸ਼ਹਿਰ ਦੇ ਵਿੱਚ ਲਗਾ ਦਿੱਤੇ ਗਏ ਆ ਜਿਹੜੇ ਕਿ ਦੱਸ ਰਹੇ ਆ ਕਿ ਸ਼ਹਿਰ ਦੇ ਵਿੱਚ ਹਵਾ ਦੇ ਵਿੱਚ ਪ੍ਰਦੂਸ਼ਣ ਕਿੱਦਾਂ ਚੱਲ ਰਿਹਾ ਆ ਪਰ ਇਹਦਾ ਜਿਹੜਾ ਕਦੀ ਵੀ ਪੱਧਰ ਜਿਹੜਾ ਆ 2.5 ਤੋਂ ਉੱਪਰ ਕਦੀ ਗਿਆ ਹੀ ਨਹੀਂ ਏਦਾਂ ਤੁਸੀਂ ਮੁੰਬਈ ਦੀ ਗੱਲ ਕਰ ਲਓ ਇਹ ਤਾਂ ਚਲੋ ਦਿੱਲੀ ਬਾਰੇ ਆਪਾਂ ਨੂੰ ਜ਼ਿਆਦਾ ਪਤਾ ਮੁੰਬਈ ਦੇ ਜਿਹੜੇ ਉਦਯੋਗਿਕ ਉਪਨਗਰੀ ਆ ਇਲਾਕੇ ਮਾਹੌਲ ਇਹਦੇ ਵਿੱਚ ਲੱਖਾਂ ਲੋਕਾਂ ਦੀ ਜਿਹੜੀ ਸਿਹਤ ਦੇ ਉੱਤੇ ਪ੍ਰਦੂਸ਼ਣ ਦਾ ਬੇਹੱਦ ਖਰਾਬ ਜਿਹੜਾ ਅਸਰ ਹੋ ਰਿਹਾ ਆ 2017 ਦੇ ਵਿੱਚ ਨਜਾਇਜ਼ ਝੁੱਗੀ ਬਸਤੀਆਂ ਜਿਹੜੀਆਂ ਤਬਾਹ ਕੀਤੀਆਂ ਗਈਆਂ ਸੀਗੀਆਂ ਉਹ ਤੋਂ ਬਾਅਦ 5,000 ਪਰਿਵਾਰਾਂ ਦੇ ਲਗਭਗ 50,000 ਮੈਂਬਰਾਂ ਨੂੰ ਅਸਥਾਈ ਤੌਰ ਤੇ ਇਸ ਵਾਅਦੇ ਨਾਲ ਇੱਥੇ ਮਨਾਇਆ ਗਿਆ ਸੀ ਕਿ ਵਸਾਇਆ ਗਿਆ ਸੀ ਕਿ ਉਹਨਾਂ ਨੂੰ ਮੁੰਬਈ ਦੇ ਕਿਸੇ ਹੋਰ ਉਪਨਗਰ ਦੇ ਵਿੱਚ ਘਰ ਜਿਹੜੇ ਆ ਦਿੱਤੇ ਜਾਣਗੇ ਇਹ ਜਿਹੜਾ ਮਾਹੌਲ ਹੈ ਇਹ ਕਦੇ ਮਛੇਰਿਆਂ ਦਾ ਪਿੰਡ ਹੁੰਦਾ ਸੀ ਪਰ ਹੁਣ ਇਹ ਤੇਲ ਪੈਟਰੋਲੀਅਮ ਰਿਫਾਇਨਰੀ ਕੈਮੀਕਲ ਤੇ ਫਰਟੀਲਾਈਜ਼ਰ ਪਲਾਂਟਸ ਦੇ ਬੇਹੱਦ ਨੇੜੇ ਹੈਗੇ ਆ ਤੇ ਇਹਦੇ ਨਾਲ ਜਿਹੜੇ ਰਹਿਣ ਵਾਲੇ ਉੱਥੇ ਦੇ ਲੋਕ ਹੈਗੇ ਜਿਹੜੇ ਝੁੱਗੀਆਂ ਚੌਂਪੜੀਆਂ ਤੋਂ ਇੱਥੇ ਲਿਆਂਦੇ ਗਏ ਸੀ ਹੁਣ ਉਹ ਚਮੜੀ ਰੋਗ ਟੀਬੀ ਤੇ ਬਲੱਡ ਪ੍ਰੈਸ਼ਰ ਵਰਗੀਆਂ ਜਿਹੜੀਆਂ ਸਿਹਤ ਸਮੱਸਿਆਵਾਂ ਉਹਨਾਂ ਦੇ ਨਾਲ ਜੂਝ ਰਹੇ ਆ ਇਹ ਤੋਂ ਵੀ ਜ਼ਿਆਦਾ ਚਿੰਤਾ ਦੀ ਗੱਲ ਇਹ ਹੈਗੀ ਆ ਕਿ ਵੱਖ ਵੱਖ ਸਰਵੇਖਣਾਂ ਦੇ ਵਿੱਚ ਜਿਹੜੀਆਂ ਮਿਊਂਸੀਪਲ ਅਥਾਰਟੀਆਂ ਹੈਗੀਆਂ ਉੱਥੇ ਦੀਆਂ ਸਥਾਨਕ ਉਹ ਕਹਿੰਦੇ ਵੀ ਮਾਹੌਲ ਦਾ ਜਿਹੜਾ ਪ੍ਰਦੂਸ਼ਣ ਦਾ ਪੱਧਰ ਆ ਉਹ ਹੋਰਾਂ ਥਾਵਾਂ ਵਰਗਾ ਹੀ ਆ ਤੇ ਹੈਰਾਨੀ ਦੀ ਗੱਲ ਇਹ ਆ ਵੀ ਚੰਡੀਗੜ੍ਹ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਜਿਹੜਾ ਆ ਹੋ ਗਿਆ ਆ ਉੱਥੇ ਵੀ ਪ੍ਰਦੂਸ਼ਣ ਦਾ ਜਿਹੜਾ ਲੈਵਲ ਆ ਉਹ ਕਾਫੀ ਜਿਹੜਾ ਆ ਵਧਣਾ ਸ਼ੁਰੂ ਹੋ ਗਿਆ ਤੇ ਇਸ ਕਰਕੇ ਕਿਹਾ ਜਾ ਰਿਹਾ ਆ ਹੁਣ ਸਰਕਾਰ ਦੇ ਵੱਲੋਂ ਸੂਬਾ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਵੈਸੇ ਅਜੇ ਤੱਕ ਕੋਈ ਸਪਸ਼ਟ ਜਿਹੜੀ ਪਹਿਲਕਦਮੀ ਆ ਉਹ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਪਰ ਛੋਟੇ ਛੋਟੇ ਜਿਹੜੇ ਕਦਮ ਚੁੱਕਣ ਦੀ ਲੋੜ ਆ ਸੰਯੁਕਤ ਰਾਸ਼ਟਰ ਨੇ ਵੀ ਇਹ ਕਹਿ ਦਿੱਤਾ ਭਾਰਤੀਆਂ ਨੂੰ ਬਈ ਇਹ ਕਦਮ ਜਿਹੜੇ ਚੁੱਕਣੇ ਜ਼ਰੂਰੀ ਆ ਤਾਂ ਕਿ ਜਿਹੜਾ ਕਾਰਬਨ ਜਿਹੜੀ ਪੈਦਾ ਕਰ ਰਹੇ ਹਾਂ ਅਸੀਂ ਉਹ ਘੱਟ ਹੋ ਸਕੇ ਇੱਕ ਤਾਂ ਇਹ ਹੈਗਾ ਉਹਨਾਂ ਨੇ ਕਿਹਾ UNO ਨੇ ਕਿ ਮਾਸ ਦਾ ਜਿਹੜਾ ਸੇਵਨ ਆ ਉਹ ਘੱਟ ਕਰੋ ਕਿਉਂਕਿ ਖੇਤੀ ਕੰਮਾਂ ਨਾਲ ਪੈਦਾ ਹੋਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਜਿਹੜੀਆਂ ਆ ਉਹ ਜੀਵਾਸ਼ਮ ਜਿਹੜੇ ਈਂਧਨ ਦੇ ਨਾਲੋਂ ਵੱਧ ਹੁੰਦੀਆਂ ਤੇ 10 ਗੁਣਾ ਜ਼ਿਆਦਾ ਪਾਣੀ ਦੀ ਵਰਤੋਂ ਹੁੰਦੀ ਆ ਦੂਜਾ ਉਹਨਾਂ ਨੇ ਕਿਹਾ ਵੀ ਬਗੀਚੇ ਲਗਾਓ ਸਥਾਨਕ ਤੌਰ ਉੱਤੇ ਸਬਜ਼ੀਆਂ ਜਿਹੜੀਆਂ ਉਗਾਓ ਤੇ ਕਦੀ ਵੀ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਾ ਕਰੋ ਆਪਣੇ ਉਪਕਰਨਾਂ ਨੂੰ ਅਨਪਲੱਗ ਕਰ ਦਿਓ ਸਾਰੇ ਇਲੈਕਟ੍ਰੋਨਿਕਸ ਉਪਕਰਨ ਬੇਸ਼ੱਕ ਉਹ ਚਾਰਜ ਕੀਤੇ ਗਏ ਹੋਣ ਪਲੱਗ ਲਗਾ ਦੇਣ ਦੇ ਉੱਤੇ ਬਿਜਲੀ ਜਿਹੜੀ ਖਿੱਚਦੇ ਆ ਜ਼ਿਆਦਾ ਤੋਂ ਜ਼ਿਆਦਾ ਪੈਦਲ ਚੱਲੋ ਤੇ ਸਾਈਕਲ ਜ਼ਿਆਦਾ ਚਲਾਓ ਪਰ ਸਾਈਕਲ ਵਾਲੀ ਆਪਾਂ ਗੱਲ ਜੇ ਕਹਿ ਦਈਏ ਕਿ ਸਾਈਕਲ ਤਾਂ ਹੁਣ ਅਸੀਂ ਚਲਾਉਣਾ ਜਿੱਦਾਂ ਕਹਿ ਲਓ ਭੁੱਲੇ ਗਏ ਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਅਸੀਂ ਜਾਈਦਾ ਇੱਕ ਚਾਹ ਦੇ ਨਾਲ ਹੁਣ ਚਲਾ ਹੁੰਦਾ ਤੁਸੀਂ ਵੀ ਇੱਥੋਂ ਜਾਂਦੇ ਹੋਵੋਗੇ ਬੜਾ ਚਾਹ ਹੁੰਦਾ ਸਾਈਕਲ ਦਾ ਕਿਉਂਕਿ ਇੱਥੇ ਸਬੱਬ ਨਹੀਂ ਬਣਦਾ ਇੰਨਾ ਸਾਈਕਲ ਚਲਾਉਣ ਦਾ ਪਰ ਪੰਜਾਬ ਦੇ ਵਿੱਚ ਇਹ ਇੱਕ ਸ਼ਰਮ ਮੰਨੀ ਜਾਂਦੀ ਆ ਸਾਈਕਲ ਚਲਾਉਣੀ ਜਦਕਿ ਐਕਸਰਸਾਈਜ਼ ਬਹੁਤ ਵਧੀਆ ਆ ਇਹਦੇ ਨਾਲ ਪ੍ਰਦੂਸ਼ਣ ਕੋਈ ਨਹੀਂ ਹੁੰਦਾ ਪਰ ਅਸੀਂ ਛੋਟੇ ਤੋਂ ਛੋਟਾ ਜਿਹੜਾ ਕੰਮ ਹੈ ਈਵਨ ਕਿ ਅਸੀਂ ਕਹਿ ਦਈਏ ਮੋਟਰ ਚਲਾਉਣ ਵੀ ਜਾਣਾ ਆ ਤੇ ਮੋਟਰਸਾਈਕਲ ਦੇ ਉੱਤੇ ਜਾਣਾ ਆ ਆਪਾਂ ਨੇ ਇਹ ਬਣਾ ਦਿੱਤਾ ਆਪਾਂ ਯਾਨੀ ਜਨਮ ਸਿੱਧ ਅਧਿਕਾਰ ਜਿਹੜਾ ਆ ਮੰਨਣ ਲੱਗ ਗਏ ਇਹਦੇ ਕਰਕੇ ਅਸੀਂ ਜਿਹੜਾ ਹਰ ਕੋਈ ਬੰਦਾ ਜਿਹੜਾ ਆ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਆ ਪ੍ਰਦੂਸ਼ਣ ਫੈਲਾਉਣ ਵਾਲੀਆਂ ਚੀਜ਼ਾਂ ਦੇ ਉੱਤੇ ਨਿਰਭਰ ਹੋ ਗਿਆ ਜਿਹਦੇ ਨਾਲ ਕਿ ਹੁਣ ਪ੍ਰਦੂਸ਼ਣ ਇਸ ਲੈਵਲ ਤੇ ਪਹੁੰਚ ਗਿਆ ਕਿ ਬੱਚਿਆਂ ਦੀ ਸਿਹਤ ਦੇ ਉੱਤੇ ਕਾਫੀ ਜਿਹੜਾ ਆ ਭੈੜਾ ਅਸਰ ਪੈ ਰਿਹਾ ਜੇ ਉਹਨਾਂ ਨੇ ਲਾਈਫ ਜੀਣੀ ਆ ਜੇ ਹੁਣ ਤੋਂ ਹੀ ਉਹਨਾਂ ਦੀ ਸਿਹਤ ਜਿਹੜੀ ਇਸ ਤਰੀਕੇ ਦੇ ਨਾਲ ਆ ਤੇ ਫਿਰ ਕਿੱਦਾਂ ਆਪਾਂ ਕਹਿ ਲੈ ਕਾਮਨਵੈਲਥ ਜਿਹੜੀਆਂ ਗੇਮਸ ਕਿੱਦਾਂ ਲੜਨੀ ਆ ਆਪਾਂ ਓਲੰਪਿਕਸ ਦੇ ਵਿੱਚ ਕਿੱਦਾਂ ਜਾਣਾ ਆ ਇਹ ਤੁਸੀਂ ਆਪ ਸੋਚ ਗਏ। ਤੇ ਰਾਜਮਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ। ਤੇ ਜਿਹੜਾ ਦਿਦਾਰ ਸਿੰਘ ਪਰਦੇਸੀ ਉਹਨਾਂ ਦਾ ਗਾਣਾ ਹੁਣੇ ਤੁਸੀਂ ਸੁਣ ਕੇ ਹਟੇ ਸੀ ਤੇ ਉਹਨਾਂ ਨੇ ਉਸ ਦੇ ਬਾਰੇ ਜ਼ਿਕਰ ਕੀਤਾ, ਪਸੰਦ ਵੀ ਕੀਤਾ। ਉਹ ਕਹਿੰਦੇ ਵੀ ਦਿਦਾਰ ਪਰਦੇਸੀ ਜੀ ਦਾ ਇਹ ਇੱਕ ਗੀਤ ਹੀ ਉਹਨਾਂ ਨੂੰ ਅਮਰ ਕਰ ਗਿਆ। ਤੇ ਬਿਲਕੁਲ ਤੁਹਾਡੀ ਗੱਲ ਜੀ ਸਹੀ ਆ। ਤੇ ਵੈਸੇ ਹੋਰ ਵੀ ਬਹੁਤ ਉਹਨਾਂ ਦੇ ਗਾਣੇ ਹੈਗੇ ਆ, ਪਰ ਜੇ ਕਹਿ ਲਈਏ ਕਿ ਮਾਸਟਰਪੀਸ ਉਹਨਾਂ ਦਾ ਇਹੀ ਹੈਗਾ। ਬਹੁਤ ਜੁੜੇ ਨੇ ਤੇ ਗਗਨ ਜੀ ਹੁਣਾਂ ਨੇ ਵੀ ਫਤਿਹ ਦੀ ਸਾਂਝ ਜਿਹੜੀ ਆ ਬਣਾਈ ਆ ਤੇ ਉਹ ਕਹਿੰਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਕੀ ਹਾਲ ਹੈ ਜੀ ਤੇ ਖਿਆਲ ਚਾਲ ਬਹੁਤ ਵਧੀਆ ਹੈ, ਤੁਸੀਂ ਸੁਣਾਓ ਤੁਹਾਡੀ ਸਿਹਤ ਕਿੱਦਾਂ ਆ। ਤੇ ਨਾਲੇ ਹੀ ਉਹਨਾਂ ਨੇ ਇੱਕ ਕਵਿਤਾ ਜਿਹੜੀ ਆ ਭੇਜੀ ਆ ਤੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ। ਉਹ ਲਿਖਦੇ ਆ ਵੀ ਧਰਤ ਬੇਗਾਨੀ ਕੋਈ ਨਾ ਮੈਨੂੰ ਲੈ ਕੇ ਨਾਮ ਬੁਲਾਵੇ, ਇਸੇ ਕਰਕੇ ਮਨ ਦਾ ਚੰਬਾ ਖਿੜਦਾ ਨਹੀਂ ਘੁਮਲਾਵੇ। ਖੁੱਲੀਆਂ ਡੁੱਲੀਆਂ ਸੜਕਾਂ ਇੱਥੇ ਲੰਮ ਸਲੰਮੇ ਪੈਂਡੇ, ਇੱਥੋਂ ਇੱਕ ਵੀ ਸੜਕ ਸਲੇਟੀ ਸਾਡੇ ਪਿੰਡ ਨਾ ਜਾਵੇ। ਰੇਸ ਕੋਰਸਾਂ ਸਰੱਪਟ ਦੌੜਨ ਅਥਰੇ ਘੋੜੇ ਵੇਖੋ, ਥੈਲੀ ਸ਼ਾਹ ਕਿਉਂ ਜੇਤੂ ਬਣਦੇ ਜਦੋਂ ਨਤੀਜਾ ਆਵੇ। ਚੰਨ ਚੜਿਆ ਪਿੰਡ ਜਾ ਕੇ ਕੋਠੇ ਚੜ ਕੇ ਤੱਕਣਾ ਚਾਹਾਂ, ਪਤਾ ਨਹੀਂ ਕਦੋਂ ਘੜੀ ਸੁਲੱਖਣੀ ਮੇਰੇ ਭਾਗੀ ਆਵੇ। ਬੰਨ ਸਵੰਨੇ ਬਿਰਖ ਬਰੂਟੇ ਫੁੱਲ ਪੱਤੀਆਂ ਖੁਸ਼ਬੂਆਂ, ਸਭ ਕੁਝ ਹੁੰਦਿਆਂ ਸੁੰਦਿਆਂ ਚੇਤੇ ਆਉਂਦੇ ਨੇ ਅੰਬ ਸਾਵੇ। ਕੱਲ ਮੁਕੱਲੇ ਚੂੜੇ ਡੁਸਕਣ ਸੱਖਣੇ ਪਲੰਘ ਪੰਘੂੜੇ, ਕਿਸ਼ਤਾਂ ਵਿੱਚ ਤਕਸੀਮ ਦਿਹਾੜੀ ਰਾਤੀ ਨੀਂਦ ਸਤਾਵੇ। ਤੁਸੀਂ ਕਹੋਗੇ ਮਨ ਦਾ ਰੋਗੀ ਪਤਾ ਨਹੀਂ ਕੀ ਬੋਲੇ, ਕਰਕ ਕਲੇਜੇ ਬਾਲੀ ਮੇਰੀ ਕੋਈ ਨਾ ਵੈਦ ਸੁਣਾਵੇ। ਤੇ ਬਹੁਤ ਬਹੁਤ ਧੰਨਵਾਦ ਗਗਨ ਜੀ। ਤੇ ਤੁਸੀਂ ਯਾਦ ਕਰ ਰਹੇ ਹੋ ਨਾ ਜਿੱਥੇ ਬਚਪਨ ਬੀਤਿਆ ਹੁੰਦਾ ਆ, ਅਸਲ ਦੇ ਵਿੱਚ ਉਹੀ ਸਵਰਗ ਹੁੰਦੀ ਆ। ਤੇ ਤੁਸੀਂ ਆਸ ਕਰਦੇ ਆ ਕਿ ਤੁਸੀਂ ਛੇਤੀ ਉੱਥੇ ਜਾਓਗੇ ਹਨਾ। ਤੇ ਜਿਹੜੇ ਆ ਤੁਸੀਂ ਇੰਨਾ ਕੁਛ ਮਿਸ ਕੀਤਾ ਆ, ਇਹ ਤਾਂ ਜ਼ਰੂਰੀ ਹੈਗਾ ਆ ਕਿ ਇੱਥੇ ਬਹੁਤ ਸਹੂਲਤਾਂ ਵੀ ਹੈਗੀਆਂ, ਪਰ ਜਿੱਥੇ ਬਚਪਨ ਬੀਤਿਆ ਹੁੰਦਾ ਆ, ਜਿੱਥੇ ਆਪਣੇ ਯਾਰ ਬੇਲੀ ਹੁੰਦੇ ਆ ਜਿਨ੍ਹਾਂ ਦੇ ਨਾਲ ਸਮਾਂ ਬਤੀਤ ਕੀਤਾ ਹੁੰਦਾ ਆ, ਤੇ ਉਹ ਜ਼ਰੂਰ ਯਾਦ ਆਉਂਦੇ ਆ। ਤੇ ਬਹੁਤ ਬਹੁਤ ਧੰਨਵਾਦ ਗਗਨ ਜੀ ਤੁਹਾਡਾ ਇਸ ਕਵਿਤਾ ਦੇ ਲਈ। ਤੇ ਖੈਰ ਇੱਕ ਗਾਣਾ ਦੋਸਤੋ ਸੁਣਦੇ ਆ ਤੇ ਗਾਣਾ ਸੁਣ ਕੇ ਫਿਰ ਜੁੜਦੇ ਆ ਪ੍ਰੋਗਰਾਮ ਦੇ ਵਿੱਚ।
ਨੀ ਮੈਂ ਤੇਰੇ ਨਾਲ ਲਾਈ ਸਾਰੇ ਮੱਚ ਗਈ ਦੁਹਾਈ, ਨੀ ਮੈਂ ਤੇਰੇ ਨਾਲ ਲਾਈ ਸਾਰੇ ਮੱਚ ਗਈ ਦੁਹਾਈ, ਕੈਸੀ ਪ੍ਰੀਤ ਮੈਂ ਪਾਈ ਰੋਗ ਜਿੰਦੜੀ ਨੂੰ ਲਾ ਲਿਆ ਅਵੱਲਾ, ਲਾਰਾ ਲਾ ਕੇ ਤੁਰਦੀ ਬਣੀ ਜੱਟ ਰਹਿ ਗਿਆ ਕੱਲੇ ਦਾ ਕੱਲਾ, ਭਲਾਰਾ ਲਾ ਕੇ ਤੁਰਦੀ ਬਣੀ ਜੱਟ ਰਹਿ ਗਿਆ ਕੱਲੇ ਦਾ ਕੱਲਾ, ਭਲਾਰਾ ਲਾ ਕੇ ਤੁਰਦੀ ਬਣੀ। ਨੀ ਮੈਂ ਤੇਰੇ ਨਾਲ ਲਾਈ ਸਾਰੇ ਮੱਚ ਗਈ ਦੁਹਾਈ, ਕੈਸੀ ਪ੍ਰੀਤ ਮੈਂ ਪਾਈ ਰੋਗ ਜਿੰਦੜੀ ਨੂੰ ਲਾ ਲਿਆ ਅਵੱਲਾ, ਭਲਾਰਾ ਲਾ ਕੇ ਤੁਰਦੀ ਬਣੀ ਜੱਟ ਰਹਿ ਗਿਆ ਕੱਲੇ ਦਾ ਕੱਲਾ, ਭਲਾਰਾ ਲਾ ਕੇ ਤੁਰਦੀ ਬਣੀ ਜੱਟ ਰਹਿ ਗਿਆ ਕੱਲੇ ਦਾ ਕੱਲਾ, ਭਲਾਰਾ ਲਾ ਕੇ ਤੁਰਦੀ ਬਣੀ। ਜੱਟੀਏ ਇਸ਼ਕ ਦੀ ਪਤੀਏ ਨੀ ਹੈ, ਹਾਏ ਜੱਟੀਏ ਇਸ਼ਕ ਦੀ ਪਤੀਏ ਨੀ, ਯਾਰੀ ਲਾ ਕੇ ਪਿੱਛੇ ਨਾ ਹਟੀਏ ਨੀ, ਜਦ ਵਿੱਚ ਮਦਾਨੇ ਡਟੀਏ ਨੀ, ਹਾਏ ਵਿੱਚ ਮਦਾਨੇ ਡਟੀਏ ਨੀ, ਮਾਰੇ ਨਜ਼ਰਾਂ ਦੇ ਤੀਰ ਗਏ ਦਿਲ ਮੇਰਾ ਤੀਰ, ਮੈਨੂੰ ਕਰਤਾ ਫਕੀਰ ਤੇਰਾ ਗਲੀਆਂ ਚ ਰੁਲਦਾ ਮੈਂ ਕੱਲਾ, ਭਲਾਰਾ ਲਾ ਕੇ ਤੁਰਦੀ ਬਣੀ ਜੱਟ ਰਹਿ ਗਿਆ ਕੱਲੇ ਦਾ ਕੱਲਾ, ਭਲਾਰਾ ਲਾ ਕੇ ਤੁਰਦੀ ਬਣੀ ਜੱਟ ਰਹਿ ਗਿਆ ਕੱਲੇ ਦਾ ਕੱਲਾ, ਭਲਾਰਾ ਲਾ ਕੇ ਤੁਰਦੀ ਬਣੀ। सब कुछ लुट लिया मेरा नी असी करके बैठ गए जेरानी इथे ला लिया गमन हुण डेरा नी हाय ला लिया गमन हुण डेरा नी तेरे मिठे मिठे बोल गए जिंदड़ी नु रोल जदो कर दी कलोल ओदो कर दा प्यार तेरा हल्ला हिलारा लाके तुर दी बनी जट रह गया कले दा कला हिलारा लाके तुर दी बनी जट रह गया कले दा कला हिलारा लाके तुर दी बनी क्यों डर बलिए तू ला के गई क्यों डर बलिए साडे दिल विच कर लिया कर बलिए पर गए ऐसी बाजी हर बलिए पर गए ऐसी बाजी हर बलिए लक पतला पतंग मार सीने उत्ते डंग मैं ता आख दान जंग तेरे प्यार विच हो गया मैं चला हिलारा लाके तुर दी बनी जट रह गया कले दा कला हिलारा लाके तुर दी बनी जट रह गया कले दा कला हिलारा लाके तुर दी बनी नी मैं तेरे नाल लाई सारे मच गई दोहाई कैसी प्रीत मैं पाई लोग जिंदड़ी नु ला लिया अवला हिलारा लाके तुर दी बनी जट रह गया कले दा कला हिलारा लाके तुर दी बनी जट रह गया कले दा कला हिलारा लाके तुर दी बनी जट रह गया कले दा कला हिलारा लाके तुर दी बनी जट रह गया कले दा कला हिलारा लाके तुर दी बनी
जी दोस्तो एक बार फिर स्वागत है जी प्रोग्राम लहरां दे विच ते तुसी हरमन रेडियो दे नाल सांझ बनाई हुई है ते मैं दलजीत सिंह ब्रिसवेन तो साडे नाल हाजिर हां ते हुण खबरां दे वल भी थोड़ी जी झात जिहड़ी आ मारदे हां ते जिहड़ा बिल लिआंदा गया सी कल राज सभा दे विच भी पास हो गया जिहड़ा कि उच्च जातियां दे गरीबां दे लई राखवें करन उत्ते संसद दी जिहड़ी मोहर आ उह लग चुकी आ ਤੇ ਆਮ ਵਰਗ ਦੇ ਜਿਹੜੇ ਆਰਥਿਕ ਰੂਪ ਦੇ ਨਾਲ ਕਮਜ਼ੋਰ ਤਬਕੇ ਆ ਉਹਨਾਂ ਨੂੰ ਸਰਕਾਰੀ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ਦੇ ਵਿੱਚ 10% ਰਾਖਵੇਂ ਕਰਨ ਉੱਤੇ ਸੰਸਦ ਦੀ ਜਿਹੜੀ ਮੋਹਰ ਆ ਉਹ ਲੱਗ ਗਈ ਕੱਲ ਪਹਿਲਾਂ ਲੋਕ ਸਭਾ ਦੇ ਵਿੱਚ ਵੀ ਇਸ ਬਿੱਲ ਨੂੰ ਜਿਹੜਾ ਆ ਪਾਸ ਕਰ ਦਿੱਤਾ ਗਿਆ ਸੀ ਹੁਣ 124ਵੀਂ ਜਿਹੜੀ ਸੰਵਿਧਾਨਿਕ ਸੋਧ ਆ ਉਹ ਇਸ ਬਿੱਲ ਨੂੰ ਪਾਸ ਕਰ ਗਈ ਆ ਜਾਣੀ ਹੁਣ ਤੱਕ ਸੰਵਿਧਾਨ ਦੇ ਵਿੱਚ 124 ਬਦਲ ਹੋ ਚੁੱਕੇ ਆ ਸਰਕਾਰ ਨੇ ਸੋਧ ਜਿਹੜਾ ਸੰਵਿਧਾਨ ਦੀ ਧਾਰਾ 15 ਤੇ 16 ਦੇ ਤਹਿਤ ਜਿਹੜੀ ਕੀਤੀ ਆ ਤੇ ਇਸ ਕਾਰਨ ਸੂਬਿਆਂ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਆ ਇਸ ਨੂੰ ਪਾਸ ਕਰਵਾਉਣ ਦੀ ਕੋਈ ਲੋੜ ਨਹੀਂ ਹੋਵੇਗੀ ਤੇ ਹੁਣ ਇਹ ਰਾਸ਼ਟਰਪਤੀ ਦੀ ਮਨਜ਼ੂਰੀ ਇਹਦੀ ਜ਼ਰੂਰੀ ਹੈਗੀ ਆ ਉਹਦੇ ਲਈ ਭੇਜ ਦਿੱਤਾ ਗਿਆ ਤੇ ਉਹਨਾਂ ਦੇ ਸਾਈਨ ਹੋਣ ਦੀ ਹੋਣ ਤੋਂ ਬਾਅਦ ਇਹ ਜਿਹੜੀ 10% ਰਾਖਵਾਂ ਕਰਨ ਆ ਇਹ ਵਿਵਸਥਾ ਆ ਇਹ ਅਮਲ ਦੇ ਵਿੱਚ ਆ ਜਾਣੀ ਆ ਤੇ ਕੱਲ ਰਾਜ ਸਭਾ ਦੇ ਵਿੱਚ ਕਾਫੀ ਗਹਿਗਾ ਚ ਜਿਹੜੀ ਗੱਲਬਾਤ ਆ ਹੋਈ ਆ ਬਹਿਸ ਹੋਈ ਆ ਤੇ ਇੱਕ ਕਿਹਾ ਵੀ ਸੰਵਿਧਾਨਕ ਸੋਧ ਦਾ ਜਿਹੜਾ ਇਹ ਰਾਹ ਆ ਇਹ ਕਹਿੰਦੇ ਵੀ ਕੱਢਿਆ ਗਿਆ ਆ ਪਰ ਨਾਲ ਦੀ ਨਾਲ ਕੁਛ ਵੈਸੇ ਪਾਸ ਤਾਂ ਜਿਹੜਾ ਹੋ ਗਿਆ ਤੇ ਪਰ ਦੋਸਤੋ ਇਹ ਦੇਖਣ ਵਾਲੀ ਗੱਲ ਹੈਗੀ ਆ ਕਿ ਸਰਕਾਰੀ ਨੌਕਰੀਆਂ ਬਚੀਆਂ ਕਿੰਨੀਆਂ ਆ ਅਸੀਂ ਰਿਜ਼ਰਵੇਸ਼ਨ ਦੇ ਉੱਤੇ ਬਹੁਤ ਸਵਾਲ ਵੀ ਉਠਾਏ ਜਾਂਦੇ ਆ ਤੇ ਜੇ ਦੇਖਿਆ ਜਾਵੇ ਹੁਣ ਤਾਂ 2% ਤੋਂ ਵੀ ਘੱਟ ਜਿਹੜੀਆਂ ਜੋਬਸ ਆ ਉਹ ਸਰਕਾਰੀ ਜਿਹੜੀਆਂ ਰਹਿ ਚੁੱਕੀਆਂ ਤੇ ਜਿਹੜੀਆਂ ਸਰਕਾਰੀ ਰਹਿ ਵੀ ਗਈਆਂ ਆ ਉਹਨਾਂ ਦੇ ਵਿੱਚ ਇੰਨੇ ਹਾਲਾਤ ਮਾੜੇ ਆ ਕਿ ਜਿਹੜਾ ਭਰੀਆਂ ਨਹੀਂ ਜਾਂਦੀਆਂ ਅਸਾਮੀਆਂ ਖਾਲੀਆਂ ਦੀਆਂ ਖਾਲੀਆਂ ਪਈ ਜਾਂਦੀਆਂ ਤੇ ਪ੍ਰੈਸ਼ਰ ਜਿਹੜਾ ਆ ਮੁਲਾਜ਼ਮਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਆ ਵੱਧ ਚੁੱਕਾ ਆ ਤੇ ਇਸ ਕਰਕੇ ਇਹ ਵੀ ਕੱਲ ਬਹਿਸ ਦਾ ਮੁੱਦਾ ਰਿਹਾ ਵੀ ਜਦੋਂ ਨੌਕਰੀਆਂ ਜਿਹੜੀਆਂ ਨਵੀਆਂ ਪੈਦਾ ਹੀ ਨਹੀਂ ਕਰਨੀਆਂ ਫਿਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਰਨੀਆਂ ਸ਼ਾਇਦ ਉਹ ਸਮਝ ਤੋਂ ਬਾਹਰ ਜਿਹੜੀਆਂ ਹੈਗੀਆਂ ਪਰ ਫਿਰ ਵੀ ਸਾਰਿਆਂ ਨੇ ਕਿਹਾ ਆ ਵੀ ਜਿੱਦਾਂ ਉਹ ਵੀ ਸੀ ਰਾਖਵਾਂ ਕਰਨ ਜਿਹੜਾ ਵਧਾਉਣ ਦੀ ਮੰਗ ਸਮਾਜਵਾਦੀ ਪਾਰਟੀ ਨੇ ਜਿਹੜੀ ਰੱਖੀ ਆ ਆਪ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਵੈਸੇ ਜਿਹੜਾ ਆ ਇਸ ਬਿੱਲ ਦਾ ਸਮਰਥਨ ਜਿਹੜਾ ਆ ਉਹ ਕੀਤਾ ਗਿਆ ਆ ਤੇ ਮਹਿਲਾ ਰਾਖਵਾਂ ਕਰਨ ਬਿੱਲ ਜਿਹੜਾ ਸਰਕਾਰ ਲਿਆਵੇ ਲਿਆਉਣ ਲਈ ਵੀ ਕਿਹਾ ਗਿਆ ਆ ਵੈਸੇ ਇਹ ਕਿਹਾ ਜਾ ਰਿਹਾ ਆ ਵੀ ਜਿਹੜੀ ਮੋਦੀ ਸਰਕਾਰ ਆ ਇਹ ਹਾਰ ਚੁੱਕੀ ਸੀ ਕੁਛ ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ ਤੇ ਹੁਣ 2019 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਆ ਤੇ ਉਹਦੇ ਵਿੱਚ ਇਹਨਾਂ ਨੂੰ ਡਰ ਹੈਗਾ ਆ ਜਿਹਦੇ ਕਰਕੇ ਇਹ ਬਿੱਲ ਜਿਹੜਾ ਲਿਆਂਦਾ ਗਿਆ ਆ ਪਰ ਨਾਲ ਹੀ ਆਨੰਦ ਸ਼ਰਮਾ ਉਹਨਾਂ ਨੇ ਕਾਂਗਰਸੀਆਂ ਨੇ ਕਿਹਾ ਆ ਵੀ ਜਿਹੜਾ ਮਹਿਲਾ ਰਾਖਵਾਂ ਕਰਨ ਬਿੱਲ ਆ ਉਹ ਕਿਉਂ ਨੀ ਲਿਆਂਦਾ ਜਾ ਰਿਹਾ ਤੇ ਸਰਕਾਰ ਨੇ 5 ਸਾਲ ਤੋਂ ਇਹ ਬਿੱਲ ਜਿਹੜਾ ਕਿਉਂ ਨੀ ਪਾਸ ਕਰਵਾਇਆ ਤੇ ਉਹਨਾਂ ਨੇ ਸਰਕਾਰ ਨੂੰ ਚੁਣੌਤੀ ਵੀ ਦਿੱਤੀ ਆ ਕਿ ਜੇ ਤੁਸੀਂ ਇਹ ਮਹਿਲਾ ਰਾਖਵਾਂ ਕਰਨ ਬਿੱਲ ਲੈ ਕੇ ਆਉਂਦੇ ਆ ਤਾਂ ਕਾਂਗਰਸ ਜਿਹੜੀ ਆ ਸਾਥ ਵੀ ਦੇਗੀ। ਤੇ ਦੂਜੇ ਪਾਸੇ ਜਿਹੜੀ ਇੱਕ ਫਿਲਮ ਬਣਾਈ ਗਈ ਆ ਮਨਮੋਹਨ ਸਿੰਘ ਜਿਹੜੇ ਕਿ ਸਾਬਕਾ ਪ੍ਰਧਾਨ ਮੰਤਰੀ ਹੋਏ ਆ ਪੰਜਾਬ ਦੇ ਸੋਰੀ ਭਾਰਤ ਦੇ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਇਹਦੇ ਉੱਤੇ ਕਾਫੀ ਪੈਸੇ ਵਿਵਾਦ ਦੇ ਵਿੱਚ ਆ ਗਏ ਸੀ। ਵੈਸੇ ਹੁਣ ਇਹ ਕਿਹਾ ਜਾ ਰਿਹਾ ਸੀ ਕਿ ਇਹ ਦਿਖਾਈ ਨਹੀਂ ਜਾਣੀ ਪਰ ਇਸ ਨੂੰ ਦਿਖਾਉਣ ਦਾ ਰਾਹ ਜਿਹੜਾ ਆ ਪੱਧਰਾ ਹੋ ਗਿਆ ਲਗਭਗ ਸਿਲਵਰ ਸਕਰੀਨ ਦੇ ਉੱਤੇ ਇਹ ਦਿਖਾਈ ਜਾ ਸਕਦੀ ਆ। ਹੁਣ ਇਹਦੇ ਪ੍ਰਦਰਸ਼ਨ ਉੱਤੇ ਰੋਕ ਲਗਾਉਣ ਲਈ ਹਾਈ ਕੋਰਟ ਪੁੱਜ ਗਏ ਸੀ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਅਨਮੀਤ ਸਿੰਘ ਸੋਢੀ ਤੇ ਹੁਣ ਉਹਨਾਂ ਨੇ ਆਪਣੀ ਜਿਹੜੀ ਜਨਹਿਤ ਪਟੀਸ਼ਨ ਆ ਇਹ ਵਾਪਸ ਲੈ ਲਈ ਆ ਤੇ ਪੰਜਾਬ ਦੇ ਖੇਡ ਮੰਤਰੀ ਦੇ ਜਿਹੜੇ ਪੁੱਤਰ ਆ ਅਨਮੀਤ ਸਿੰਘ ਸੋਢੀ ਫਿਲਮ ਦੇ ਪ੍ਰਦਰਸ਼ਨ ਉੱਤੇ ਰੋਕ ਦੀ ਜਿਹੜੀ ਪਟੀਸ਼ਨ ਆ ਉਹ ਹਾਈ ਕੋਰਟ ਦੇ ਵਿੱਚ ਨਿਪਟਾਰੇ ਨਾਲ ਜਿਹੜੀ ਆ ਵਾਪਸ ਉਹ ਲੈ ਲਈ ਆ ਤੇ ਹੁਣ ਇਹ ਫਿਲਮ ਜਿਹੜੀ ਆ ਉਹ ਪੰਜਾਬ ਦੇ ਲੋਕ ਜਿਹੜੇ ਆ ਦੇਖ ਸਕਦੇ ਆ। ਤੇ ਬਜਟ ਇਜਲਾਸ ਵੀ ਜਿਹੜਾ ਆ 31 ਜਨਵਰੀ ਤੋਂ ਸ਼ੁਰੂ ਹੋ ਜਾਣਾ ਆ ਸੰਸਦ ਦਾ ਤੇ 31 ਜਨਵਰੀ ਤੋਂ 13 ਫਰਵਰੀ ਤੱਕ ਚੱਲਣ ਦੀ ਇਹ ਸੰਭਾਵਨਾ ਜਿਹੜੀ ਹੈਗੀ ਆ 1 ਫਰਵਰੀ ਨੂੰ ਅੰਤਰਿਮ ਬਜਟ ਜਿਹੜਾ ਆ ਪੇਸ਼ ਕੀਤਾ ਜਾ ਸਕਦਾ ਆ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਜਿਹੜੀ ਸੰਸਦੀ ਮਾਮਲਿਆਂ ਦੀ ਮੰਤਰੀ ਮੰਡਲ ਦੀ ਕਮੇਟੀ ਆ ਬਜਟ ਇਜਲਾਸ ਦੀ ਤਰੀਕ ਉੱਤੇ ਜਿਹੜੀ ਚਰਚਾ ਆ ਉਹ ਕੀਤੀ ਆ ਤੇ ਰਾਜ ਸਭਾ ਇਜਲਾਸ ਦੀ ਸਮਾਪਤੀ ਦਾ ਐਲਾਨ ਤੇ ਕਮੇਟੀ ਵੱਲੋਂ ਸਰਦਰ ਉੱਤੇ ਇਜਲਾਸ ਦੀ ਪ੍ਰਗਤੀ ਰਿਪੋਰਟ ਸੌਂਪੇ ਜਾਣ ਪਿੱਛੋਂ ਬਜਟ ਸੈਸ਼ਨ ਦੀ ਤਰੀਕ ਤੇ ਆਖਰੀ ਫੈਸਲੇ ਦਾ ਜਿਹੜਾ ਐਲਾਨ ਆ ਉਹ ਵੀ ਕੀਤਾ ਜਾਣਾ ਆ ਤੇ ਕਾਫੀ ਇਹਦੇ ਉੱਤੇ ਵੀ ਨਜ਼ਰ ਹੈਗੀ ਆ ਕਿ ਆਖਰੀ ਜਿਹੜਾ ਮੋਦੀ ਸਰਕਾਰ ਦਾ ਇਹ ਬਜਟ ਹੈਗਾ ਆ ਦੇਖਦੇ ਹਾਂ ਕਿ ਉਹਦੇ ਵਿੱਚ ਕੀ ਜਿਹੜੀ ਸਹੂਲਤ ਆ ਉਹ ਦਿੱਤੀ ਜਾਵੇਗੀ। ਤੇ ਖੈਰ ਇਹ ਕੁਛ ਖਬਰਾਂ ਸੀ, ਹੋਰ ਵੀ ਕੁਛ ਗੱਲਾਂ ਬਾਤਾਂ ਜਿਹੜੀਆਂ ਕਰਦੇ ਹਾਂ ਤੇ ਪਹਿਲਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਜੁੜਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ।
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਾਡੇ ਨਾਲ ਲਾਲਾ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ, ਨੀਂਦ ਪਿਆਰ ਦੀ ਚੜਾ ਲਾ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ, ਸਾਡੇ ਨਾਲ ਲਾਲਾ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੈ। ਬਲਵਿੰਦਰ ਸਿੰਘ ਜੀ ਜੁੜੇ ਹੋਏ ਨੇ ਕੈਲਮ ਵੇਲ ਕਲੱਬ ਵਾਲੇ ਤੇ ਉਹਨਾਂ ਨੇ ਹੈਪੀ ਨਿਊ ਈਅਰ ਵੀ ਕਿਹਾ ਤੇ ਨਾਲੇ ਉਹਨਾਂ ਨੇ ਕਿਹਾ ਵੀ ਪੰਜਾਬੀ ਪ੍ਰੋਗਰਾਮ ਜਿਹੜਾ ਸੁਣ ਰਹੇ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ। ਤੇ ਆਪਣੇ ਨਾਲ ਹਰੀਸ਼ ਅਰੋੜਾ ਜੀ ਵੀ ਜੁੜੇ ਹੋਏ ਨੇ ਤੇ ਹਰੀਸ਼ ਅਰੋੜਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਤੁਹਾਨੂੰ ਵੀ ਅਰੋੜਾ ਸਾਹਿਬ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਬਾਈ ਜੀ ਬਾਕੀਆਂ ਦਾ ਤਾਂ ਪਤਾ ਨਹੀਂ, ਬਾਈ ਸਾਡੇ ਸਵੇਰ ਤਾਂ ਅੱਜ ਤੀਆਂ ਵਰਗੀ ਲੱਗੀ ਆ। ਅੱਜ ਦਾ ਤੁਹਾਡਾ ਪ੍ਰੋਗਰਾਮ ਸੁਣ ਕੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਈ, ਤੁਹਾਨੂੰ ਖੁਸ਼ੀਆਂ ਮਾਣਦੇ ਰਹੋ। ਬਹੁਤ ਬਹੁਤ ਧੰਨਵਾਦ ਅਰੋੜਾ ਸਾਹਿਬ ਤੁਹਾਡਾ। ਤੇ ਨਾਲੇ ਉਹਨਾਂ ਨੇ ਕਿਹਾ ਵੀ ਬਾਈ ਐਕਸੀਡੈਂਟਲੀ ਪ੍ਰਾਈਮ ਮਿਨਿਸਟਰ ਇਹ ਮੂਵੀ ਜਿਹੜੀ ਬਾਰੇ ਵੀ ਗੱਲ ਕਰਿਓ। ਅਨੁਪਮ ਖੇਰ ਨੇ ਠੀਕ ਕੀਤਾ ਹੈ। ਐਕਚੁਅਲੀ ਜਿਹੜੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਜੋ ਮੈਂ ਸੋਚਦਾ, ਵੈਸੇ ਤਾਂ ਚਲੋ ਮੂਵੀ ਬਣਾਉਣੀ ਇਹ ਇੱਕ ਲੋਕਤੰਤਰੀ ਦੇਸ਼ ਆ, ਹਰ ਬੰਦੇ ਕੋਲ ਅਧਿਕਾਰ ਆ, ਕੁਛ ਵੀ ਕੀਤਾ ਜਾ ਸਕਦਾ। ਵੈਸੇ ਹਿਸਟਰੀ ਬੇਸਡ ਇਹ ਹੈਗੀ ਆ ਤੇ ਸੰਜੇ ਬਾਰੂ ਜਿਹੜਾ ਉਸ ਵੇਲੇ ਇਹਨਾਂ ਦਾ ਸਲਾਹਕਾਰ ਸ਼ਾਇਦ ਰਿਹਾ ਸੀ ਮਨਮੋਹਨ ਸਿੰਘ ਹੋਣਾ ਦਾ 2008 ਤੱਕ ਤੇ ਉਹਨਾਂ ਦੇ ਇਹ ਬੁੱਕ ਦੇ ਉੱਤੇ ਇਹ ਅਧਾਰਤ ਇਹ ਜਿਹੜੀ ਫਿਲਮ ਹੈਗੀ ਆ ਤੇ ਬਾਇਓਗ੍ਰਾਫੀਕਲ ਫਿਲਮ ਆਪਾਂ ਇਹਨੂੰ ਕਹਿ ਸਕਦੇ ਹਾਂ ਜਿਹੜੀ ਕਿ ਵਿਜੇ ਰਤਨਾਗਰ ਗੁੱਟੇ ਨੇ ਇਹ ਲਿਖੀ ਆ, ਡਾਇਰੈਕਟ ਕੀਤੀ ਆ ਤੇ ਮਯੰਕ ਤਿਵਾੜੀ ਜਿਹੜੇ ਆ ਉਹਨਾਂ ਨੇ ਇਹ ਲਿਖੀ ਆ। ਤੇ ਖੈਰ ਇਸ ਦੇ ਵਿੱਚ ਅਨੁਪਮ ਹੋਣੀ ਜਿਹੜਾ ਆ ਐਕਚੁਅਲੀ ਉਹਨਾਂ ਦੀ ਵਾਈਫ ਜਿਹੜੀ ਆ ਕਿਰਨ ਖੇਰ ਚੰਡੀਗੜ੍ਹ ਤੋਂ ਸਾਂਸਦ ਵੀ ਹੈਗੇ ਆ ਤੇ ਇਸ ਕਰਕੇ ਆਪਾਂ ਇਹ ਇਨਕਾਰ ਨਹੀਂ ਕਰ ਸਕਦੇ। ਜੇ ਸ਼ਾਇਦ ਇਹ ਕਾਂਗਰਸ ਦੇ ਵਿੱਚ ਹੁੰਦੇ ਤਾਂ ਸ਼ਾਇਦ ਨਾ ਕਰਦੇ, ਪਰ ਇੱਕ ਪੋਲੀਟੀਕਲ ਮਾਈਲੇਜ ਲੈਣ ਦੀ ਜ਼ਰੂਰ ਕੋਸ਼ਿਸ਼ ਹੈਗੀ ਆ, ਕਿਉਂਕਿ ਪਹਿਲਾਂ ਵੀ ਆਪਾਂ ਦੱਸਿਆ ਵੀ ਰਿਜ਼ਰਵੇਸ਼ਨ ਦੇ ਉੱਤੇ ਆਪਾਂ ਗੱਲ ਜਿਹੜੀ ਕਰ ਰਹੇ ਸੀ ਤੇ ਮੋਦੀ ਸਰਕਾਰ ਦਾ ਹੁਣ ਇਹ ਹੈਗਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਦਾ ਇੱਕ ਵਾਰੀ ਫੇਰ ਜਿਹੜਾ ਰੁਝਾਨ ਆ ਉਹ ਆਪਣੇ ਵੱਲ ਨੂੰ ਖਿੱਚਿਆ ਜਾਵੇ। ਤੇ ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਮ ਮੰਦਿਰ ਦਾ ਵੈਸੇ ਚਲਾਇਆ ਵੀ ਸੀਗਾ ਇਹਨਾਂ ਨੇ, 7 December ਨੂੰ ਇਕੱਠੇ ਵੀ ਲੋਕ ਹੋਏ ਸੀ, ਉਹ ਅਜੇ ਮੁੱਦਾ ਜਿਹੜਾ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਪਾਇਆ। ਤੇ ਜਿਹੜੀਆਂ ਸਟੇਟਸ ਦੇ ਵਿੱਚ ਚੋਣਾਂ ਹੋਈਆਂ ਸੀ, ਹਿੰਦੂ ਰਾਜੀ ਦੇ ਸਟੇਟ ਹੈਗੇ ਸੀ, ਚਾਹੇ ਉਹ ਮੱਧ ਪ੍ਰਦੇਸ਼ ਹੋਵੇ, ਰਾਜਸਥਾਨ ਹੋਵੇ, ਤੇਲੰਗਾਨਾ ਹੋਵੇ, ਤੇ ਉੱਥੇ ਇਹਨਾਂ ਨੇ ਮੁੱਦਾ ਉਹ ਤੋਂ ਵੋਟਾਂ ਤੋਂ ਪਹਿਲਾਂ ਦੇਖੋ ਉਭਾਰਨ ਦੀ ਕੋਸ਼ਿਸ਼ ਕੀਤੀ ਸੀ ਰਾਮ ਮੰਦਿਰ ਦੀ, ਪਰ ਲੋਕੀ ਪ੍ਰਭਾਵਿਤ ਇਸ ਵਾਰ ਸ਼ਾਇਦ ਨਹੀਂ ਹੋਏ, ਫਿਰ ਵੀ ਵੋਟਾਂ ਜਿਹੜੀਆਂ ਇਹਨਾਂ ਦੇ ਅਗੇਂਸਟ ਗਈਆਂ। ਤੇ ਹੁਣ ਦੇਖੋ ਵੀ ਵੋਟਾਂ ਤੋਂ ਬਾਅਦ ਇਹਨਾਂ ਨੇ ਇੱਕ ਵਾਰੀ ਵੀ ਅਜੇ ਰਾਮ ਮੰਦਿਰ ਦਾ ਜਿਹੜਾ ਨਾਮ ਆ ਉਹ ਲਿਆ ਨਹੀਂ। ਤੇ ਹੁਣ ਇਹਨਾਂ ਨੇ ਏਦਾਂ ਦੀਆਂ ਫਿਲਮਸ ਬਣਾਉਣਗੇ ਜਾਂ, ਕਿਉਂਕਿ ਪਿਛਲੀ ਵਾਰ ਵੀ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਕਾਫੀ ਇਹਨਾਂ ਨੇ ਦੇਖਿਆ ਵੀ ਉਭਾਰ ਜਿਹੜਾ ਆਉਂਦਾ ਆ ਤੇ ਪੋਲੀਟੀਕਲ ਪਾਰਟੀਆਂ ਜਿੱਤਣ ਦੀ ਰੋਹ ਦੇ ਵਿੱਚ ਆ ਜਾਂਦੀਆਂ, ਚਾਹੇ ਉਹ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਲਾ ਲਈਏ ਤੇ ਜਿਹੜੀਆਂ ਇਲੈਕਟ੍ਰੋਨਿਕ ਮੀਡੀਆ ਜਾਂ ਸੋਸ਼ਲ ਮੀਡੀਆ ਨੂੰ ਵਰਤ ਕੇ ਜਿਹੜੀਆਂ ਹਰ ਜਿਹੜੀ ਪਾਰਟੀ ਆ ਉਹ ਮਾਈਲੇਜ ਜਿਹੜੀ ਲੈਣੀ ਚਾਹੁੰਦੀ ਆ। ਤੇ ਅਨੁਪਮ ਖੇਰ ਹੁਣੀ ਇਸ ਮਾਈਲੇਜ ਤੋਂ ਪਿੱਛੇ ਹਟਣਾ ਨਹੀਂ ਚਾਹੁੰਦੇ ਤੇ ਕਾਫੀ ਵੈਸੇ ਕਹਿੰਦੇ ਆ ਵੀ ਵਧੀਆ ਕੰਮ ਉਹਨਾਂ ਨੇ ਕੀਤਾ ਆ, ਦੇਖਣ ਦੇ ਵਿੱਚ ਮਿਲ ਜਾਵੇਗਾ, ਪਰ ਫਿਲਮ ਬਣ ਵੀ ਜਾਵੇ ਹਨਾ, ਪਰ ਇਹ ਤਾਂ ਝੁਟਲਾ ਨਹੀਂ ਸਕਦੇ ਹਨਾ ਵੀ ਉਹਨਾਂ ਦੇ ਵਿੱਚ ਉਹ ਟੈਲੈਂਟਡ ਬੰਦੇ ਹੈਗੇ ਸੀ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ, ਜੇ ਪਾਰਟੀਬਾਜ਼ੀ ਤੋਂ ਆਪਾਂ ਪਿੱਛੇ ਉੱਪਰ ਉੱਠ ਜਾਈਏ, ਪਾਰਟੀ ਨੂੰ ਪਿੱਛੇ ਛੱਡ ਦੇਈਏ ਕਿਹੜੀ ਪਾਰਟੀ ਦੇ ਲਈ ਸੀਗੇ, ਪਰ ਜਿਹੜੇ ਮਨਮੋਹਨ ਸਿੰਘ ਹੁਣੇ ਸੀ, ਹੁਣ ਨਾਮ ਜਿਹੜਾ ਲੋਕੀ ਆਪ ਲੈਂਦੇ ਆ ਉਹਨਾਂ ਦਾ ਨਾਮ ਬੜਾ, ਈਵਨ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਆ ਉਹ ਵੀ ਬੜਾ ਸਤਿਕਾਰ ਦੇ ਨਾਲ ਉਹਨਾਂ ਨੂੰ ਦੇਖਦੀਆਂ, ਪਰ ਉਸ ਕਾਲ ਦੇ ਵਿੱਚ ਕਹਿ ਦੋ ਵੀ ਕਾਫੀ ਜਿਹੜੀਆਂ ਰਲੀ ਮਿਲੀ ਸਰਕਾਰ ਸੀਗੀ ਤੇ ਇਹਨਾਂ ਦੇ ਜਿਹੜੇ ਭਾਈਵਾਲ ਸੀ ਉਹਨਾਂ ਦੇ ਵੱਲੋਂ ਕਾਫੀ ਕਰਪਸ਼ਨ ਦੇ ਜਿਹੜੇ ਦੋਸ਼ ਆ ਉਹਨਾਂ ਉੱਤੇ ਲੱਗਦੇ ਰਹੇ ਸੀ, ਬਾਅਦ ਦੇ ਵਿੱਚ ਵੈਸੇ ਖਾਰਜ ਵੀ ਹੁੰਦੇ ਰਹੇ ਆ ਤੇ ਉਹਦੇ ਕਰਕੇ ਸ਼ਾਇਦ ਜ਼ਿਆਦਾ ਬਦਨਾਮ ਜਿਹੜੀ ਆ ਉਸ ਵੇਲੇ ਸਰਕਾਰ ਰਹੀ ਆ। ਤੇ ਖੈਰ ਦੇਖਦੇ ਹਾਂ, ਫਿਲਮ ਵੈਸੇ ਜਦੋਂ ਆਊਂਗੀ ਫੇਰ ਪਤਾ ਲੱਗੇਗਾ ਕਿ ਕੀ ਇਹਦੇ ਵਿੱਚ ਕੀਤਾ ਗਿਆ ਆ। ਤੇ ਦੂਜਾ ਆਪਾਂ ਗੱਲ ਕਰੀਏ ਬਠਿੰਡੇ ਦੀ, ਤੇ ਬਠਿੰਡਾ ਕਾਫੀ ਪਹਿਲਾਂ ਤਾਂ ਕਹਿ ਲਓ ਵੀ ਮਜ਼ਾਕ ਦਾ ਪਾਤਰ ਬਣਿਆ ਰਿਹਾ ਬਹੁਤ ਚਿਰ, ਤੇ ਮੈਂ ਗੱਲ ਇਸ ਕਰਕੇ ਕਰਨੀ ਚਾਹੁੰਦਾ ਵੀ ਹੁਣ ਜਿਹੜਾ ਬਠਿੰਡਾ ਆ ਹੁਣ ਇੱਕ ਮਿਹਣਾ ਨਹੀਂ ਰਿਹਾ, ਸਗੋਂ ਇੱਕ ਸ਼ਾਨ ਵਾਲੀ ਜਿਹੜੀ ਗੱਲ ਆ ਉਹ ਬਣ ਚੁੱਕੀ ਆ। ਬਠਿੰਡਾ ਦੇ ਲੋਕਾਂ ਨੂੰ ਮਖੌਲ ਕੀਤੇ ਜਾਂਦੇ ਹੁੰਦੇ ਸੀ, ਈਵਨ ਕਿ ਜਸਵਿੰਦਰ ਭੱਲਾ ਉਹਨਾਂ ਦੀ ਇੱਕ ਕੈਸਟ ਦੇ ਵਿੱਚ ਵੀ ਸੀਗਾ ਨਾ ਵੀ ਤੁਸੀਂ ਕੇਲਾ ਜਿਹੜਾ ਆ ਛਿੱਲ ਕੇ ਹੱਥ ਦੇ ਵਿੱਚ ਫੜਿਆ ਹੋਇਆ ਆ ਹਨਾ, ਤੇ ਜਾਣਾ ਤੂੰ ਬਠਿੰਡੇ ਹੀ ਜਾਣਾ ਹੋਣਾ, ਹੋਰ ਚੰਡੀਗੜ੍ਹ ਥੋੜੀ ਜਾਣਾ ਹੋਣਾ, ਯਾਨੀ ਇੱਦਾਂ ਦੀਆਂ ਟਿਚਰਾਂ ਜਿਹੜੀਆਂ ਕੀਤੀਆਂ ਜਾਂਦੀਆਂ ਸੀ। ਪਰ ਹੁਣ ਬਠਿੰਡਾ ਜਿਹੜਾ ਕਾਫੀ ਅੱਗੇ ਵਧਿਆ ਆ ਤੇ ਉੱਥੇ ਦੇ ਲੋਕ ਜਿਹੜੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਣ ਵਾਲਿਆਂ ਦੀ ਤਰਜੀਹ ਦੇ ਵਿੱਚ ਬਣੇ ਹੋਏ ਨੇ ਬਠਿੰਡੇ ਦੇ। ਥੋੜੀ ਜਿਹੀ ਇਤਿਹਾਸਕ ਮਹੱਤਤਾ ਆਪਾਂ ਦੱਸ ਦਈਏ, ਹਰਕ੍ਰਿਸ਼ਨ ਸ਼ਰਮਾ ਹੁਣ ਦੀ ਰਿਪੋਰਟ ਇਹ ਹੈਗੀ ਆ ਉਹ ਕਹਿੰਦੇ ਬਠਿੰਡਾ ਨੂੰ ਪੁਰਾਤਨ ਕਾਲ, ਮੱਧ ਕਾਲ, ਆਧੁਨਿਕ ਸਮੇਂ ਦੇ ਵਿੱਚ ਵੱਖੋ ਵੱਖਰੇ ਨਾਵਾਂ ਦੇ ਨਾਲ ਜਾਣਿਆ ਜਾਂਦਾ ਸੀ। ਭੂਗੋਲਿਕ ਸਥਿਤੀ ਇਹੋ ਜਿਹੀ ਸੀ ਕਿ ਕਿਸੇ ਵੀ ਬਾਹਰਲੇ ਹਮਲਾਵਰ ਨੂੰ ਉੱਤਰੀ ਭਾਰਤ ਵਿੱਚ ਜਿਹੜੇ ਰਾਜੇ ਸਨ ਉਹਨਾਂ ਉੱਤੇ ਹਮਲਾ ਕਰਨ ਲਈ ਬਠਿੰਡਾ ਫਤਿਹ ਕਰਕੇ ਲੰਘਣਾ ਜਿਹੜਾ ਆ ਪੈਂਦਾ ਸੀ। ਕਿਆ ਬਾਤ ਆ ਜੀ, ਦੇਖੋ ਵੀ ਬਠਿੰਡੇ ਦੇ ਵਿੱਚ ਹੀ ਲੰਘਣਾ ਪੈਂਦਾ ਸੀ ਜਿੰਨੇ ਵੀ ਹਮਲਾਵਰ ਜਿਹੜੇ ਭਾਰਤ ਦੇ ਵਿੱਚ ਆਏ ਆ। ਇਹ ਵੀ ਸ਼ਾਇਦ ਜਾਣਕਾਰੀ ਵਧੀਆ ਹੈਗੀ। ਬਹੁਤਿਆਂ ਨੇ ਬਠਿੰਡਾ ਦੀ ਇਤਿਹਾਸਕ ਮਹੱਤਤਾ ਨੂੰ ਮਖੌਲ ਵਜੋਂ ਲੈਣਾ ਸ਼ੁਰੂ ਕਰ ਦਿੱਤਾ। ਬਠਿੰਡਾ ਦੀ ਇਹ ਕੱਲ ਬਾਇਆ ਬਠਿੰਡਾ ਵਜੋਂ ਮਸ਼ਹੂਰ ਹੋ ਗਈ। ਉਹ ਇਸੇ ਕਰਕੇ ਸੀ ਕਿ ਜਿਹੜੇ ਵੀ ਹਮਲਾਵਰ ਆਉਂਦੇ ਸੀ ਉਹ ਬਠਿੰਡੇ ਵੱਲ ਦੀ ਆਉਂਦੇ ਹੁੰਦੇ ਸੀ। ਬਠਿੰਡਾ ਦਾ ਰੇਲਵੇ ਸਟੇਸ਼ਨ ਮੁਲਕ ਦੇ ਮੋਹਰੀ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਸੀ ਤੇ ਵੱਖ ਵੱਖ ਰੂਟਾਂ ਦੀਆਂ 7 ਰੇਲਵੇ ਲਾਈਨਾਂ ਇਸ ਸਟੇਸ਼ਨ ਤੋਂ ਨਿਕਲਦੀਆਂ ਸਨ। ਤੇ ਬਠਿੰਡਾ ਨਾਲ ਜੁੜੇ ਪਛਾਣ ਤਾਂ ਵੱਧਦੀ ਹੈ ਸ਼ਾਨ, ਜਾਣੀ ਬਠਿੰਡਾ ਦੇ ਬਦਲੇ ਮਿਜ਼ਾਜ ਨੇ ਸਭ ਕੁਛ ਬਦਲ ਦਿੱਤਾ ਆ। ਤੇ ਵੈਸੇ ਬਠਿੰਡੇ ਦੇ ਵਿੱਚ ਜੇ ਆਪਾਂ ਕਹੀਏ ਵੀ ਅਕਾਲੀ ਸਰਕਾਰ ਕਹਿੰਦੇ ਵੀ ਪੰਜਾਬ ਦੇ ਨਾਲੋਂ ਜ਼ਿਆਦਾ ਵਿਕਾਸ ਜਿਹੜਾ ਹੈ ਬਠਿੰਡੇ ਦਾ ਹੋਇਆ, ਕਿਉਂਕਿ ਕਾਫੀ ਉਹਨਾਂ ਨੇ ਉੱਥੇ ਖਰਚ ਜਿਹੜਾ ਕੀਤਾ ਆ। ਏਸ਼ੀਆ ਵੱਡੀ ਸੁਸ਼ੌਣੀ, ਹਵਾਈ ਅੱਡਾ, 2 ਥਰਮਲ ਪਲਾਂਟ, ਖਾਦ ਫੈਕਟਰੀ, ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਵੱਖ ਵੱਖ ਕੰਪਨੀਆਂ ਦੇ ਤੇਲ ਡਿਪੂ, ਗਰੋਥ ਸੈਂਟਰ, ਸੈਂਟਰ ਯੂਨੀਵਰਸਿਟੀ ਆਫ ਪੰਜਾਬ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕਾਲਜ, ਪੰਜਾਬੀ ਯੂਨੀਵਰਸਿਟੀ, ਰੀਜਨਲ ਸੈਂਟਰ ਬਠਿੰਡਾ, ਆਦੇਸ਼ ਮੈਡੀਕਲ ਯੂਨੀਵਰਸਿਟੀ ਤੇ ਤਲਵੰਡੀ ਸਾਬੋ, ਕਾਫੀ ਲੰਬੀ ਲਿਸਟ ਜਿਹੜੀ ਇਹ ਹੈਗੀ ਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੁਕੰਮਲ ਕਰਨ ਮਗਰੋਂ ਤਖ਼ਤ ਦਮਦਮਾ ਸਾਹਿਬ ਵਿਖੇ ਠਹਿਰ ਦੌਰਾਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਇਲਾਕੇ ਨੂੰ ਗੁਰੂ ਕੀ ਕਾਸ਼ੀ ਦਾ ਵਰ ਦਿੱਤਾ ਸੀ, ਜੋ ਪ੍ਰਤੱਖ ਹੋ ਰਿਹਾ ਜਾਪਦਾ। ਤੇ ਹੁਣ ਪਹਿਲਾਂ ਬਠਿੰਡਾ ਇਸ ਗੱਲੋਂ ਵੀ ਥੋੜਾ ਜਿਹਾ ਪਛੜਿਆ ਸੀ ਕਿ ਇੱਥੇ ਐਜੂਕੇਸ਼ਨ ਦੇ ਸਾਧਨ ਇੰਨੇ ਹੈ ਨਹੀਂ ਸੀ। ਵੈਸੇ ਤੁਹਾਨੂੰ ਜਿੱਦਾਂ ਦੱਸਿਆ ਕਿ ਹੁਣ ਕਾਫੀ ਇੱਥੇ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਆ ਖੁੱਲ ਗਈਆਂ ਆ। ਤੇ ਹੁਣ ਇੱਥੇ ਦੇ ਜਿਹੜੇ ਬਦਲੇ ਰੰਗ ਢੰਗ ਆ ਉਹ ਮਖੌਲ ਕਰਨ ਵਾਲਿਆਂ ਦੀ ਜਿਹੜੀ ਮੜਕ ਆ ਉਹ ਭੰਨ ਦਿੱਤੀ ਆ। ਜਿੱਦਾਂ ਕਿਹਾ ਜਾਂਦਾ ਸੀ, ਵੇਖਿਆ ਤੇਰਾ ਬਠਿੰਡਾ ਨਾ ਤੋਰੀ ਤੇ ਨਾ ਟਿੰਡਾ। ਤੇ ਹੁਣ ਬਠਿੰਡੇ ਦੀ ਜਦੋਂ ਜੂਹ ਦੇ ਵਿੱਚ ਵੜਦੇ ਆ ਤੇ ਉਹਨਾਂ ਦੇ ਮੂੰਹ ਜਿਹੜੇ ਆਡੇ ਰਹਿ ਜਾਂਦੇ ਆ। ਤੇ ਹੁਣ ਜਿਹੜੇ ਮੁੰਡੇ ਕੁੜੀਆਂ ਆ ਮਾਲਵੇ ਦੇ ਯਾਤਰ ਹੈਗੇ ਉਹ ਰੁਜ਼ਗਾਰ ਦੇ ਵਸੀਲੇ ਪ੍ਰਾਪਤ ਕਰਨ ਲਈ ਆਪਣਾ ਸਫ਼ਰ ਬਾਇਆ ਬਠਿੰਡਾ ਜਿਹੜਾ ਆ ਸ਼ੁਰੂ ਕਰਦੇ ਆ। ਤੇ ਲੰਘੇ 3 ਦਹਾਕਿਆਂ ਦੇ ਵਿੱਚ ਵਿਦਿਆ ਦਾ ਜਿਹੜਾ ਤੁਰਾਇਆ ਇਹ ਬਣ ਕੇ ਇਹ ਉੱਭਰਿਆ ਆ। ਤੇ ਇਹ ਇੱਕ ਵੈਸੇ ਖੁਸ਼ੀ ਦੀ ਗੱਲ ਵੀ ਹੈਗੀ ਆ। ਵੈਸੇ ਇਹ ਜਿਹੜਾ ਪਸਾਰ ਆ ਸਾਰੇ ਪਾਸੇ ਹੋਣਾ ਚਾਹੀਦਾ। ਤੇ ਇੱਕ ਇਸ ਅੱਜ ਦੀ ਇਸ ਰਿਪੋਰਟ ਤੋਂ ਇਹ ਵੀ ਇੱਕ ਸਾਬਤ ਹੁੰਦਾ ਕਿ ਜਿੰਨਾ ਚਿਰ ਤੱਕ ਐਜੂਕੇਸ਼ਨ ਸਿਸਟਮ ਨਹੀਂ ਸਾਡਾ ਸੁਧਾਰ ਦੇ ਵਿੱਚ ਆਉਂਦਾ, ਜ਼ਿਆਦਾਤਰ ਕਾਲਜ ਨਹੀਂ ਖੁੱਲਦੇ, ਜ਼ਿਆਦਾ ਯੂਨੀਵਰਸਿਟੀਜ਼ ਨਹੀਂ ਬਣਦੀਆਂ, ਉਨਾ ਚਿਰ ਤੱਕ ਜਿਹੜੀ ਡਿਵੈਲਪਮੈਂਟ ਆ ਉਹ ਹੋ ਨਹੀਂ ਸਕਦੀ। ਤੇ ਦੋਸਤੋ ਬ੍ਰੇਕ ਦਾ ਵੀ ਟਾਈਮ ਹੋਇਆ ਤੇ ਇੱਕ ਵਾਰ ਬ੍ਰੇਕ ਵੀ ਲੈਣੀ ਆ ਤੇ ਗਾਣਾ ਵੀ ਸੁਣਦੇ ਆ ਤੇ ਉਦੋਂ ਬਾਅਦ ਵਿੱਚ ਜੁੜਦੇ ਆ ਜੀ ਪ੍ਰੋਗਰਾਮ ਦੇ ਵਿੱਚ।
ਨਾਵਾਂ ਦਰਦ ਚੀਰ ਕੇ ਖੋਦੇ ਪੱਟ ਨੂੰ ਜਿੰਦ ਯਾਰ ਤੋਂ ਡੋਰੇ ਥੱਲੇ ਵਾਰ ਦੇ ਲੱਗੀਆਂ ਪਗਾਉਂਦੇ ਜੱਟ ਨੇ ਯਾਰੀ ਜੱਟ ਦੀ ਜੱਟ ਦੀ ਤੂਤ ਦਾ ਮੋਚਾ ਬਈ ਯਾਰੀ ਜੱਟ ਦੀ ਜੱਟ ਦੀ ਤੂਤ ਦਾ ਮੋਚਾ ਕਦੇ ਨਾ ਬਚਾਲਿਓ ਟੁੱਟਦੀ ਨਾਰੀਏ ਨਾਰੀਏ ਜੱਟਾਂ ਦੇ ਵਾਂਗੂ ਜਿੰਦ ਯਾਰ ਤੋਂ ਨੀ ਸਦਾ ਵਾਰੀਏ ਸਦਾ ਵਾਰੀਏ ਸਦਾ ਵਾਰੀਏ ਨੀ ਸਦਾ ਵਾਰੀਏ
ਚੰਗਾ ਭਰਾਵਾ ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਕਰਵਾਈ ਅਮਨਦੀਪ ਹਸਪੀਟਲ ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ ਕੰਟੈਕਟ ਅਸ ਔਨ 7527064016 ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.drawtarsingh.com
ਰੁਪਿੰਦਰ ਗਾਂਧੀ ਅਤੇ ਡਾਕੂਆਂ ਦਾ ਮੁੰਡਾ ਦੀ ਕਾਮਯਾਬੀ ਤੋਂ ਬਾਅਦ ਵਾਈਟ ਹਿਲ ਸਟੂਡੀਓਜ਼ ਲੈ ਕੇ ਆਏ ਨੇ ਕਿੱਸੇ ਯਾਰੀਆਂ ਦੇ ਦਿਲਦਾਰੀਆਂ ਦੇ ਸਰਦਾਰੀਆਂ ਦੇ ਕਿੱਸੇ ਕਾਕਾ ਜੀ ਦੇ
ਯਾਰੀ ਚ ਗੱਦਾਰੀ ਇਸ਼ਕ ਚ ਧੋਖਾ ਜਮਾ ਪਸੰਦ ਨਹੀਂ ਕਾਕਾ ਜੀ
ਕਾਕਾ ਜੀ ਸਟਾਰਿੰਗ ਦੇਵ ਖਰੌਲ ਅਤੇ ਆਰੁਸ਼ੀ ਸ਼ਰਮਾ ਜੀ 18 January ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ ਫੋਰ ਮੋਰ ਇਨਫੋ ਵਿਜ਼ਿਟ whitehillproduction.com
ਕੀ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਪਰ ਧੋਖੇ ਜਾਂ ਫੇਕ ਕੰਸਲਟੈਂਟ ਤੋਂ ਡਰਦੇ ਹੋ ਹੁਣ ਘਬਰਾਓ ਨਾ ਅੱਜ ਹੀ ਪਹੁੰਚੋ CVCC ਆਫਿਸ ਜਾਂ ਮਿਲੋ ਸ਼ਰਨਜੀਤ ਸਿੰਘ ਨੂੰ ਜੋ ਨੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਰਜਿਸਟਰਡ ਮੈਂਬਰ ਆਫ ICCRC ਤੇ ਕਰਦੇ ਨੇ ਹਰ ਤਰ੍ਹਾਂ ਦੇ ਵੀਜ਼ਾ ਨਾਲ ਡੀਲ ਚਾਹੇ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਵਿਜ਼ਿਟਰ ਵੀਜ਼ਾ ਐਕਸਪ੍ਰੈਸ ਐਂਟਰੀ ਜਾਂ ਸਕਿਲਡ ਮਾਈਗ੍ਰੇਸ਼ਨ ਸ਼ਰਨਜੀਤ ਸਿੰਘ ਜਿਨ੍ਹਾਂ ਨੂੰ ਹੈ 23 ਸਾਲ ਦਾ ਤਜਰਬਾ ਤੇ ਹਨ ਇੱਕ ਭਰੋਸੇਮੰਦ ਵੀਜ਼ਾ ਕੰਸਲਟੈਂਟ ਵਧੇਰੀ ਜਾਣਕਾਰੀ ਲਈ ਵਿਜ਼ਿਟ ਕਰੋ
12615 Innsbruck Way, Winnipeg, Canada, R2P1T5. ਤੁਸੀਂ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ www.canosvisa.ca. ਕੁੱਕ, ਬੇਕਰਸ ਤੇ ਟ੍ਰੇਡ ਆਕੂਪੇਸ਼ਨ ਲਈ ਕੈਨੇਡਾ ਦੇ ਵਿੱਚ ਹੈ ਸੁਨਹਿਰੀ ਮੌਕਾ। ਕਰੋ ਕਿਸੇ ਵੀ ਕੰਟਰੀ ਤੋਂ ਅਪਲਾਈ। ਕਾਲ ਕਰ ਸਕਦੇ ਹੋ 1204-698-6838।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ। IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323-028-859-0377 ਤੇ।
White Hill Studios presents Do Duni Panj, ek film Punjab di education system te.
Mainu meri 12 saal di fees waapas chahidi hai.
Je tenu naukri nahi mili ta oda thikra teacher sir bannega.
Bannna nahi, bannta.
Starring Amrit Maan, Isha Rikhi, Rana Ranbir, Karamjeet Anmol. Produced by Badshah. Do Duni Panj, 11 January ton twade nazdeeki cinema karan ch. For more info visit whitehillproduction.com.
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਤੁਸੀਂ ਹਰਮ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ। ਜਿਵੇਂ ਕਿ ਹੁਣੇ ਤੁਸੀਂ ਐਡ ਸੁਣ ਰਹੇ ਸੀ, ਇੱਕ ਫਿਲਮ ਆ ਰਹੀ ਆ 2-5, ਤੇ ਆਪਾਂ ਵੀ ਉਹਦਾ ਪ੍ਰਚਾਰ ਕਰ ਰਹੇ ਆ, ਤੇ ਇਹ ਕੱਲ ਨੂੰ ਯਾਨੀ 11 ਜਨਵਰੀ ਨੂੰ ਰਿਲੀਜ਼ ਹੋਣੀ ਆ। ਤੇ ਐਜੂਕੇਸ਼ਨ ਸਿਸਟਮ ਦੇ ਉੱਤੇ ਜਿਹੜੀ ਪੰਜਾਬ ਦੇ ਬਣਾਈ ਗਈ ਆ, ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਕਈ ਵਾਰੀ ਇੱਦਾਂ ਦੀ ਐਜੂਕੇਸ਼ਨ ਇਹ ਪੜ੍ਹਾ ਦਿੱਤੀ ਜਾਂਦੀ ਆ ਕਿ ਜਿਹਦਾ ਕੋਈ ਫਾਇਦਾ ਨਹੀਂ ਹੁੰਦਾ। ਤੇ ਆਪਾਂ ਅਕਸਰ ਹੀ ਇਹਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ, ਤੇ ਫਿਲਮ ਜ਼ਰੂਰ ਦੇਖ ਕੇ ਆਇਓ, ਤੇ ਕਲਾਸ ਜਿੱਦਾਂ ਕਹਿ ਲਓ 3 ਘੰਟੇ ਦੀ ਜ਼ਰੂਰ ਲਾ ਲਿਓ ਇਸ ਫਿਲਮ ਦੇ ਰਾਹੀਂ, ਤੇ ਦੇਖ ਲਿਓ ਵੀ ਕਿੱਦਾਂ ਦਾ ਉੱਥੇ ਸਿਸਟਮ ਹੈਗਾ। ਵੈਸੇ ਤੁਸੀਂ ਐਡ ਦੇ ਵਿੱਚ ਦੇਖਿਆ ਹੋਣਾ ਵੀ ਉਹ ਪੈਸੇ ਜਿਹੜੇ ਆ ਵਾਪਸ ਮੰਗ ਰਿਹਾ ਆਪਣੇ ਟੀਚਰਸ ਦੇ ਕੋਲੋਂ। ਤੇ ਅੰਮ੍ਰਿਤ ਮਾਨ ਹੋਣਾ ਦੇ ਨਾਲ ਇੰਟਰਵਿਊ ਵੀ ਕੀਤੀ ਹੋਈ ਆ, ਤੇ ਉਹ ਆਪਾਂ ਇਸ ਪ੍ਰੋਗਰਾਮ ਦੇ ਲਾਸਟ ਦੇ ਵਿੱਚ ਤੁਹਾਨੂੰ ਅੱਜ ਸੁਣਾ ਕੇ ਜਾਵਾਂਗੇ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਅੱਜ ਆਪਾਂ ਬਹੁਤ ਹੀ ਮਸ਼ਹੂਰ ਕਲਾਕਾਰ ਹੋਏ ਸੀ ਮਕਬੂਲ, ਤੇ ਉਹਨਾਂ ਦੇ ਨਾਲ ਇੰਟਰਵਿਊ ਵੀ ਕਰਨੀ ਆ। ਕੋਈ 10-15 ਮਿੰਟ ਤੱਕ ਆਪਾਂ ਉਹਨਾਂ ਦੇ ਨਾਲ ਵੀ ਜਿਹੜੇ ਆ ਜੁੜਾਂਗੇ। ਤੇ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਪ੍ਰਦੂਸ਼ਣ ਦੇ ਬਾਰੇ, ਤੇ ਪ੍ਰਦੂਸ਼ਣ ਜਿਹੜਾ ਕਾਫੀ ਵੱਧ ਚੁੱਕਾ ਆ, ਤੇ ਗੰਗਾ ਦੀ ਸਫਾਈ ਦੇ ਲਈ ਬਹੁਤ ਸਾਰੇ ਕਰੋੜ ਰੁਪਈਏ ਜਿਹੜੇ ਆ ਲਗਾਏ ਗਏ, ਪਰ ਗੰਗਾ ਫੇਰ ਕਹਿ ਲਓ ਵੀ ਉੱਥੇ ਦੀ ਉੱਥੇ ਹੀ ਆ, ਪਰ ਦਮੋਦਰ ਨਦੀ ਜਿਹੜੀ ਆ ਉਹ ਜ਼ਰੂਰ ਨਿਰਮਲ ਹੋ ਗਈ ਆ। ਤੇ ਇਹ ਇੱਕ ਬਹੁਤ ਵਧੀਆ ਜਿਹੜੀ ਖਬਰ ਹੈਗੀ ਆ। ਇਹ ਇੱਕ ਜੇ ਕਹਿ ਲਈਏ ਵੀ ਰਲ ਮਿਲ ਕੇ ਜੇ ਚੱਲਿਆ ਜਾਵੇ, ਸਾਂਝੀ ਕੋਸ਼ਿਸ਼ ਕੀਤੀ ਜਾਵੇ, ਇਕੱਠਿਆ ਚੱਲਿਆ ਜਾਵੇ, ਤੇ ਜਿਹੜੀ ਦਮੋਦਰ ਆ ਇਹ ਵੀ ਬਹੁਤ ਪ੍ਰਦੂਸ਼ਿਤ ਨਦੀ ਸੀ। ਇਹ ਹੁਣ ਆਪਣੇ ਦਮਨ ਦੇ ਉੱਤੇ ਜਿਹੜਾ ਦਾਗ ਲੱਗਾ ਹੋਇਆ ਸੀ ਪ੍ਰਦੂਸ਼ਣ ਨਦੀ ਆ ਦਮੋਦਰ, ਉਹ ਜਿਹੜੀ ਆ ਧੋ ਦਿੱਤਾ ਆ, ਤੇ ਦਮੋਦਰ ਜਿਹੜੀ ਆ ਹੁਣ ਇੱਕ ਨਵੀਂ ਉਮੀਦ ਜਿਹੜੀ ਜਗਾ ਰਹੀ ਆ। ਝਾਰਖੰਡ ਦੀ ਸਭ ਤੋਂ ਪ੍ਰਦੂਸ਼ਿਤ ਇਹ ਨਦੀ ਸੀਗੀ, ਤੇ ਇਹ ਮੁਕਤ ਇਸ ਕਰਕੇ ਹੋਈ ਆ ਵੀ ਇਹਦੇ ਵਿੱਚ ਜਿਹੜਾ ਸਨਅਤੀ ਪ੍ਰਦੂਸ਼ਣ ਆ ਉਹ ਰੋਕ ਦਿੱਤਾ ਗਿਆ ਆ। ਤੇ ਹੁਣ ਜਿਹੜਾ ਦਮੋਦਰ ਦੇ ਵਿੱਚ ਥੋੜਾ ਬਹੁਤ ਪ੍ਰਦੂਸ਼ਣ ਹੈਗਾ ਉਹ ਨਗਰਾਂ ਦਾ ਪ੍ਰਦੂਸ਼ਣ ਆ, ਯਾਨੀ ਸੀਵਰੇਜ ਵਗੈਰਾ ਦਾ। ਇਸ ਪ੍ਰਦੂਸ਼ਣ ਤੋਂ ਮੁਕਤੀ ਲਈ ਵੀ ਹੁਣ ਜਿਹੜੀ ਮੁਹਿੰਮ ਆ ਉਹ ਚਲਾਈ ਜਾ ਰਹੀ ਆ, ਤੇ ਪ੍ਰਦੂਸ਼ਣ ਦੇ ਨਤੀਜੇ ਤੋਂ ਉਤਸ਼ਾਹਿਤ ਸੰਸਥਾਵਾਂ ਨੇ ਵੀ ਹੁਣ ਸਵਰਨ ਰੇਖਾ ਨਦੀ ਨੂੰ ਲੈ ਕੇ ਵੀ ਇਸੇ ਤਰ੍ਹਾਂ ਦੀ ਜਿਹੜੀ ਮੁਹਿੰਮ ਆ ਉਹ ਸ਼ੁਰੂ ਕੀਤੀ ਆ। ਇਹ ਦਮੋਦਰ ਨੂੰ ਜਿਹੜੀ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿੰਮ ਆ ਇਹ ਕੋਈ ਸਾਲ 2004 ਦੇ ਵਿੱਚ ਚੱਲੀ ਸੀ ਜੁਗਾਂਤਰ ਭਾਰਤੀ ਤੋਂ ਕੁਝ ਵਾਤਾਵਰਨ ਮਾਹਰਾਂ ਤੇ ਆਮ ਲੋਕਾਂ ਨੂੰ ਨਾਲ ਲੈ ਕੇ ਇਹਨਾਂ ਨੇ ਜਨ ਜਾਗਰੂਕਤਾ ਫੈਲਾਈ। ਨਦੀ ਦੇ ਵਿੱਚ ਕਿਹਾ ਵੀ ਪ੍ਰਦੂਸ਼ਣ ਜਿਹੜਾ ਫੈਲਾ ਰਹੇ ਜਨਤਕ ਖੇਤਰ ਦੇ ਅਦਾਰੇ ਆ ਉਹਨਾਂ ਦੇ ਖਿਲਾਫ ਜਿਹੜੀ ਮੁਹਿੰਮ ਸ਼ੁਰੂ ਕਰਨੀ ਬਣਦੀ ਆ ਤੇ ਲੋਕੀ ਵੀ ਨਾਲ ਜੁੜਦੇ ਗਏ, ਜਨ ਅਭਿਆਨ ਬਣ ਗਿਆ ਤੇ ਉਹਨਾਂ ਨੇ ਗੰਗਾ ਦੁਸਹਿਰਾ ਦੇ ਦਿਨ ਦਮੋਦਰ ਮਹਾਂ ਉਤਸਵ ਵੀ ਸ਼ੁਰੂ ਕੀਤਾ ਗਿਆ ਜਿਹੜਾ ਕਿ 35 ਸਥਾਨਾਂ ਦੇ ਉੱਤੇ ਜਿਹੜਾ ਆ ਲਗਾਇਆ ਗਿਆ। ਤੇ ਇਦੋਂ ਇਲਾਵਾ ਜਿਹੜੀਆਂ ਉੱਥੇ ਦੀਆਂ ਫੈਕਟਰੀ ਸੀਗੀਆਂ DVC, CCL, BCCL, ਬੁਕਾਰੀ ਸਟੀਲ ਇਹਦੇ ਸਮੇਤ ਜਿਹੜੀਆਂ ਸੂਬਾ ਸਰਕਾਰ ਦੇ ਜਿਹੜੇ ਅਦਾਰੇ ਆ ਉਹਨਾਂ ਦੇ ਸਾਹਮਣੇ ਵਿਸ਼ਵ ਵਾਤਾਵਰਨ ਦਿਵਸ ਦੇ ਉੱਤੇ ਧਰਨੇ ਵਰਗੇ ਜਿਹੜੇ ਕੰਮ ਆ ਉਹ ਵੀ ਜੁਗਾਂਤਰ ਭਾਰਤੀ ਦੀ ਸਰਪ੍ਰਸਤੀ ਦੇ ਵਿੱਚ ਹੋਏ ਆ। ਪਰ ਉਹਨਾਂ ਨੇ ਬਾਅਦ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਕਹਿ ਲਓ ਬਈ ਲੋਕਾਂ ਨੂੰ ਜਾਗਰਿਤ ਕੀਤਾ ਕਿ ਲੋਕੀ ਵੀ ਜਿਹੜੇ ਵਿਰੋਧ ਦੇ ਵਿੱਚ ਖੜੇ ਹੋ ਗਏ ਤੇ ਨਦੀਆਂ ਜਿਹੜੀਆਂ ਆ ਹੁਣ ਸਾਫ਼ ਹੋਣ ਦੇ ਵੱਲ ਨੂੰ ਇੱਕ ਤਰ੍ਹਾਂ ਨਾਲ ਇਹ ਇੱਕ ਐਗਜ਼ਾਮਪਲ ਸੈੱਟ ਹੋ ਗਈ ਆ ਦਮੋਦਰ ਨਦੀ ਦੇ ਰਾਹੀਂ ਤੇ ਕਹਿਣ ਨੂੰ ਜਾਣੀ ਜਿੱਦਾਂ ਆਪਾਂ ਕਹਿੰਦੇ ਹੁੰਦੇ ਹਾਂ ਪਰ ਜਿੰਨਾ ਤੁਸੀਂ ਪ੍ਰਚਾਰ ਕਰਦੇ ਹੋ, ਇੱਕ ਵਾਰੀ ਇੱਕ ਦੋਸਤ ਨੇ ਵੀ ਕਿਹਾ ਸੀ ਵੀ ਆਪਾਂ ਰੇਡੀਓ ਦੇ ਉੱਤੇ ਗੱਲਾਂ ਕਰਦੇ ਹਾਂ ਇਹਦਾ ਕੀ ਫਾਇਦਾ ਹੁੰਦਾ। ਹੁਣ ਇਹ ਜੁਗਾਂਤਰ ਹੁਣੀ ਆ ਦੇਖੋ ਜੁਗਾਂਤਰ ਭਾਰਤੀ ਹੁਣੀ 2004 ਦੇ ਵਿੱਚ ਲੱਗੇ ਸੀ ਜਾਣੀ ਅੱਜ ਤੋਂ 15 ਸਾਲ ਪਹਿਲਾਂ, 15 ਸਾਲ ਲੱਗੇ, 15 ਸਾਲਾਂ ਦੇ ਚੁੱਕਾਂ ਦੇ ਕੋਲ ਗਏ ਜਾ ਕੇ ਦੱਸਿਆ ਲੋਕਾਂ ਨੂੰ ਸਮਝਾਇਆ ਤੇ ਲੋਕੀ ਨਾਲ ਜਿਹੜੇ ਜੁੜੇ ਆ ਤੇ ਜੇ ਹੁਣ ਕਹੀਏ ਵੀ ਉਹ ਕੀ ਕਰ ਲੈਂਦੇ ਹਨਾ। ਸਿਰਫ ਇਹੀ ਹੁੰਦਾ ਵੀ ਜਦੋਂ ਤੁਸੀਂ ਇੱਕ ਗੱਲ ਨੂੰ ਕਹਿੰਦੇ ਆ ਵਾਰ ਵਾਰ ਕਹਿੰਦੇ ਆ ਤਾਂ ਕਿਸੇ ਦੇ ਕਿਸੇ ਪੱਲੇ ਪੈਂਦੇ, ਜਦੋਂ ਜਨ ਮੁਹਿੰਮ ਜਿਹੜੀ ਬਣ ਜਾਂਦੀ ਆ ਯਾਨੀ ਪ੍ਰਚਾਰ ਹੋ ਜਾਂਦਾ ਹੈ ਤੇ ਕੁਛ ਨਾ ਕੁਛ ਜਿਹੜਾ ਜ਼ਰੂਰ ਆ ਉਹ ਹੋ ਜਾਂਦਾ ਆ। ਹੁਣ ਦੂਜੇ ਪਾਸੇ ਗੰਗਾ ਆ ਉਹਦੀ ਸਫਾਈ ਦੇ ਲਈ ਇੰਨੇ ਕਰੋੜਾਂ ਰੁਪਈਏ ਜਿਹੜੇ ਲਗਾ ਦਿੱਤੇ ਗਏ ਆ ਪਰ ਲੋਕਾਂ ਨੂੰ ਜਾਗਰਤ ਜਿਹੜਾ ਨਹੀਂ ਕੀਤਾ ਗਿਆ। ਸਫਾਈ ਕਰੀ ਗਿਆ ਪਰ ਜਿਹੜੇ ਗੰਦ ਪਾਉਣ ਵਾਲੇ ਆ ਉਹਨਾਂ ਨੂੰ ਪ੍ਰੇਰਣਾ ਨਹੀਂ ਦਿੱਤੀ ਜਾ ਸਕੀ ਜਾਂ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਿਆ ਜਿਹਦੇ ਕਰਕੇ ਗੰਗਾ ਜਿਹੜੀ ਆ ਅਜੇ ਵੀ ਉਦਾਂ ਦੀ ਉਦਾਂ ਹੀ ਆ। ਤੇ ਦੂਜੇ ਪਾਸੇ ਪਾਕਿਸਤਾਨ ਦੀ ਵੀ ਗੱਲ ਆਪਾਂ ਕਰ ਲਈਏ ਵੀ ਪਾਕਿਸਤਾਨ ਦੇ ਵਿੱਚ ਜਿਹੜੇ ਆਪਣੇ ਭਾਰਤ ਦੇ ਚੈਨਲ ਆ ਬਹੁਤ ਜ਼ਿਆਦਾ ਮਕਬੂਲ ਹੈਗੇ ਆ, ਲਗਭਗ ਸਾਰੇ ਜਿਹੜੇ ਸੀਰੀਅਲ ਆ ਉਹ ਇੱਥੇ ਦੇ ਉੱਥੇ ਦਿਖਾਏ ਜਾਂਦੇ ਆ ਕਿਉਂਕਿ ਪਾਕਿਸਤਾਨ ਦੇ ਵਿੱਚ ਇੰਨਾ ਜ਼ਿਆਦਾ ਡਿਵੈਲਪ ਨਹੀਂ ਕਰ ਪਾਇਆ, ਚਾਹੇ ਉਹ ਆਪਾਂ ਬਾਲੀਵੁੱਡ ਦੀ ਗੱਲ ਕਰ ਲਈਏ, ਹਿੰਦੀ ਫਿਲਮਾਂ ਕਾਫੀ ਮਿਆਰੀ ਬਣਦੀਆਂ, ਪਾਕਿਸਤਾਨ ਦੇ ਵਿੱਚ ਅਜੇ ਮਿਆਰੀ ਫਿਲਮਾਂ ਨਹੀਂ ਬਣਨੀਆਂ ਸ਼ੁਰੂ ਹੋਈਆਂ ਤੇ ਮਿਆਰੀ ਜਿਹੜੇ ਪ੍ਰੋਗਰਾਮ ਜਿਹੜੇ ਚੱਲਦੇ ਆ ਉਹ ਵੀ ਨਹੀਂ ਚੱਲੇ। ਪਰ ਹੁਣ ਜਿੱਦਾਂ ਜਿਹੜੇ ਡੇਲੀ ਸੋਪਸ ਹੈਗੇ ਆ ਚਾਹੇ ਉਹ ਸਾਸ ਵੀ ਕਵੀ ਬਹੂ ਥੀ ਇਹ ਸਟਾਈਲ ਦੇ ਜਿਹੜੇ ਸੀਰੀਅਲ ਹੈਗੇ ਆ ਉਹ ਤੁਹਾਨੂੰ ਪਤਾ ਵੀ ਇੰਡੀਆ ਦੇ ਵਿੱਚ ਜਿਹੜੇ ਮਰਜ਼ੀ ਚੈਨਲ ਦੇ ਉੱਤੇ ਕਰ ਲਓ ਬਈ ਜਿਹੜੇ ਘਰ ਦੇ ਵਿੱਚ ਵਿਹਲੀਆਂ ਸਵਾਣੀਆਂ ਖਾਸ ਤੌਰ ਤੇ ਉਹਨਾਂ ਦੇ ਲਈ ਕਾਫੀ ਮਨੋਰੰਜਨ ਦਾ ਸਾਧਨ ਹੈਗਾ ਤੇ ਪਾਕਿਸਤਾਨ ਦੇ ਵਿੱਚ ਬਹੁਤ ਉਤਸ਼ਾਹ ਦੇ ਨਾਲ ਲੋਕ ਜਿਹੜੇ ਇਹ ਦੇਖਦੇ ਆ। ਪਰ ਪਾਕਿਸਤਾਨ ਦੇ ਚੀਫ ਜਸਟਿਸ ਜਿਹੜੇ ਸਾਕਿਬ ਨਾਸਿਰ ਹੈਗੇ ਆ ਉਹਨਾਂ ਨੇ ਕਿਹਾ ਵੀ ਪਾਕਿਸਤਾਨੀ ਸੁਪਰੀਮ ਕੋਰਟ ਜਿਹੜੀ ਭਾਰਤੀ ਪ੍ਰੋਗਰਾਮ ਪਾਕਿਸਤਾਨੀ ਟੀਵੀ ਚੈਨਲਾਂ ਦੇ ਉੱਤੇ ਨਹੀਂ ਦਿਖਾਉਣ ਦੇਗਾ ਕਿਉਂਕਿ ਭਾਰਤੀ ਜਿਹੜੇ ਪ੍ਰੋਗਰਾਮ ਆ ਉਹ ਪਾਕਿਸਤਾਨ ਦੀ ਜਿਹੜੀ ਸੰਸਕ੍ਰਿਤੀ ਆ ਉਹਨੂੰ ਖਰਾਬ ਕਰ ਰਹੇ ਆ। ਚੀਫ ਜਸਟਿਸ ਨਾਸਰ ਨੇ ਬੁੱਧਵਾਰ ਨੂੰ ਇਹ ਟਿੱਪਣੀ ਉਦੋਂ ਕੀਤੀ ਜਦੋਂ ਪਾਕਿਸਤਾਨ ਦੀ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਪਾਕਿਸਤਾਨੀ ਹਾਈ ਕੋਰਟ ਨੇ ਵੀ ਪਾਕਿਸਤਾਨੀ ਟੀਵੀ ਚੈਨਲਾਂ ਦੇ ਉੱਤੇ ਜਿਹੜੇ ਭਾਰਤੀ ਪ੍ਰੋਗਰਾਮ ਉਹਨਾਂ ਉੱਤੇ ਰੋਕ ਲਗਾਉਣੀ ਜਿਹੜੀ ਆ ਚਾਹੀਦੀ ਆ ਤੇ ਇਹ ਵੀ ਵੈਸੇ ਹੈਗਾ। ਤੇ ਡੌਨ ਅਖਬਾਰ ਦੀ ਜਿਹੜੀ ਰਿਪੋਰਟ ਦੇ ਮੁਤਾਬਕ ਅਥਾਰਟੀ ਦੇ ਜਿਹੜੇ ਚੇਅਰਮੈਨ ਆ ਸਲੀਮ ਬੇਗ ਉਹਨਾਂ ਨੇ ਕਿਹਾ ਵੀ ਫਿਲਮ ਸਾਜੀਆਂ ਚੈਨਲ ਦੇ ਉੱਤੇ ਦਿਖਾਏ ਜਾਣ ਵਾਲੇ ਕੋਈ 65% ਪ੍ਰੋਗਰਾਮ ਉਹ ਵਿਦੇਸ਼ੀ ਆ ਤੇ ਉਹਨਾਂ ਦਾ ਪ੍ਰਤੀਸ਼ਤ ਕੋਈ 80% ਤੱਕ ਹੈਗਾ ਆ। ਤੇ ਦੂਜੇ ਪਾਸੇ ਜਿਹੜੀ ਤਾਲਿਬਾਨ ਦੇ ਨਾਲ ਇੱਕ ਸ਼ਾਂਤੀ ਵਾਰਤਾ ਜਿਹੜੀ ਚੱਲ ਰਹੀ ਸੀ ਅਮਰੀਕਾ ਦੀ ਤਾਂ ਕਿ ਅਫਗਾਨਿਸਤਾਨ ਦੇ ਵਿੱਚ ਸ਼ਾਂਤੀ ਜਿਹੜੀ ਚੱਲ ਸਕੇ ਉਹ ਬੁੱਧਵਾਰ ਤੋਂ ਸੀਗੀ ਸ਼ੁਰੂ ਹੋਣੀ, ਕੱਲ ਜਾਣੀ ਸ਼ੁਰੂ ਹੋਣੀ ਸੀ ਕਤਰ ਦੇ ਵਿੱਚ ਇਹ ਸ਼ਾਂਤੀ ਵਾਰਤਾ ਜਿਹੜੀ ਆ ਤਾਲਿਬਾਨ ਨੇ ਰੱਦ ਕਰ ਦਿੱਤੀ ਆ। ਤਾਲਿਬਾਨ ਦੇ ਗੱਲਬਾਤ ਦੇ ਵਿੱਚ ਅਫਗਾਨਿਕ ਜਿਹੜੇ ਅਧਿਕਾਰੀ ਆ ਉਹਨਾਂ ਦੀ ਹਿੱਸੇਦਾਰੀ ਦੀ ਮੰਗ ਸਮੇਤ ਜੰਗ ਬੰਦੀ ਤੇ ਕੈਦੀਆਂ ਨੂੰ ਅਦਲਾ ਬਦਲੀ ਵਰਗੇ ਏਜੰਡੇ ਉੱਤੇ ਅਸਹਿਮਤੀ ਹੋਣ ਦੇ ਕਰਕੇ ਉਹਨਾਂ ਨੇ ਇਹ ਜਿਹੜੀ ਰੱਦ ਜਿਹੜੀ ਕੀਤੀ ਆ। ਤਾਲਿਬਾਨ ਨੇ ਇਸ ਤੋਂ ਪਹਿਲਾਂ ਸਾਊਦੀ ਅਰਬ ਦੇ ਵਿੱਚ ਵੀ ਗੱਲਬਾਤ ਤੋਂ ਜਿਹੜਾ ਇਨਕਾਰ ਆ ਉਹ ਕਰ ਦਿੱਤਾ ਗਿਆ ਸੀ ਤੇ ਅਫਗਾਨਿਸਤਾਨ ਦੇ ਵਿੱਚ ਅਜੇ ਵੀ 14,000 ਅਮਰੀਕੀ ਫੌਜੀ ਆਪਣੇ ਰਹਿ ਰਹੇ ਆ। ਸਾਲ 2001 ਤੋਂ ਜੰਗ ਤੋਂ ਜਿਹੜਾ ਪ੍ਰਭਾਵਿਤ ਹੈਗਾ ਅਫਗਾਨਿਸਤਾਨ ਇਸ ਸਮੇਂ ਜਾਣੀ ਉੱਥੇ ਇੰਨੇ ਫੌਜੀ ਜਿਹੜੇ ਤਾਇਨਾਤ ਹੈਗੇ ਤੇ ਤਾਲਿਬਾਨ ਇਹ ਚਾਹੁੰਦਾ ਆ ਵੀ ਇਹ ਜਿਹੜੇ 14,000 ਅਮਰੀਕੀ ਫੌਜੀ ਇਹਨਾਂ ਨੂੰ ਵਾਪਸ ਅਮਰੀਕਾ ਬੁਲਾ ਲਵੇ ਤੇ ਰਾਸ਼ਟਰਪਤੀ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਵੈਸੇ ਕਿਹਾ ਵੀ ਸੀਗਾ ਵੀ 7,000 ਜਿਹੜੇ ਫੌਜੀ ਉਹਨਾਂ ਨੂੰ ਵਾਪਸ ਬੁਲਾਉਣਾ ਬੁਲਾਉਣ ਦਾ ਐਲਾਨ ਵੀ ਉਹਨਾਂ ਨੇ ਕਰ ਦਿੱਤਾ ਸੀਗਾ। ਤੇ ਤਾਲਿਬਾਨ ਨਾਲ ਜਿਹੜੇ ਜੁੜੇ ਸੂਤਰ ਹੈ ਉਹਨਾਂ ਨੇ ਕਿਹਾ ਵੀ ਅਮਰੀਕੀ ਅਧਿਕਾਰੀ ਜਿਹੜੇ ਆ ਕਤਰ ਦੇ ਵਿੱਚ ਅਫਗਾਨ ਅਧਿਕਾਰੀਆਂ ਨੂੰ ਮਿਲਣ ਲਈ ਜ਼ੋਰ ਦੇ ਰਹੇ ਸਨ ਤੇ ਏਦਾਂ ਦੇ ਕੁਛ ਜਿਹੜੇ ਮਤਭੇਦ ਆ ਉਹ ਹੋਏ ਜਿਹਦੇ ਕਰਕੇ ਜਿਹੜੇ ਇਹ ਜਿਹੜੀ ਵਾਰਤਾ ਆ ਇਹ ਟੁੱਟ ਗਈ ਆ। ਤੇ ਦੂਜੇ ਪਾਸੇ ਭਾਰਤ ਸਮੇਤ ਕੋਈ ਇੱਕ ਦਰਜਨ ਤੋਂ ਜ਼ਿਆਦਾ ਦੇਸ਼ਾਂ ਦੇ ਜਿਹੜੇ ਦੂਤ ਘਰ ਆ ਉਹਨਾਂ ਦੇ ਵਿੱਚ ਚਿੱਟੇ ਪਾਊਡਰ ਨਾਲ ਭਰੇ ਸ਼ੱਕੀ ਪੈਕਟ ਮਿਲਣ ਦੇ ਨਾਲ ਕੱਲ੍ਹ ਜਿਹੜੀ ਆਸਟ੍ਰੇਲੀਆ ਦੇ ਵਿੱਚ ਵੀ ਸਨਸਨੀ ਫੈਲ ਗਈ। ਜਿਹੜੇ ਦੇਸ਼ਾਂ ਦੇ ਦੂਤ ਘਰਾਂ ਦੇ ਵਿੱਚ ਸ਼ੱਕੀ ਪੈਕਟ ਮਿਲੇ ਆ ਉਹਨਾਂ ਦੇ ਵਿੱਚ ਅਮਰੀਕਾ ਤੇ ਬਰਤਾਨੀਆ ਦੇ ਜਿਹੜੇ ਦੂਤ ਘਰ ਆ ਉਹ ਵੀ ਸ਼ਾਮਲ ਹੈਗੇ ਆ। ਤੇ ਇਹਨਾਂ ਪੈਕਟਾਂ ਦੇ ਉੱਤੇ ਐਸਬੈਸਟਸ ਲਿਖਿਆ ਹੋਇਆ ਸੀ। ਵੈਸੇ ਇਹਨਾਂ ਦੇ ਨਾਲ ਕੋਈ ਕਿਸੇ ਕਿਸਮ ਦਾ ਨੁਕਸਾਨ ਜਿਹੜਾ ਆ ਪਹੁੰਚਣ ਦੀ ਕੋਈ ਖ਼ਬਰ ਨਹੀਂ ਹੈਗੀ। ਤੇ ਐਂਬੂਲੈਂਸ ਸਰਵਿਸ ਨੇ ਕੁਝ ਲੋਕਾਂ ਦੀ ਜਾਂਚ ਕੀਤੀ ਆ, ਉਹਨਾਂ ਦੇ ਪ੍ਰੀਖਣ ਵੀ ਕਰਾਏ ਗਏ ਆ। ਆਸਟ੍ਰੇਲੀਆ ਜਿਹੜੀ ਫੈਡਰਲ ਪੁਲਿਸ ਆ ਇਹ ਪੈਕਟ ਮੈਲਬੋਰਨ ਤੇ ਕੈਨਬਰਾ ਸਥਿਤ ਵੱਖ ਵੱਖ ਦੇਸ਼ਾਂ ਦੇ ਜਿਹੜੇ ਦੂਤ ਘਰਾਂ ਦੇ ਵਿੱਚ ਭੇਜੇ ਗਏ ਆ। ਤੇ ਪੁਲਿਸ ਨੇ ਇਹਨਾਂ ਪੈਕਟਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪਦਾਰਥ ਦੀ ਫੋਰੈਂਸਿਕ ਜਾਂਚ ਦੇ ਲਈ ਇਹਨਾਂ ਨੂੰ ਪ੍ਰਯੋਗਸ਼ਾਲਾ ਦੇ ਵਿੱਚ ਵੀ ਭੇਜਿਆ। ਇਹਨਾਂ ਪੈਕਟਾਂ ਨੂੰ ਭੇਜਣ ਵਾਲੇ ਦੀ ਜਿਹੜੀ ਭਾਲ ਆ ਉਹ ਵੀ ਸ਼ੁਰੂ ਕਰ ਦਿੱਤੀ ਆ। ਤੇ ਪੁਲਿਸ ਨੇ ਇਹ ਕਿਹਾ ਆ ਵੀ ਦੂਤ ਘਰਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਤੇ ਉਹਨਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਆ। ਵੈਸੇ ਇਸਦਾ ਆਮ ਲੋਕਾਂ ਦੇ ਉੱਤੇ ਕੋਈ ਅਸਰ ਨਹੀਂ ਪਿਆ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਦੂਤ ਘਰ ਆ ਉਹਨਾਂ ਦੀ ਜਿਹੜੀ ਸੁਰੱਖਿਆ ਆ ਉਹ ਵਧਾ ਦਿੱਤੀ ਗਈ ਆ। ਤੇ ਦੋ ਦਿਨ ਪਹਿਲਾਂ ਇਹ ਸਿਡਨੀ ਦੇ ਵਿੱਚ ਜਿਹੜਾ ਅਰਜਨਟੀਨਾ ਦਾ ਦੂਤ ਘਰ ਆ ਉਹਦੇ ਵਿੱਚ ਇੱਕ ਸ਼ੱਕੀ ਪਾਊਡਰ ਮਿਲਿਆ ਸੀ, ਉਸ ਦੀ ਜਾਂਚ ਅਜੇ ਚੱਲ ਹੀ ਰਹੀ ਆ। ਤੇ ਇਸ ਤੋਂ ਪਹਿਲਾਂ ਜਿਹੜੇ ਇਹ ਪੈਕਟ ਆ ਸਭ ਤੋਂ ਪਹਿਲਾਂ ਭਾਰਤ ਤੇ ਅਮਰੀਕਾ ਦੇ ਦੂਤ ਘਰਾਂ ਦੇ ਵਿੱਚੋਂ ਮਿਲੇ ਆ। ਸੇਂਟ ਕਿਲਡਾ ਰੋਡ ਉੱਤੇ ਦੋਵੇਂ ਦੂਤ ਘਰ ਜਿਹੜੇ ਨੇੜੇ ਨੇੜੇ ਆ। ਇਸ ਤੋਂ ਬਾਅਦ ਹੋਰ ਦੂਤ ਘਰਾਂ ਦੇ ਵਿੱਚ ਸ਼ੱਕੀ ਪੈਕਟ ਮਿਲਣ ਦੀ ਸੂਚਨਾ ਜਿਹੜੀ ਪ੍ਰਾਪਤ ਹੋਈ ਆ। ਵੈਸੇ ਕੋਈ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਣ ਦੀ ਸੂਚਨਾ ਵੈਸੇ ਉਹਨਾਂ ਨੇ ਦੇ ਦਿੱਤੀ ਆ। ਤੇ ਪਾਕਿਸਤਾਨੀ ਦੂਤ ਘਰ ਦੇ ਵਿੱਚ ਵੀ ਸ਼ੱਕੀ ਪੈਕਟ ਮਿਲਿਆ ਤੇ ਉੱਥੇ ਕੰਮ ਕਰਦੇ ਇੱਕ ਮੁਲਾਜ਼ਮ ਵੱਲੋਂ ਉਸ ਨੂੰ ਖੋਲ ਕੇ ਵੇਖਿਆ ਵੀ ਗਿਆ ਤੇ ਪਾਕਿਸਤਾਨੀ ਮਹਾਂਵਣਜ ਦੂਤ ਨੂੰ ਸੰਬੋਧਿਤ ਕੀਤਾ ਗਿਆ। ਇੱਕ ਪੱਤਰ ਵੀ ਮਿਲਿਆ ਜਿਨ੍ਹਾਂ ਹੋਰਨਾਂ ਦੇਸ਼ਾਂ ਦੇ ਦੂਤ ਘਰਾਂ ਦੇ ਵਿੱਚ ਸ਼ੱਕੀ ਪੈਕਟ ਮਿਲੇ ਆ ਉਹਨਾਂ ਦੇ ਵਿੱਚ ਦੱਖਣੀ ਕੋਰੀਆ, ਜਰਮਨੀ, ਇਟਲੀ, ਸਵਿਟਜ਼ਰਲੈਂਡ, ਗ੍ਰੀਸ ਤੇ ਇੰਡੋਨੇਸ਼ੀਆ ਦੇ ਜਿਹੜੇ ਦੂਤ ਘਰ ਆ ਉਹ ਵੀ ਸ਼ਾਮਲ ਹੈਗੇ ਆ। ਤੇ ਖੈਰ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਹਾਂ ਤੇ ਉਦੋਂ ਬਾਅਦ ਵਿੱਚ ਕੋਸ਼ਿਸ਼ ਕਰਦੇ ਹਾਂ ਮਕਬੂਲ ਹੋਣਾ ਦੇ ਨਾਲ ਸਾਂਝ ਬਣਾਉਣ ਦੀ।
ਮਾਂ ਦੀ ਲਾਟੋ ਨੀ ਟਾਲੀ ਵਾਲੇ ਖੇਤ ਨਾ ਜਾਵੀਂ, ਲਾਟੋ ਨੀ
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਤੁਸੀਂ ਹਰਮਨ ਰੇਡੀਓ ਦੇ ਉੱਤੇ ਸਾਂਝ ਬਣਾਈ ਹੋਈ ਆ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਆ। ਜਿਵੇਂ ਕਿ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇਹ ਦੱਸਿਆ ਸੀ ਕਿ ਅੱਜ ਆਪਾਂ ਇੱਕ ਬੜੇ ਮਕਬੂਲ ਗਾਇਕ ਦੇ ਨਾਲ ਗੱਲ ਕਰਨੀ ਆ, ਜਿਨ੍ਹਾਂ ਦਾ ਨਾਮ ਵੀ ਵੈਸੇ ਮਕਬੂਲ ਏ ਹੈਗਾ, ਬੜਾ ਸੋਚ ਸਮਝ ਕੇ ਰੱਖਿਆ ਸੀ। ਤੇ ਕੋਈ ਇੱਕ ਉਮਰ ਦਾ ਪੜਾਅ ਹੁੰਦਾ ਬੰਦੇ ਦਾ, ਤੇ ਉਸ ਵੇਲੇ ਜਿਹੜੇ ਗਾਣੇ ਸੁਣੇ ਹੁੰਦੇ ਆ ਉਹ ਸਾਰੀ ਜ਼ਿੰਦਗੀ ਤੁਹਾਡੇ ਉੱਤੇ ਛਾਪ ਛੱਡ ਜਾਂਦੇ ਹੁੰਦੇ ਆ, ਚਾਹੇ ਉਹ ਆਵਾਜ਼ ਦੇ ਪ੍ਰਤੀ ਹੋਵੇ, ਚਾਹੇ ਉਹ ਰਿਦਮ ਦੇ ਪ੍ਰਤੀ ਹੋਵੇ, ਤੇ ਚਾਹੇ ਉਹ ਸ਼ਬਦਾਵਲੀ ਦੇ ਪ੍ਰਤੀ ਹੋਵੇ। ਤੇ ਉਹ ਜਿਹੜੇ ਜਿੱਦਾਂ ਕਹਿ ਲਓ ਵੀ ਜਦੋਂ ਮੁੱਛ ਫੁੱਟਵੀ ਉਮਰ ਹੁੰਦੀ ਆ, ਉਸ ਵੇਲੇ ਦੇ ਜਿਹੜੇ ਗਾਣੇ ਸੁਣੇ ਆ ਉਹ ਤੁਹਾਡਾ ਇੱਕ ਟੇਸਟ ਬਣ ਜਾਂਦਾ, ਸਾਰੀ ਉਮਰ ਇਹ ਬਰਕਰਾਰ ਰਹਿੰਦਾ। ਤੇ ਬਹੁਤ ਸਾਰੇ ਜਿਹੜੇ ਦੋਸਤ ਆ ਜਿਹੜੇ ਕਿ 90ਵੇਂ ਸਦੀ ਜਾਂ ਦਹਾਕੇ ਦੇ ਵਿੱਚ ਦੀ ਆਪਾਂ ਗੱਲ ਕਰੀਏ, 90 ਦੇ ਦਹਾਕੇ ਦੇ ਵਿੱਚ ਚਾਹੇ ਉਹ ਸਕੂਲਾਂ ਦੇ ਵਿੱਚ ਸੀ ਜਾਂ ਕਾਲਜਾਂ ਦੇ ਵਿੱਚ ਸੀ ਤੇ ਗਾਣੇ ਸੁਣਦੇ ਹੁੰਦੇ ਸੀ ਤੇ ਬੜਾ ਪਿਆਰ ਦਿੱਤਾ ਉਹਨਾਂ ਸਰੋਤਿਆਂ ਨੇ ਮਕਬੂਲ ਹੋਣਾ ਨੂੰ, ਤੇ ਅੱਜ ਵੀ ਐਕਟਿਵ ਹੈਗੇ ਨੇ ਗਾਇਕੀ ਦੇ ਵਿੱਚ। ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਤੁਸੀਂ ਉਹਨਾਂ ਦੀ ਇੱਕ ਬਾਰ ਜਿਹੜੀ ਗਏ ਹੁਣੇ ਹੁਣੇ ਆਈ ਆ ਭਾਈ ਜੀਵਨ ਸਿੰਘ ਜੀ ਹੁਣਾਂ ਦੇ ਉੱਤੇ, ਭਾਈ ਜੱਤਾ ਜੀ ਉਹਨਾਂ ਦੀ ਬਾਰ ਜਿਹੜੀ ਆਪਾਂ ਸੁਣਾਈ ਸੀ ਸਵੇਰੇ ਸਵੇਰੇ, ਕਾਫੀ ਦੋਸਤਾਂ ਨੇ ਪਸੰਦ ਵੀ ਜਿਹੜੀ ਆ ਕੀਤੀ ਸੀ ਉਹ ਬਾਰ। ਤੇ ਖੈਰ ਅੱਜ ਆਪਾਂ ਉਸੇ ਕਲਾਕਾਰ ਦੇ ਨਾਲ ਰੂਬਰੂ ਹੋਣਾ ਆ ਤੇ ਪ੍ਰੋਗਰਾਮ ਦੇ ਵਿੱਚ ਅੱਜ ਸਵਾਗਤ ਕਰਦੇ ਆ ਮਕਬੂਲ ਜੀ ਹੁਣਾਂ ਦਾ। ਸਤਿ ਸ੍ਰੀ ਅਕਾਲ ਮਕਬੂਲ ਜੀ, ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ ਦਲਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਤੇ ਪ੍ਰੋਗਰਾਮ ਜਿਹੜਾ ਲਹਿਰਾਂ ਚੱਲਦਾ ਉਹਦੇ ਸਾਰੇ ਸਰੋਤਿਆਂ ਨੂੰ, ਵੀਰਾਂ ਸੱਜਣਾਂ ਨੂੰ ਦਿਲੋਂ ਤਹਿ ਦਿਲੋਂ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਖੁਸ਼ ਰਹੋ, ਆਬਾਦ ਰਹੋ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਜੀ। ਤੇ ਸਭ ਤੋਂ ਪਹਿਲਾਂ ਮੈਂ ਦੋਸਤਾਂ ਨੂੰ ਦੱਸ ਦਵਾਂ ਵੀ ਮਕਬੂਲ ਹੋਣੀ ਅੱਜ ਕੱਲ ਕੈਨੇਡਾ ਦੇ ਦੌਰੇ ਦੇ ਉੱਤੇ ਹੈਗੇ, ਕੈਨੇਡਾ ਤੋਂ ਆਪਣੇ ਨਾਲ ਗੱਲ ਜਿਹੜੀ ਆ ਕਰ ਰਹੇ ਆ। ਤੇ ਭਾਜੀ ਕੈਨੇਡਾ ਤੁਸੀਂ ਪੰਜਾਬ ਵੀ ਦੇਖ ਕੇ ਆਏ ਹੋ, ਹੁਣ ਕੈਨੇਡਾ ਦੇ ਵਿੱਚ ਬੈਠੇ ਹੋ, ਤੇ ਕੈਨੇਡਾ ਦੇ ਮੌਸਮ ਦੇ ਨਾਲ ਜਰੂਰ ਸਾਂਝ ਦੋਸਤਾਂ ਦੀ ਪਵਾ ਦੋ ਵੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਇੱਥੇ ਮੌਸਮ।
ਦਲਜੀਤ ਭਾਜੀ ਮੌਸਮ ਇੱਥੇ ਤਕਰੀਬਨ ਠੰਡ ਆ, ਬਹੁਤ ਬੁਰੀ ਆ। ਮੈਂ ਹੈਗਾ ਆ ਸਰੀ ਦੇ ਵਿੱਚ ਤੇ ਇੱਥੇ ਬਹੁਤ 0 ਡਿਗਰੀ ਤੇ ਹੀ ਆ ਤਾਪਮਾਨ ਤੇ ਪੂਰੀ ਠੰਡ ਆ ਜੀ। ਹਾਂਜੀ ਤੁਹਾਡੇ ਕਿੱਦਾਂ ਇੱਥੇ ਮੌਸਮ?
ਤੇ ਸਾਡੇ ਇੱਧਰ ਗਰਮੀ ਆ ਜੀ ਪੂਰੀ, ਤੇ ਜਿੱਦਾਂ ਕਹਿ ਲਓ ਬਈ ਪੰਜਾਬੀਆਂ ਦਾ ਹੜ੍ਹ ਦਾ ਮਹੀਨਾ ਚੱਲ ਰਿਹਾ ਆ ਤੇ ਗਰਮੀਆਂ ਹੈਗੀਆਂ, ਉਲਟ ਮੌਸਮ ਆ ਕੈਨੇਡਾ ਭਾਰਤ ਦੇ ਨਾਲੋਂ। ਤੇ ਵੈਸੇ ਜਿੱਥੇ ਤੁਹਾਡੇ ਵਰਗੇ ਜਿਹੜੇ ਗਵੱਈਏ ਹੋਣ ਜਿਨ੍ਹਾਂ ਦੀ ਇੰਨੀ ਬੁਲੰਦ ਆਵਾਜ਼ ਹੋਵੇ, ਮੈਨੂੰ ਲੱਗਦਾ ਵੀ ਤੁਹਾਨੂੰ ਤਾਂ ਠੰਡ ਨਹੀਂ ਲੱਗਦੀ ਹੋਣੀ, ਸਰੋਤਿਆਂ ਨੂੰ ਵੀ ਨਹੀਂ ਲੱਗਣ ਦਿੰਦੇ ਹੋਣੇ ਜਦੋਂ ਗਾਣੇ ਸ਼ੋਅ ਲੈਂਦੇ ਹੋਣੇ ਆ।
ਠੰਡ ਵੈਸੇ ਇੱਥੇ ਤੁਹਾਨੂੰ ਪਤਾ ਬਾਹਰ ਹੀ ਹੁੰਦੀ ਆ, ਬਾਕੀ ਗੱਡੀਆਂ ਗੁੱਡੀਆਂ ਸਕਰਾਂ ਚ ਕੀਤਾ ਹੀ ਚੱਲ ਰਹੀਆਂ ਆ
ਜੀ।
ਬਾਕੀ ਜਦੋਂ ਗੌਣ ਪਾਣੀ ਦਾ ਪ੍ਰੋਗਰਾਮ ਆਉਂਦਾ ਆ ਉਦੋਂ ਫਿਰ ਨਾਲ ਗਰਮ ਹੀ ਸਮਾਨ ਪੱਤਾ ਹੁੰਦਾ ਆ, ਠੰਡ ਕਿੱਥੇ ਲੱਗਣੀ
ਜੀ ਜੀ। ਤੇ ਖੈਰ ਮਕਬੂਲ ਜੀ ਕਿੱਦਾਂ ਸਵੱਬ ਬਣਿਆ, ਘਰ ਦੇ ਵਿੱਚ ਕੋਈ ਗਾਉਂਦਾ ਸੀ, ਇਸ ਗਾਇਕੀ ਵੱਲ ਨੂੰ ਕਿੱਦਾਂ ਸ਼ੁਰੂਆਤ ਹੋਈ? ਥੋੜੀ ਜਿਹਾ ਪਿਛੋਕੜ ਦੇ ਵੱਲ ਜਰੂਰ ਸਾਡੀ ਝਾਤ ਪਵਾਓ ਵੀ ਪਿੰਡ ਕਿਹੜਾ ਆ ਤੁਹਾਡਾ ਤੇ ਕਿੱਦਾਂ ਇੱਧਰ ਨੂੰ ਆਉਣਾ ਹੋਇਆ?
ਹਾਂਜੀ ਪਿੰਡ ਸਾਡਾ ਦਲਜੀਤ ਭਾਜੀ ਮੋਬਾਈ ਆ ਬਿਲਗੇ ਦੇ ਲਾਗੇ, ਤੇ ਇਥੋਂ ਮਾੜਾ ਮੋਟਾ ਜਿੱਦਾਂ ਕੋਈ ਘਰ ਦੇ ਵਿੱਚ ਤਾਂ ਕੋਈ ਇੰਨਾ ਹੈ ਨੀ ਸੀ, ਫਿਰ ਵੀ ਕਾਲਜ ਜਾ ਕੇ ਥੋੜਾ ਜਿਹਾ ਰੁਝਾਨ ਬਣਿਆ ਸੀ ਸੁਖਚੈਨ ਰਾਣਾ ਕਾਲਜ ਫਗਵਾੜੇ, ਫਿਰ ਥੋੜਾ ਜਿਹਾ ਝਕਾ ਹੁੰਦਾ ਸੀ ਕਲਾਕਾਰਾਂ ਨਾਲ, ਪਿਆਰ ਕਰੀਦਾ ਸੀ, ਕਿਤੇ ਕਿਤੇ ਲੁਧਿਆਣੇ ਚਲੇ ਜਾਈਦਾ ਸੀ, ਸਿੰਗਰਾਂ ਨੂੰ ਮਿਲੀਦਾ ਸੀ ਕਿੱਦਾਂ ਕਰਦੇ ਆ ਕੀ ਉਹਨਾਂ ਨਾਲ, ਫਿਰ ਇੱਕ ਦੋ ਸਿੰਗਰਾਂ ਨਾਲ ਮਿਲਣ ਪਰਮਿੰਦਰ ਸੰਧੂ ਉਹਨਾਂ ਕੋਲ ਵੀ ਥੋੜਾ ਚਿਰ ਰਹਿਣ ਦਾ, ਜਦੋਂ ਛੁੱਟੀਆਂ ਆਉਂਦੀਆਂ ਸੀ ਉੱਥੇ ਚਲੇ ਜਾਈਦਾ ਸੀ। ਤੇ ਜਿਹੜੇ ਪੁਰਾਣੇ ਸਿੰਗਰ ਜਿੱਦਾਂ ਪਰਮਿੰਦਰ ਸੰਧੂ ਜੀ ਹੋਏ, ਸੰਧੀਲਾ ਜੀ ਹੋਏ, ਆਪਣੇ ਸੀਤਲ ਸਿੰਘ ਸੀਤਲ ਜੀ ਹੋਏ, ਹਨਾ ਇਹਨਾਂ ਨਾਲ ਤੇ ਆਪਾਂ ਇਹਨਾਂ ਦੇ ਕੋਲ ਜਾ ਕੇ ਸਟੇਜਾਂ ਸਟੂਜਾਂ ਤੇ ਵੀ ਇਹਨਾਂ ਨਾਲ ਚਲੇ ਜਾਈਦਾ ਸੀ, ਜ਼ਿਆਦਾ ਰੁਝਾਨ ਸੀ। ਫਿਰ ਕਾਲਜ ਦੇ ਕੰਪੀਟੀਸ਼ਨ ਲੋਕ ਗੀਤ ਗਾਉਣੇ, ਫਿਰ ਭੰਗੜੇ ਵਾਲਿਆਂ ਨਾਲ ਬੋਲੀਆਂ ਬੋਲੀਆਂ ਪਾਈ ਜਾਣੀਆਂ। ਹਾਂਜੀ ਇੱਦਾਂ ਸੀ।
ਜੀ ਤੇ ਇੱਕ ਆਪਣੇ ਇੱਕ ਇਹ ਵੇਲਾ ਸੀਗਾ ਉਹਨਾਂ ਵੇਲਿਆਂ ਦੇ ਵਿੱਚ ਵੀ ਬੜਾ ਔਖਾ ਹੁੰਦਾ ਸੀ। ਅੱਜ ਕੱਲ੍ਹ ਤਾਂ ਚਲੋ ਪੈਸੇ ਦੇ ਜ਼ੋਰ ਤੇ ਵੀ ਗਾਇਕ ਬਣਦੇ ਆ ਤੇ ਤਕਨੀਕਾਂ ਵੀ ਕਾਫੀ ਆ ਗਈਆਂ ਆ, ਤੋੜ ਮਰੋੜ ਵੀ ਬਹੁਤ ਹੁੰਦੇ ਆ ਆਵਾਜ਼ ਦੇ ਵਿੱਚ ਵੀ। ਤੇ ਤੁਹਾਡੇ ਵੇਲੇ ਤਾਂ ਉਦੋਂ ਕਹਿ ਲਓ ਵੀ ਹੈਕ ਦੇ ਜ਼ੋਰ ਤੇ ਗਾਇਆ ਜਾਂਦਾ ਸੀ ਤੇ ਸਰੋਤੇ ਵੀ ਉਹਨਾਂ ਨੂੰ ਪਿਆਰ ਕਰਦੇ ਹੁੰਦੇ ਸੀ ਜਿਹੜੇ ਕੁਛ ਸਿੱਖਦੇ ਹੁੰਦੇ ਸੀ। ਤੇ ਕਿੰਨਿਆਂ ਕੁ ਸੰਘਰਸ਼ ਸਾਨੂੰ ਕਰਨਾ ਪਿਆ, ਬੜੇ ਮਕਬੂਲ ਤੁਸੀਂ ਹੋਏ ਉਹਨਾਂ ਦਿਨਾਂ ਦੇ ਵਿੱਚ, ਤੇ ਸੌਖੇ ਹੀ ਪਹੁੰਚ ਗਏ ਸੀ ਉਸ ਮੰਜ਼ਿਲ ਤੱਕ ਜਾਂ ਬਹੁਤ ਔਖੇ ਹੋਏ?
ਦੇਖੋ ਜਿੱਦਾਂ ਆਪਣਾ ਜਦੋਂ ਬੰਦੇ ਦਾ ਰੁਝਾਨ ਹੁੰਦਾ ਆ, ਚਾਹੇ ਪਲੇਅਰ ਆ ਚਾਹੇ ਸਿੰਗਰ ਆ, ਉਹਨੂੰ ਫਿਰ ਉਧਰ ਉਦਾਂ ਦਾ ਵੀ ਹੋ ਜਾਂਦਾ ਵੀ ਮੈਂ ਕੁਝ ਸਿੱਖ ਵੀ ਲਵਾਂ ਇਹਦੇ ਬਾਰੇ, ਹਨਾ, ਪਤਾ ਹੋਵੇ, ਹਨਾ।
ਹਾਂਜੀ
ਤੇ ਉਹ ਵੀ ਸਿੱਖਣਾ, ਸਿੱਖਣ ਲਈ ਵੀ ਸੰਘਰਸ਼ ਕੀਤਾ, ਸਿੱਖਦੇ ਵੀ ਰਹੇ ਹਾਂ, ਮਾਤਾ ਹਰੀ ਦੇਵ ਜੀ ਤੋਂ ਵੀ ਸਿੱਖਦੇ ਰਹੇ ਹਾਂ, ਸਾਡੇ ਬਿਲਗੇ ਤੋਂ ਵੇਦ ਪ੍ਰਕਾਸ਼ ਜੀ ਹੁੰਦੇ ਸੀ ਉਹਨਾਂ ਤੋਂ ਸਿੱਖਦੇ ਰਹੇ ਹਾਂ, ਫੁੱਲਾ ਰਾਈ ਵਾਲੇ ਗੁਲਜ਼ਾਰ ਮੁਹੰਮਦ ਜੀ ਹੁੰਦੇ ਸੀ ਉਹਨਾਂ ਤੇ ਵੀ, ਜਿੱਥੋਂ ਜਿੱਥੋਂ ਕੁਝ ਮਿਲਦਾ ਸੀ ਸਿੱਖੀਦਾ ਸੀ। ਤੇ ਜਿਹੜਾ ਸੀਗਾ ਜਿਹੜਾ ਹਿੱਟ ਹੋਣਾ ਹੁੰਦਾ ਆ ਜਾਂ ਤੁਸੀਂ ਤੁਹਾਡਾ ਦੁਨੀਆ ਤੇ ਨਾ ਆਉਣਾ ਹੁੰਦਾ, ਸ਼ੋਹਰਤ ਹੋਣੀ ਹੁੰਦੀ, ਇਹ ਮਾਲਕ ਦੇ ਹੱਥ ਹੁੰਦੀ ਆ, ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਵੇ ਤਾਂ ਹੋ ਜਾਂਦੀ ਆ, ਨਹੀਂ ਤਾਂ ਕੋਈ ਸਾਡੇ ਤੋਂ ਵਧੀਆ ਗਾਉਣ ਵਾਲੇ ਵੀ ਬੈਠੇ ਆ ਜਿਹਨਾਂ ਦਾ ਪਤਾ ਹੀ ਨੀ ਲੱਗਾ। ਇਹ ਮਾਲਕ ਹੱਥ ਵਡਿਆਈ ਆ, ਸੱਚੇ ਪਾਤਸ਼ਾਹ ਨੇ ਜਿਹਨੂੰ ਵਡਿਆਈ ਦੇ ਦੇਣੀ ਆ, ਜਿਹਨੂੰ ਮਾਣ ਦੇ ਦੇਣਾ ਆ, ਉਹਦੇ ਨਾਲ ਹੀ ਆ, ਬੰਦੇ ਦੇ ਬਸ ਕੁਛ ਨੀ ਹੈਗਾ।
ਤੇ ਖੈਰ ਆਪਣੇ ਨਾਲ ਗੁਰਪ੍ਰੀਤ ਜੀ ਹੁਣੀ ਜੁੜੇ ਆ ਤੇ ਉਹਨਾਂ ਨੇ ਸਵੇਰੇ ਸਾਡੀ ਵਾਰ ਸੁਣੀ ਸੀ ਤੇ ਉਹਨਾਂ ਨੇ ਵਧਾਈ ਦਿੱਤੀ ਆ ਤੁਹਾਨੂੰ ਵੀ ਬਹੁਤ ਵਧੀਆ ਇਹ ਵਾਰ ਸਾਨੂੰ ਲੱਗੀ ਆ, ਤੇ ਨਾਲੇ ਉਹਨੇ ਫਰਮਾਇਸ਼ ਕੀਤੀ ਆ ਕਹਿੰਦੇ ਵੀ ਤੁਸੀਂ ਗੁਣ ਗੁਣਾ ਕੇ ਜਰੂਰ ਸੁਣਾ ਦੋ ਜੇ ਹੋ ਸਕੇ ਤਾਂ।
ਗੁਰਪ੍ਰੀਤ ਸਿੰਘ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਆ ਜਦੋਂ ਮੈਂ ਆਪਣਾ ਅਸੀਂ ਬਾਹਰ ਸੀਗੇ ਉਦਾਂ ਹਾਲੇ ਕਿਤੇ ਸ਼ੋਪਿੰਗ ਸ਼ੁਪਿੰਗ ਲਈ ਨਿਕਲ ਗਏ ਸੀਗੇ, ਜੇ ਕਹੋ ਤਾਂ ਮੈਂ ਗੱਡੀ ਚ ਚਲ ਜਾਂਦਾ ਆ, ਤੇ ਨਹੀਂ ਤਾਂ ਤੁਸੀਂ ਪਲੀਜ਼ ਦੁਬਾਰੇ ਫੇਰ ਨਾ ਧੁਲਵਾ ਲਿਓ।
ਹਾਂਜੀ ਚਲੋ ਇੱਦਾਂ ਕਰ ਲੈਂਦੇ ਹਾਂ, ਕੋਈ ਗੱਲ ਨੀ। ਤੇ ਗੁਰਪ੍ਰੀਤ ਜੀ ਕੋਈ ਨੀ, ਆਪਾਂ ਫੇਰ ਲਾਉਂਦੇ ਰਵਾਂਗੇ ਗਾਹੇ ਬਗਾਹੇ ਪ੍ਰੋਗਰਾਮ, ਕਿਉਂਕਿ ਅਚਨਚੇ ਤੇ ਅੱਜ ਪ੍ਰੋਗਰਾਮ ਬਣ ਗਿਆ ਇਹਨਾਂ ਦੇ ਨਾਲ ਮਕਬੂਲ ਹੋਣਾ ਦੇ ਨਾਲ। ਤੇ ਇੱਕ ਮਕਬੂਲ ਤੁਹਾਡਾ ਨਾਮ ਸੀਗਾ, ਤੇ ਵੈਸੇ ਇਹ ਨਾਮ ਸੁਣਿਆ ਨੀ ਆਪਾਂ, ਇਹ ਵੈਸੇ ਤੁਸੀਂ ਰੱਖਿਆ ਤੇ ਜਾਂ ਕਿੱਦਾਂ ਰੱਖਿਆ ਇਹ ਮਕਬੂਲ, ਜਾਂ ਜਦੋਂ ਬਹੁਤ ਮਕਬੂਲ ਹੋ ਗਿਆ ਉਦੋਂ ਮਕਬੂਲ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ?
ਉਹ ਨਹੀਂ ਜੀ, ਇਹ ਤਾਂ ਸਾਡੇ ਕੋਈ ਏਦਾਂ ਦੇ ਰੁਝਾਨ ਹੈ ਨੀ ਸੀ, ਨਾ ਤਾਂ ਮੇਰਾ ਰੂਪ ਲਾਲ ਸੀਗਾ।
ਅੱਛਾ ਜੀ।
ਤੇ ਉਹ ਉਦਾਂ ਹੀ ਸੱਜਣ ਮਿੱਤਰ ਏਦਾਂ ਬੈਠੇ ਸੀ, ਕਹਿੰਦੇ ਸੀ ਆਹ ਕੋਈ ਨਾ ਨਾਲ ਖਲਸ ਚਾਹੀਦਾ ਆ, ਹਨਾ। ਤੇ ਉਦੋਂ ਪੁਰਾਣੇ ਮਿੱਤਰਾਂ ਚੋਂ ਹੁਣ ਮੈਨੂੰ ਯਾਦ ਨੀ ਵੀ ਕਈ ਬੰਦੇ ਆਪਣੇ ਮੁੰਡੇ ਬੈਠੇ ਸੀ ਤੇ ਉਹ ਕਹਿੰਦੇ ਯਾਰ ਏਦਾਂ ਕੁਛ ਕਰ ਲਓ, ਕੋਈ ਮੈਕ ਮੂਕ ਕਰ ਲਓ ਜਾਂ ਮਾਈਕ ਕਰ ਲਓ ਨਾਲ, ਏਦਾਂ ਦਾ ਕੁਛ ਲਾ ਲਓ, ਹਨਾ। ਤੇ ਉਹ ਵੀ ਕਹਿੰਦੇ ਮਾਸਟਰ ਸਾਡੇ ਪ੍ਰੋਫੈਸਰ ਜੀ ਹੁੰਦੇ ਸੀ, ਉਹ ਕਹਿੰਦੇ ਯਾਰ ਮਕਬੂਲ ਹੀ ਕਰ ਲਓ। ਤੇ ਏਦਾਂ ਕੋਈ ਇਹਦਾ ਬਹੁਤਾ ਉਹ ਜਾਣੀ ਕਿ ਬਹੁਤਾ ਨੀ ਇਹਦੀ ਕੋਈ ਹਿਸਟਰੀ, ਉੱਤੇ ਤੱਕ ਤੁੱਕੇ ਜਿਹੇ ਨਾਲ ਹੀ ਰੱਖ ਹੋਇਆ।
ਠੀਕ ਹੈ। ਤੇ ਖੈਰ ਇਹ ਤੁੱਕਾ ਜਿੱਦਾਂ ਕਹਿ ਲਓ ਵੀ ਫਿਰ ਨਿਸ਼ਾਨੇ ਤੇ ਤੀਰ ਲੱਗ ਗਿਆ। ਤੇ ਪਹਿਲੀ ਤੁਹਾਡੀ ਕੈਸਟ ਕਿਹੜੀ ਸੀ, ਮਾਂ ਦੀ ਲਾਡੋ ਹੀ ਸੀ ਜਾਂ ਹੋਰ ਸੀ ਕੋਈ?
ਮਾਂ ਦੀ ਲਾਡੋ ਤੋਂ ਪਹਿਲਾਂ ਤਿੰਨ ਕੈਸਟਾਂ ਸਾਡੀਆਂ ਆਈਆਂ ਸੀਗੀਆਂ ਜਿਹੜੀਆਂ ਉਹਨਾਂ ਦਾ ਪਤਾ ਨੀ ਲੱਗਾ। ਇੱਕ ਸੀਗੀ ਨਾ ਜਾਣੇ ਦਾ ਨੀ ਲਈਦਾ ਹਾਏ ਮੇਰੀ ਜਾਨ, ਇੱਕ ਢੋਲਾ ਵੀ ਢੋਲ ਇੱਕ ਢੋਲਾ ਵੀ ਢੋਲਾ ਸੀ ਹਾਏ ਢੋਲਾ। ਤੇ
ਅੱਛਾ ਜੀ, ਇੱਕ
ਕੈਸਟ ਹੋਰ ਸੀ। ਹਾਂਜੀ
ਮਾਂ ਦੀ ਲਾਡੋ ਆਈ। ਅੱਛਾ, ਜਦੋਂ ਆਈ ਆ ਕੈਸਟ ਮਾਂ ਦੀ ਲਾਡੋ ਤੇ ਉਦੋਂ ਤਾਂ ਰਿਕਾਰਡ ਹੀ ਬਣ ਗਏ ਸੀ ਹਨਾ ਵਿਕਣ ਦੇ?
ਹਾਂਜੀ, ਉਦੋਂ ਮੈਨੂੰ ਤਾਂ ਪਤਾ ਨੀ ਸੀ ਵੀ ਇਹ ਤਾਂ ਗੀਤ ਚਲੋ ਲੋਕਾਂ ਨੇ ਪਸੰਦ ਕਰਨਾ ਆ, ਵਧੀਆ ਮਾਲਕ ਦੀ ਬਖਸ਼ਿਸ਼ ਹੋ ਗਈ ਆ, ਮੇਹਰ ਹੋ ਗਈ ਸੀ ਉਸ ਵੇਲੇ, ਵਧੀਆ ਰਿਹਾ ਸੀ ਕੰਮ। ਹਾਂਜੀ
ਜੀ ਜੀ ਅਸੀਂ ਖੈਰ ਜੀ
ਹਾਂਜੀ ਹਾਂਜੀ ਭਾਜੀ
ਮਕਬੂਲ ਜੀ ਜੀ ਤੇ ਖੈਰ ਮੈਂ ਗੱਲ ਕਰ ਰਿਹਾ ਸੀ ਵੀ ਜਦੋਂ ਇਹ ਇੰਨਾ ਕੈਸਟ ਚੱਲੀ ਆ ਇਹ, ਉਸ ਤੋਂ ਬਾਅਦ ਕਿੰਨੀਆਂ ਕੁ ਕੈਸਟਾਂ ਸਾਡੀਆਂ ਆਈਆਂ ਮਾਂ ਦੀ ਲਾਡੋ ਤੋਂ ਬਾਅਦ?
ਉਦੋਂ ਭਾਜੀ ਕੈਸਟਾਂ ਦਾ ਜਮਾਨਾ ਆਉਂਦਾ ਸੀ, ਉਦੋਂ ਕੈਸਟਾਂ ਤਾਂ ਤਕਰੀਬਨ ਕਾਫੀ ਜਾਣੀ ਕਿ ਤਾਦਾਦ ਚ ਆਈਆਂ ਸੀਗੀਆਂ। ਤੇ ਉਸ ਤੋਂ ਬਾਅਦ ਫਿਰ ਕੈਸਟਾਂ ਦਾ ਸੀ ਡੀ ਦਾ ਫਿਰ ਯੁੱਗ ਖਤਮ ਹੀ ਹੋ ਗਿਆ। ਉਹ ਤੋਂ ਬਾਅਦ ਹੁਣ ਸਿੰਗਲ ਟਰੈਕ ਕਿਤੇ ਕਿਤੇ ਕਰ ਲਈਦਾ ਸਾਲ ਬਾਅਦ, ਸਿੰਗਲ ਇੱਕ ਗੀਤ ਕਰਨਾ ਪੈਂਦਾ। ਹਾਂਜੀ ਇੱਕ ਗੀਤ ਤੇ ਗੱਲ ਆ ਗਈ ਆ ਹੁਣ ਜੀ,
ਇੱਕ ਗੀਤ ਹਾਂਜੀ। ਤੇ ਉਦੋਂ ਬੜੀ ਇੱਕ ਕਮਾਈ ਵੀ ਹੁੰਦੀ ਸੀ ਜਦੋਂ ਕੈਸਟਾਂ ਦਾ ਜ਼ਮਾਨਾ ਹੁੰਦਾ ਸੀ, ਇਧਰੋਂ ਵੀ ਇੱਕ ਤਰ੍ਹਾਂ ਦੇ ਨਾਲ ਪੈਸੇ ਜਿਹੜੇ ਕਮਾ ਹੋ ਜਾਂਦੇ ਸੀ। ਹੁਣ ਜਿੱਦਾਂ ਤੁਸੀਂ ਦੱਸਿਆ ਵੀ ਸਿੰਗਲ ਟਰੈਕ ਦਾ ਹੁਣ ਜ਼ਮਾਨਾ ਹੈਗਾ, ਕੀ ਦੇਖਦੇ ਹੋ ਹੁਣ ਗਾਇਕੀ ਦਾ ਭਵਿੱਖ ਹੈਗਾ ਪੰਜਾਬੀ ਗਾਇਕੀ ਦਾ?
ਭਾਜੀ ਪੰਜਾਬੀ ਗਾਇਕੀ ਦਾ ਦੇਖੋ ਜਿੱਦਾਂ ਜਿੱਦਾਂ ਹੁਣ ਜਿਹੜੀ ਨਵੀਂ ਜਨਰੇਸ਼ਨ ਆਉਂਦੀ ਆ ਉਹ ਇਹ ਚੇਂਜ ਤਾਂ ਆਉਂਦੀ ਆ ਜੀ, ਜਿੱਦਾਂ ਨਵੀਂ ਜਨਰੇਸ਼ਨ ਦਾ ਟੇਸਟ ਚੇਂਜ ਹੋ ਜਾਂਦਾ ਆ। ਜਦੋਂ ਅਸੀਂ ਗਾਉਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਸੌਂਗ ਚੱਲਦੇ ਹੁੰਦੇ ਸੀ, ਡਿਊਟ ਸੌਂਗ ਚੱਲਦੇ ਹੁੰਦੇ ਸੀ, ਤੇ ਉਹ ਤੋਂ ਬਾਅਦ ਅਸੀਂ ਸਿੰਗਲ ਗਾਉਣਾ ਸ਼ੁਰੂ ਕਰਤਾ ਕੱਲਿਆਂ ਕੱਲਿਆਂ ਨੇ। ਉਹ ਤੋਂ ਬਾਅਦ ਇਹ ਤਾਂ ਬੜੀ ਚੇਂਜ ਆਉਣੀ ਹੁੰਦੀ ਆ ਗਾਇਕੀ ਦਾ ਜਿਹੜਾ ਭਵਿੱਖ ਆ, ਕਿਉਂਕਿ ਇਹਦੇ ਵਿੱਚ ਇਹ ਚੰਗਾ ਮਾੜਾ ਨਾਲ ਦੀ ਨਾਲ ਚੱਲਦਾ ਰਹਿਣਾ ਹੁੰਦਾ। ਗਾਇਕੀ ਦਾ ਭਵਿੱਖ ਕੋਈ ਇੱਕ ਮਾੜਾ ਨੀ ਗੋਡਿਆ, ਵਧੀਆ ਨਾਲ ਚੰਗੇ ਵੀ ਗੀਤ ਚੱਲੀ ਜਾਣੇ ਆ, ਮਾੜੇ ਵੀ ਚੱਲੀ ਜਾਣੇ। ਹਾਂਜੀ ਜਿਹੜੀ ਲੋਕਾਂ ਨੂੰ ਗੱਲ ਵਧੀਆ ਲੱਗ ਜਾਓ ਉਹ ਵਧੀਆ ਹੀ ਹੁੰਦੀ ਆ। ਮੈਂ ਕਿਹਾ ਜੀ ਹੁਣ ਐਵੀ ਅਸੀਂ ਜੈਲਸੀ ਕਰੀ ਜਾਈਏ, ਨਹੀਂ ਜੀ ਅਸੀਂ ਐਵੀ ਜੈਲਸੀ ਕਰੀ ਜਾਈਏ, ਨਹੀਂ ਜੀ ਏਦਾਂ ਨੀ ਹੁੰਦੀ ਮੁੰਡੇ ਆਹ ਹੁਣ ਕਰਦੇ ਆ ਗਲਤ ਗੱਲ ਆ। ਉਹ ਵੀ ਠੀਕ ਹੀ ਆ ਆਪਣੇ ਥਾਂ ਤੇ, ਜੇ ਉਹ ਆਪਣੇ ਉਹ ਵੀ ਕਰਿਆ ਪਤਾ ਨੀ ਕਿੰਨੀ ਮਿਹਨਤ ਕਰਕੇ ਆਉਂਦੇ ਆ। ਵਿੱਚ ਕਈ ਬੰਦੇ ਚਲੋ ਪੈਸੇ ਦੇ ਜ਼ੋਰ ਨਾਲ ਵੀ ਆ ਜਾਂਦੇ ਆ, ਵੀ ਉੱਥੇ ਗੱਲ ਆ ਜਾਂਦੀ ਆ ਵੀ ਜੇ ਤੇ ਮਾਣ ਜਿਹਦਾ ਨਾਮ ਬਣਨਾ ਹੈ ਉਹਨੂੰ ਕੋਈ ਰੋਕ ਨੀ ਸਕਦਾ, ਚਾਹੇ ਉਹ ਚੰਗਾ ਗਾਉਂਦਾ ਚਾਹੇ ਮਾੜਾ ਗਾਉਂਦਾ, ਜਿਹਨੂੰ ਲੋਕੀ ਪਸੰਦ ਕਰਨ ਲੱਗ ਪਏ ਆ ਉਹ ਸਟਾਰ ਹੀ ਆ
ਜੀ। ਬਿਲਕੁਲ, ਤੇ ਮੈਂ ਨਾਲ ਸਰੋਤਿਆਂ ਦੀ ਵੀ ਸਾਂਝ ਤੁਹਾਡੇ ਨਾਲ ਪਵਾਉਂਦਾ ਚੱਲਾਂ। ਬਲਵਿੰਦਰ ਜੀ ਸੁਣ ਰਹੇ ਨੇ ਆਪਾਂ ਨੂੰ, ਤੇ ਨਾਲ ਜਸਪ੍ਰੀਤ ਜੀ ਵੀ ਨੇ, ਤੇ ਅੱਗੇ ਹੈਗੇ ਨੇ ਰਵਿੰਦਰ ਜੀ, ਉਹਨਾਂ ਨੇ ਵੀ ਲਾਈਕ ਕੀਤਾ ਤੁਹਾਨੂੰ, ਕਹਿੰਦੇ ਵੀ ਕਾਲਜ ਵੇਲਿਆਂ ਦੇ ਵਿੱਚ ਕਾਫੀ ਸੁਣਿਆ ਸੀ ਤੁਹਾਡਾ ਇਹ ਗਾਣਾ, ਤੇ ਮੈਂ ਕਹਿੰਦੇ ਵੀ ਇਹ ਕੈਸਟ ਖਰੀਦ ਕੇ ਲੈ ਕੇ ਆਇਆ ਸੀ। ਇਹਦਾ ਮਤਲਬ ਆ ਹੋਰ ਕੋਈ ਖਰੀਦੀਆਂ ਨੀ ਹੋਣੀਆਂ ਹਨਾ। ਤੇ ਖੈਰ ਰਵਿੰਦਰ ਜੀ ਹੁਣਾਂ ਨੇ ਇੱਦਾਂ ਕਿਹਾ, ਤੇ ਨਾਲ ਦੀ ਨਾਲ ਸਾਡੇ ਨਾਲ ਗੁਰਮੀਤ ਜੀ ਉਹ ਵੀ ਆਪਣੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਨੇ ਵੀ ਸ਼ਲਾਘਾ ਕੀਤੀ ਆ ਕਿ ਕਾਫੀ ਵਧੀਆ ਗਵੱਈਏ ਹੈਗੇ ਨੇ। ਤੇ ਮਕਬੂਲ ਜੀ ਅੱਜ ਕੱਲ ਜੇ ਦੇਖਿਆ ਜਾਵੇ ਜੀ, ਤੇ ਅੱਜ ਕੱਲ ਜਿੰਨੇ ਵੀ ਗਵੱਈਏ ਹੈਗੇ ਜਾਂ ਗਾਇਕ ਹੈਗੇ ਆ ਉਹਨਾਂ ਦਾ ਰੁਝਾਨ ਜਿਹੜਾ ਆ ਫਿਲਮ ਇੰਡਸਟਰੀ ਵੱਲ ਨੂੰ ਹੋ ਗਿਆ, ਫਿਲਮਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ, ਬੜੇ ਉਹ ਵੀ ਵਧੀਆ ਤਰੀਕੇ ਦੇ ਨਾਲ ਕੰਮ ਉਹਨਾਂ ਨੇ ਕੀਤਾ, ਤੁਹਾਡਾ ਵੀ ਕੱਦ ਕਾਠ ਵਧੀਆ ਸੋਹਣੇ ਸੁਨੱਖੇ ਹੋ, ਇੱਧਰ ਨੂੰ ਰੁਝਾਨ ਨੀ ਬਣਿਆ ਫਿਲਮਾਂ ਵੱਲ ਨੂੰ ਆਉਣ ਨੂੰ?
ਉਹ ਭਾਜੀ ਇੱਕ ਦੋ ਫਿਲਮਾਂ ਚ ਕੀਤਾ ਕੰਮ, ਤੇ ਉਹਦੇ ਲਈ ਸਾਡੇ ਕੋਲ ਢੁਕਵਾਂ ਸਮਾਂ ਹੋਣਾ, ਜਾਂ ਤਾਂ ਤੁਸੀਂ ਉਧਰ ਨੂੰ ਪ੍ਰੋਪਰਲੀ ਹੋ ਜਾਓ, ਜਿੱਦਾਂ ਹੁਣ ਜਿਹੜੇ ਸਿੰਗਰ ਹੁਣ ਇੱਧਰ ਨੂੰ ਹੋਏ ਆ ਉਹਨਾਂ ਨੂੰ ਇੱਧਰ ਹੀ ਰਹਿਣਾ
ਜੀ
ਪਿਆ, ਉਹਦੀ ਟਾਈਮ ਬਹੁਤ ਚਾਹੀਦਾ, ਕਿਉਂਕਿ ਇੱਕ ਫਿਲਮ ਜਦੋਂ ਬਣਦੀ ਆ ਪੰਜ ਪੰਜ ਛੇ ਛੇ ਮਹੀਨੇ ਲੱਗ ਜਾਂਦੇ ਆ, ਉਹਦੇ ਵਿੱਚ ਤੁਹਾਡਾ ਮਹੀਨਾ ਖਰਾਬ ਹੋ ਗਿਆ, ਦੋ ਮਹੀਨੇ ਖਰਾਬ ਹੋ ਗਿਆ ਟਾਈਮ। ਬਾਕੀ ਮੈਨੂੰ ਬਹੁਤਾ ਨਹੀਂ ਗਾ ਬਈ, ਕਦੀ ਦੌੜ ਚ ਵੀ ਨੀ ਮੈਂ ਨਾ ਗਾਇਕੀ ਦੀ ਬਹੁਤਾ ਦੌੜ ਚ ਕੋਸ਼ਿਸ਼ ਕੀਤੀ ਆ ਵੀ ਮੈਂ ਬਹੁਤ ਵੱਡਾ ਬਣ ਜਾਵਾਂ, ਨਾ ਮੇਰੀ ਇਹ ਭੁੱਖ ਰਹੀ ਆ ਵੀ ਮੈਂ ਬਹੁਤ ਵੱਡਾ ਫਿਲਮਾਂ ਚ ਜਾ ਕੇ ਕੰਮ ਕਰਵਾ, ਬਸ ਇਹ ਆ ਬਈ ਰੋਟੀ ਪਾਣੀ ਚੱਲੀ ਜਾਂਦਾ ਮਾਲਕ ਦੀ ਕਿਰਪਾ ਆ, ਇਹ ਚ ਸੰਤੁਸ਼ਟੀ ਜੀ ਹੈਗੀ ਆ, ਬਹੁਤੀ ਨੱਠ ਮੱਚ ਦੇ ਵਿੱਚ ਮੈਂ ਆਇਆ ਨੀ
ਜੀ। ਤੇ ਅੱਗੇ ਆਪਣੇ ਨਾਲ ਪਰਮਜੀਤ ਸਿੰਘ ਧਾਲੀਵਾਲ, ਉਹਨਾਂ ਦਾ ਹੀ ਮੈਸੇਜ ਆ ਚੁੱਕਾ, ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ, ਬੁਲਾਈ ਉਹਨਾਂ ਨੇ ਮਕਬੂਲ ਜੀ ਉਹਨਾਂ ਨੂੰ, ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਜੀ, 94-95 ਤੋਂ ਸੁਣ ਰਹੇ ਆ ਜੀ, ਬਹੁਤ ਵਧੀਆ ਗਾਇਕ ਨੇ, ਉਹਨਾਂ ਨੇ ਆਪਾਂ ਨੂੰ ਇਹ ਮੈਸੇਜ ਕੀਤਾ ਆ ਮਕਬੂਲ ਜੀ ਧਾਲੀਵਾਲ ਸਾਹਿਬ ਉਹਨਾਂ ਨੇ।
ਥੈਂਕ ਯੂ ਸਾਰਿਆਂ ਦਾ, ਸਤਿ ਸ੍ਰੀ ਅਕਾਲ ਧਾਲੀਵਾਲ ਸਾਹਿਬ, ਸਤਿ ਸ੍ਰੀ ਅਕਾਲ ਜਿੰਦੇ ਬਹਾਦਰ
ਜੀ। ਤੇ ਹੁਣ ਅੱਗੇ ਭਵਿੱਖ ਦੀਆਂ ਕੀ ਯੋਜਨਾਵਾਂ ਤੁਹਾਡੀਆਂ ਹੈਗੀਆਂ ਆ, ਅੱਗੇ ਕੈਸਟ ਕਰੋਗੇ ਜਾਂ ਏਦਾਂ ਹੀ ਸਿੰਗਲ ਟਰੈਕ ਕਰੋਗੇ?
ਹਾਂਜੀ ਸਿੰਗਲ ਟਰੈਕ ਦਾ ਦੋ ਗੀਤ ਅਸੀਂ ਇੱਥੇ ਤਿਆਰ ਕੀਤੇ ਆ ਹੁਣ ਕੈਨੇਡਾ ਦੇ ਵਿੱਚ ਹੀ।
ਅੱਛਾ ਜੀ,
ਤੇ ਉਹ ਫਿਰ
ਕਦੋਂ ਤੱਕ ਆ ਰਹੇ ਆ ਫਿਰ?
ਤੁਹਾਨੂੰ ਦੱਸਾਂਗੇ, ਭੇਜਾਂਗੇ ਤੁਹਾਨੂੰ ਸੌਂਗ। ਉਹ ਅਪ੍ਰੈਲ ਤੱਕ ਆ ਜਾਣਾ ਜੀ, ਉਹਨਾਂ ਨੇ ਇੱਕ ਸੌ ਅਪ੍ਰੈਲ ਤੱਕ ਆ ਜਾਣਾ। ਹਾਂਜੀ
ਜੀ,
ਤੇ ਬਾਕੀ ਭਾਈ ਭਰਾਵਾਂ ਦਾ ਸਾਥ ਰਿਹਾ ਵਧੀਆ
ਜੀ। ਤੇ ਸੰਪਰਕ ਕਿਸੇ ਨੇ ਕਰਨਾ ਹੋਵੇ ਦੋਸਤਾਂ ਨੇ, ਜਾਂ ਕਿਸੇ ਨੇ ਪ੍ਰੋਗਰਾਮ ਕੋਈ ਲਗਵਾਉਣਾ ਹੋਵੇ, ਤੇ ਤੁਹਾਡੇ ਨਾਲ ਕਿੱਦਾਂ ਕੰਟੈਕਟ ਕੀਤਾ ਜਾ ਸਕਦਾ?
ਉਹ ਤੁਹਾਡੇ ਕੋਲ ਵੀ ਨੰਬਰ ਹੈਗਾ ਮੇਰਾ
ਜੀ, ਤੁਸੀਂ ਰੇਡੀਓ ਤੇ ਵੀ ਦੱਸ ਦੋ ਤੇ ਤਾਂ ਕਿ ਬਈ ਕਿਹੜਾ ਦਫ਼ਤਰ ਤੁਹਾਡਾ ਹੈ ਕੋਈ?
ਹਾਂਜੀ ਮੈਂ, ਹਾਂਜੀ ਦਫ਼ਤਰ ਆਪਣਾ ਫਗਵਾੜੇ ਆ ਜੀ।
ਅੱਛਾ ਜੀ, ਠੀਕ ਆ ਜੀ। ਤੇ ਇਹ ਸਵਾਲ ਗੁਰਮੀਤ ਜੀ ਉਹਨਾਂ ਨੇ ਕੀਤਾ ਸੀ ਵੀ ਜੇ ਮਿਲਣਾ ਹੋਵੇ ਤੇ ਕਿੱਥੇ ਮਿਲਿਆ ਜਾ ਸਕਦਾ? ਤੁਸੀਂ ਮਿਲ ਸਕਦੇ ਹੋ ਜੀ ਦਫ਼ਤਰ ਦੇ ਵਿਚ ਇਹਨਾਂ ਨੂੰ, ਤੇ ਅਜੇ ਤਾਂ ਕੈਨੇਡਾ ਦੇ ਟੂਰ ਦੇ ਉੱਤੇ ਨੇ, ਤੇ ਤੁਸੀਂ ਉੱਥੇ ਸੰਪਰਕ ਕਰਕੇ ਜਰੂਰ ਜਾ ਸਕਦੇ ਹੋ। ਤੇ ਖੈਰ ਮਕਬੂਲ ਜੀ, ਤੁਹਾਡੇ ਨਾਲ ਗੱਲਬਾਤ ਹੋਈ ਆ, ਬਹੁਤ ਬਹੁਤ ਤੁਹਾਡਾ ਧੰਨਵਾਦ।
ਥੈਂਕ ਯੂ ਜੀ, ਆਪਣੇ ਦਲਜੀਤ ਸਿੰਘ ਜੀ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਦੇ ਸਾਰੇ ਆਪਣੇ ਸੁਣ ਰਹੇ ਦਰਸ਼ਕਾਂ ਨੂੰ, ਆਪਣੇ ਜਿੰਨੇ ਵੀ ਮਿੱਤਰ ਸੱਜਣਾਂ ਨੇ ਸੁਣਿਆ ਆ, ਉਹਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਫਤਿਹ ਪ੍ਰਵਾਨ ਕਰਿਓ ਜੀ।
ਜੀ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੇ ਆਸ ਕਰਦੇ ਹਾਂ ਕਿ ਤੁਸੀਂ ਏਦਾਂ ਹੀ ਤਰੱਕੀ ਜਿਹੜੀ ਕਰੋ, ਤੁਹਾਡੀ ਜਿਹੜੀ ਆਵਾਜ਼ ਦੇ ਵਿੱਚ ਅਸੀਂ ਨਵੇਂ ਤੋਂ ਨਵੇਂ ਜਿਹੜੇ ਗੀਤ ਆ ਉਹ ਸੁਣਦੇ ਰਹੀਏ। ਤੇ ਖਾਸ ਤੌਰ ਤੇ ਦੋਸਤੋ ਇਹਨਾਂ ਦੀ ਜਿਹੜੀ ਆਪਾਂ ਸਵੇਰੇ ਬਾਹਰ ਜੀ ਜੀ ਮਕਬੂਲ ਜੀ,
ਗੀਤ ਮੈਂ ਤੁਹਾਨੂੰ ਭੇਜਿਆ ਸੀਗਾ ਹੁਣ ਖੈਰ ਮੰਗ ਦੀ ਜਿਹੜਾ ਭੇਜਿਆ ਸੀ ਗੀਤ, ਪਿਛਲੇ ਸਾਲ ਅਸੀਂ ਕੀਤਾ ਸੀ।
ਅੱਛਾ ਜੀ, ਠੀਕ ਆ, ਤੇ ਉਹ ਜਰੂਰ ਹੁਣੇ ਸੁਣਾਵਾਂਗੇ ਆਪਾਂ ਦੋਸਤਾਂ ਨੂੰ।
ਉਹ ਸੁਣਾ ਦਿਓ ਮੇਰੇ ਵੱਲੋਂ ਬਸ
ਜੀ। ਠੀਕ ਆ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੇ ਮਿਲਦੇ ਆ ਜੀ। ਤੇ ਦੋਸਤੋ ਇਹ ਸਨ ਰੂਪ ਲਾਲ ਮਕਬੂਲ ਜੀ ਜੀ, ਤੇ ਉਹਨਾਂ ਦੇ ਨਾਲ ਆਪਣੀ ਗੱਲਬਾਤ ਜਿਹੜੀ ਚੱਲ ਰਹੀ ਸੀ, ਤੇ ਜਿਵੇਂ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਇੱਕ ਗਾਣਾ ਆਇਆ ਸੀ ਤੇਰੀ ਖੈਰ ਮੰਗ ਦੀ ਪਿਛਲੇ ਸਾਲ ਦੇ ਵਿੱਚ ਵਿਸਾਖੀ ਦੇ ਮੌਕੇ ਦੇ ਉੱਤੇ, ਤੇ ਉਹ ਆਪਾਂ ਹੁਣ ਸੁਣਾਉਂਦੇ ਆ, ਤੇ ਇਜਾਜ਼ਤ ਲੈਂਦੇ ਆ ਮਕਬੂਲ ਜੀ ਹੁਣਾਂ ਤੋਂ, ਤੇ ਫਿਰ ਮਿਲਦੇ ਆ ਜੀ ਪ੍ਰੋਗਰਾਮ ਦੇ ਵਿੱਚ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ।
ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ, ਤੇ ਆਪਣੇ ਨਾਲ ਅਜੇ ਵੀਰ ਜੀ ਉਹ ਵੀ ਆਪਣੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਨੇ ਪ੍ਰੋਗਰਾਮ ਜਿਹੜਾ ਲਾਈਕ ਕੀਤਾ ਤੇ ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਹੈ। ਤੇ ਅੱਗੇ ਦੋਸਤੋ ਅਯੋਧਿਆ ਮਾਮਲੇ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਰਾਮ ਜਨਮ ਭੂਮੀ ਦਾ ਜਿਹੜਾ ਮੁੱਦਾ ਆ ਉਹ ਵੋਟਾਂ ਤੋਂ ਪਹਿਲਾਂ ਕਾਫੀ ਉਛਾਲਿਆ ਗਿਆ ਸੀ, ਪਰ ਹੁਣ ਸੁਪਰੀਮ ਕੋਰਟ ਦੀ ਜਿਹੜੀ 5 ਜੱਜਾਂ ਦੀ ਸੰਵਿਧਾਨਕ ਬੈਂਚ ਆ ਉਹ ਰਾਜਨੀਤਿਕ ਰੂਪ ਦੇ ਨਾਲ ਇਹ ਜਿਹੜਾ ਸੰਵੇਦਨਸ਼ੀਲ ਅਯੋਧਿਆ ਦੇ ਵਿੱਚ ਰਾਮ ਜਨਮ ਭੂਮੀ ਬਾਬਰੀ ਮਸਜਿਦ ਵਿਵਾਦ ਆ ਉਹਦੇ ਮਾਮਲੇ ਦੇ ਉੱਤੇ ਅੱਜ ਸੁਣਵਾਈ ਹੋਣੀ ਆ। ਬੜਾ ਅਹਿਮ ਜਿਹੜਾ ਇਹ ਕੇਸ ਹੈਗਾ, ਇਹ ਬੈਂਚ ਜਿਹੜਾ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਜਿਹੜੀ ਆ ਉਹ ਹੋਣੀ ਆ, ਕਿਉਂਕਿ ਜਿਹੜੀ ਇਲਾਹਾਬਾਦ ਹਾਈ ਕੋਰਟ ਆ ਉਹਨਾਂ ਨੇ ਕਹਿ ਦਿੱਤਾ ਸੀ ਵੀ ਬਾਬਰੀ ਮਸਜਿਦ ਜਿੱਥੇ ਬਣੀ ਹੋਈ ਆ ਉੱਥੇ ਰਾਮ ਜਨਮ ਭੂਮੀ ਮੰਦਿਰ ਜਿਹੜਾ ਆ ਬਣਨਾ ਚਾਹੀਦਾ। ਤੇ ਉਧਰੋਂ ਨੇਪਾਲ ਦੇ ਜਿਹੜੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਲੀ ਉਹ ਨਵੀਂ ਦਿੱਲੀ ਦੇ ਵਿੱਚ ਰਾਇਸੀਨਾ ਡਾਇਲਾਗ ਦੇ ਚੌਥੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਲਈ ਅੱਜ ਭਾਰਤ ਦੇ ਦੌਰੇ ਦੇ ਉੱਤੇ ਜਿਹੜੇ ਆ ਰਹੇ ਆ, ਤੇ ਉਧਰੋਂ ਆਪਣੇ ਨਾਲ ਜੁੜੇ ਨੇ ਗੁਰਜੀਤ ਜੀ, ਤੇ ਗੁਰਜੀਤ ਜੀ ਉਹਨਾਂ ਨੇ ਕਿਹਾ ਕਿ ਗਾਣਾ ਇੱਕ ਜ਼ਰੂਰ ਸੁਣਾ ਦਿਓ ਦਲੇਰ ਮਹਿੰਦੀ ਦੀ ਆਵਾਜ਼ ਦੇ ਵਿੱਚ, ਤੇ ਖੈਰ ਦਲੇਰ ਮਹਿੰਦੀ ਦੀ ਆਵਾਜ਼ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਦੇਰ ਬਾਅਦ ਉਹਨਾਂ ਦਾ ਨਾਮ ਜਿਹੜਾ ਸੁਣਿਆ ਦਲੇਰ ਮਹਿੰਦੀ ਉਹਨਾਂ ਦਾ, ਤਾਂ ਮੈਨੂੰ ਥੋੜਾ ਜਿਹਾ ਲੱਗਾ, ਤੇ ਜ਼ਰੂਰ ਆਪਾਂ ਤੁਹਾਡੀ ਜਿਹੜੀ ਫਰਮਾਇਸ਼ ਆ ਉਹ ਪੂਰੀ ਕਰਾਂਗੇ ਦਲੇਰ ਮਹਿੰਦੀ ਦੀ ਆਵਾਜ਼ ਦੇ ਵਿੱਚ। ਤੇ ਦੋਸਤੋ ਗਾਣਾ ਹੀ ਆਪਾਂ ਸੁਣ ਲੈਂਦੇ ਹਾਂ ਪਹਿਲਾਂ, ਤੇ ਉਦੋਂ ਬਾਅਦ ਦੇ ਵਿੱਚ ਜੁੜਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ ਨੀ, ਸੋਚਣੇ ਨੂੰ ਟਾਈਮ ਚਾਹੇ ਮੰਗ ਲਈ ਪਰ ਚਾਹੀਦਾ ਜਵਾਬ ਮੈਨੂੰ ਹਾਨੀ। ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ ਨੀ, ਸੋਚਣੇ ਨੂੰ ਟਾਈਮ ਚਾਹੇ ਮੰਗ ਲਈ ਪਰ ਚਾਹੀਦਾ ਜਵਾਬ ਮੈਨੂੰ ਹਾਨੀ। ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ ਨੀ, ਫੁੱਲ ਤੂੰ ਗੁਲਾਬੀ ਦਿਨੇ ਪਹੁਰ ਤੈਨੂੰ ਲੱਭਦੇ, ਚੰਦ ਤਾਰੇ ਰਾਤ ਨੂੰ ਨੇ ਪੈੜ ਤੇਰੀ ਦੱਬਦੇ। ਨੀ ਫੁੱਲ ਤੂੰ ਗੁਲਾਬੀ ਦਿਨੇ ਪਹੁਰ ਤੈਨੂੰ ਲੱਭਦੇ, ਚੰਦ ਤਾਰੇ ਰਾਤ ਨੂੰ ਨੇ ਪੈੜ ਤੇਰੀ ਦੱਬਦੇ। ਨੀ ਅੱਖੀਆਂ ਸ਼ਰਾਬੀ ਵਿੱਚ ਸੁਰਮ ਸੜਾਈਆਂ ਲੱਭੇ, ਸੂਰਜ ਵੀ ਲੁਕਣੇ ਨੂੰ ਥਾਣੀ। ਅੱਖੀਆਂ ਸ਼ਰਾਬੀ ਵਿੱਚ ਸੁਰਮ ਸੜਾਈਆਂ ਲੱਭੇ, ਸੂਰਜ ਵੀ ਲੁਕਣੇ ਨੂੰ ਥਾਣੀ। ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ ਨੀ, ਪੈਰਾਂ ਚ ਕਿਉਂ ਝਾਂਜਰਾਂ ਤੂੰ ਪਾਲੀਆਂ, ਅੱਗ ਲਾਉਣ ਸੀਨੇ ਗੱਲਾਂ ਚੁੰਮਦੀਆਂ ਵਾਲੀਆਂ। ਸੋਹਣੇ ਰੰਗੇ ਪੈਰਾਂ ਚ ਕਿਉਂ ਝਾਂਜਰਾਂ ਤੂੰ ਪਾਲੀਆਂ, ਅੱਗ ਲਾਉਣ ਸੀਨੇ ਗੱਲਾਂ ਚੁੰਮਦੀਆਂ ਵਾਲੀਆਂ। ਹੋ ਲੰਮੀ ਕਤਾਰ ਵਿੱਚ ਅਸੀਂ ਵੀ ਖੜਿਆ ਲੈ ਕੇ ਦਿਲ ਵਿੱਚ ਕਿੰਨੇ ਅਰਮਾਨੀ, लम्मी है कतार विच असी भी खड़े आ लेके दिल विच किन्ने अरमानी सोने सोने अखरां नाल लिखिया लिखिया दिल ते तेरा नाम लुट के ना ले जे तेनू गोरे दी डारनी कुलजीत गरेवाल नाल कर ले प्यार नी लुट के ना ले जे तेनू गोरे दी डारनी छेती छेती हो जा तू तैयार लाके वटना घरे बैठ के उड़ीके मेरी मानी सोने सोने अखरां ना लिखिया लिखिया दिल ते तेरा नाम
जी दोस्तो जी दोस्तो एक बार फिर स्वागत है जी प्रोग्राम लहरां दे विच ते मैं दलजीत सिंह ब्रिसबेन तों साडे दरमियान हाजिर हां जी ते आम आदमी पार्टी तों अस्तीफा दित्ता सी एच एस फूलका साहब उहनां ने ते हुण उहनां ने एक वखरा संगठन बनाउण दा ऐलान भी जिहड़ा कर दित्ता आ ते इस संगठन नूं सिख सेवक संगठन दा नां जिहड़ा आ उह दित्ता हैगा जानी 3S SSS माना सिख सेवक संगठन ते पिछले दिन ही उन्होंने आम आदमी पार्टी तो अस्तीफा दे दिता सीगा ते कहा सीगा भी मैं एक नवा संगठन जिहड़ा आ बनाउणा आ वैसे उन्होंने अस्तीफा देण दा कोई स्पष्ट कारण जिहड़ा आ नहीं सी दस्या पर उन्होंने दस्या सी भई पंजाब ते पंजाबीयत दी भलाई दे लई काम करन वालियां धिरां दे नाल मिल के काम करन नूं उह तैयार हैगे आ ते उन्होंने कहा सी भी पंजाब दे विच अज भी नशियां दा दरिया ज्यों दा त्यों चल रिहा इस लई इस संगठन दे राही पंजाब दे विच नशियां खिलाफ लड़ाई जिहड़ी आ बिढ़ी जाणी आ ते दूजा उन्होंने कहा सी वे SGPC नूं सियासी आगुआं दी गिरफ्त विचों छडाउण लई वी संघर्ष जिहड़ा आ करना आ ते इह आउण वाला हुण वेला दसेगा कि किन्ने कु उह जिहड़े कामयाब आ हुंदे आ जज्बा वैसे नीति जिहड़ी आ वधिया उन्हां दी ते उधरों स्कूल कंटीना दे विच जिहड़ी जंक फूड दी वरतों आ उहदे उत्ते पंजाब सरकार काफी जिहड़ी आ सख्त होई आ पंजाब दे खाद सुरक्षा विभाग हैगे दे कमिश्नर KS पन्नू उन्होंने कहा भी जंक फूड दी जिहड़ी वाधू वरतों आ उहदे मद्देनजर सूबे दीआं सारीआं स्कूल कंटीना दी जांच दे जिहड़े निर्देश आ उह दित्ते गए आ ते सारे फूड इंस्पैक्टरां नूं पंजाब राज बाल अधिकार सुरक्षा कमिशन दीआं टीमां नूं सहयोग देण लई भी कहा गया आ उन्होंने भी कहा भी राष्ट्रीय बाल अधिकार सुरक्षा कमिशन ने स्कूली बच्चियां द्वारा सेहत नूं खतरा पैदा करने वाले जंक फूड की वरतों प्रति गंभीर चिंता जिहड़ी आ प्रगट कीती आ ते इसे लई सूबे भर दीआं स्कूल कंटीना की जांच जिहड़ी आ कीती जाणी आ इस जांच दा उद्देश जिहड़ा आ स्कूली कंटीना दे विच उच्च वसा लूण ते चीनी वाले खाद पदार्थ जिन्हां नूं आम तौर ते जंक फूड जिहड़ा कहा जांदा उन्हां दी उपलब्धता दे उत्ते रोक जिहड़ा लगाउणा आ पन्नू साहब उन्हां ने भी दस्या वी इह देखण दे विच आया कि जंक फूड दी वरतों दे नाल वधदी उमर दे विच टाइप 2 डायबिटीज़ ते हाइपर टेंशन वर्गीआं जिहड़ीआं बीमारीआं ते होर सिहत संबंधी जिहड़ी खतरिआं दा सामना जिहड़ा उह करना पै रिहा ते नाले उन्होंने कहा भी ये देखण दे विच भी आया कि ये रोग जिहड़े बच्चियां दे विच होण वाले मोटापे बच्चियां दी ज्ञान समर्था ते विकास उत्ते भी अस्थिर प्रभाव जिहड़े पाउंदे आ जिस तों समाज नूं अटकमें नुकसान दा जिहड़ा सामना आ उह करना पैंदा आ ते इह गल वैसे काफी उन्हां दी सही हैगी आ भी बच्चियां दे विच इह जागरूकता जिहड़ी जरूर फैलाउणी चाहीदी आ ते जिहड़ा पौष्टिक भोजन आ उह जरूर दित्ता जाणा चाहीदा उधरों सरबजीत भाजी उन्हां नाल मेरी गल चलदी सी वी हड़ताल जिहड़ी चल रही आ पंजाब दे विच पिछले दो दिनां दे उत्तों चाहे उह बैंक होवे ते चाहे उह रोडवेज दीआं गल्लां होण सारे जिहड़े मुलाजम आ उह हड़ताल दे उत्ते सी जिहदे करके काफी जिहड़ा खज्जल खुआर लोकी होए आ ਤੇ ਠੇਕੇ ਦੇ ਉੱਤੇ ਜਿਹੜੇ ਕੰਮ ਕਰਨ ਵਾਲੇ ਹੈਗੇ ਪੰਜਾਬ ਰੋਡਵੇਜ ਪਨ ਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਕਰਮਚਾਰੀ ਆ ਉਹਨਾਂ ਨੇ ਵੀ ਬੱਸਾਂ ਦਾ ਚੱਕਾ ਜਾਮ ਕਰਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਵੀ ਇੱਕੋ ਜਿਹਾ ਕੰਮ ਕਰਨ ਉੱਤੇ ਵੀ ਉਹਨਾਂ ਨੂੰ ਇੱਕੋ ਜਿਹੀ ਸੈਲਰੀ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਤੇ 80% ਦੇ ਕਰੀਬ ਪੰਜਾਬ ਦੇ ਵਿੱਚ ਰੂਟ ਜਿਹੜੇ ਪ੍ਰਭਾਵਿਤ ਹੋਏ ਆ ਜਿਹਦੇ ਕਰਕੇ ਜਿਹੜੇ ਯਾਤਰੀ ਆ ਉਹ ਕਾਫ਼ੀ ਪਰੇਸ਼ਾਨ ਹੋਏ ਆ ਤੇ ਦੂਜੇ ਪਾਸੇ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਆ ਤੇ ਉਹਨਾਂ ਨੂੰ ਜਿਹੜਾ ਹੜਤਾਲ ਦਾ ਪੂਰਾ ਜਿਹੜਾ ਆ ਫਾਇਦਾ ਜਿਹੜਾ ਆ ਮਿਲਿਆ ਇੱਕ ਤਰ੍ਹਾਂ ਦੇ ਨਾਲ ਇਹਨਾਂ ਹੜਤਾਲਾਂ ਦੇ ਨਾਲ ਜਿਹੜੇ ਪ੍ਰਾਈਵੇਟ ਸੈਕਟਰ ਹੈਗੇ ਉਹਨਾਂ ਨੂੰ ਜ਼ਰੂਰ ਫਾਇਦਾ ਜਿਹੜਾ ਆ ਹੋ ਜਾਂਦਾ ਆ ਤੇ ਦੁਪਹਿਰ ਦੇ ਸਮੇਂ ਜਿਹੜੇ ਕਰਮਚਾਰੀਆਂ ਨੇ ਜਿੰਨੇ ਵੀ ਬੱਸ ਅੱਡੇ ਪੰਜਾਬ ਦੇ ਹੈਗੇ ਉਹਨਾਂ ਦੇ ਗੇਟਾਂ ਦੇ ਅੱਗੇ ਧਰਨਾ ਲਾਤਾ ਤੇ ਬੱਸਾਂ ਨੂੰ ਬਾਹਰ ਜਾਣ ਤੋਂ ਜਿਹੜਾ ਰੋਕ ਦਿੱਤਾ ਆ ਤੇ ਇਸ ਕਰਕੇ ਵੀ ਜਿਹੜਾ ਕਾਫੀ ਕੱਲ ਖੱਜਲ ਖੁਆਰੀ ਜਿਹੜੀ ਆ ਉਹ ਦੇਖਣ ਦੇ ਵਿੱਚ ਮਿਲੀ ਆ ਤੇ ਪੰਜਾਬ ਦੇ ਵਿੱਚ ਇਹ ਵੀ ਕਿਹਾ ਗਿਆ ਵੀ ਲੱਖਾਂ ਨੌਜਵਾਨ ਵੈਸੇ ਜਾਂਦੇ ਆ ਵਿਦੇਸ਼ਾਂ ਦੇ ਵਿੱਚ ਕਰੋੜਾਂ ਰੁਪਈਏ ਕਮਾ ਵੀ ਰਹੇ ਆ ਤੇ ਫਿਰ ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਵਿਆਹ ਵੀ ਪੰਜਾਬ ਦੇ ਵਿੱਚ ਕਰਾ ਲੈਂਦੇ ਆ ਤੇ ਬਾਅਦ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਆ ਕੇ ਆਪਣੀਆਂ ਜਿਹੜੀਆਂ ਪਤਨੀਆਂ ਪੰਜਾਬ ਦੇ ਵਿੱਚ ਰਹਿ ਰਹੀਆਂ ਉਹਨਾਂ ਦੀ ਸੁੱਧ ਨਹੀਂ ਲੈਂਦੇ ਤੇ ਅਜਿਹੀਆਂ ਲੜਕੀਆਂ ਦੀ ਸੂਬੇ ਦੇ ਵਿੱਚ ਗਿਣਤੀ ਜਿਹੜੀ ਆ ਉਹ ਵੱਧਦੀ ਜਾ ਰਹੀ ਆ ਤੇ ਇਹ ਲੜਕੀਆਂ ਤੇ ਉਹਨਾਂ ਦੇ ਪਰਿਵਾਰ ਵਾਲੇ ਹੁਣ ਇਸ ਮਾਮਲੇ ਵਿੱਚ ਕਾਨੂੰਨ ਬਣਾਉਣ ਦੀ ਜਿਹੜੀ ਮੰਗ ਕਰ ਰਹੇ ਆ ਜਿਸ ਦੇ ਨਾਲ ਔਰਤਾਂ ਦੇ ਪ੍ਰਤੀ ਅਜਿਹੇ ਸ਼ੋਸ਼ਣ ਨੂੰ ਜਿਹੜਾ ਰੋਕਿਆ ਜਾ ਸਕੇ ਤੇ ਇਸ ਕਰਕੇ ਸ਼ਹਿਰੀ ਇਲਾਕੇ ਦੇ ਵਿੱਚ ਜਦੋਂ ਦਾਖਲ ਹੁੰਦੇ ਆ ਪੰਜਾਬ ਦੇ ਤੇ ਸਭ ਤੋਂ ਜ਼ਿਆਦਾ ਹੋਰਡਿੰਗਸ ਤੇ ਬੋਰਡ ਜਿਹੜੇ ਆ ਵਿਦੇਸ਼ ਭੇਜਣ ਵਾਲੇ ਏਜੰਟਾਂ ਦੇ ਹੁੰਦੇ ਆ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜ਼ਿਆਦਾਤਰ ਜਿਹੜੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਵਸਣ ਦੀ ਇੱਛਾ ਵੀ ਰੱਖਦੇ ਆ ਤੇ ਕੁਝ ਨੌਜਵਾਨ ਸਟੱਡੀ ਵੀਜ਼ਾ ਹਾਸਲ ਕਰਨਾ ਚਾਹੁੰਦੇ ਆ ਤੇ ਕੁਝ ਵਰਕ ਪਰਮਿਟ ਦੇ ਸਹਾਰੇ ਵਿਦੇਸ਼ ਜਾਣਾ ਚਾਹੁੰਦੇ ਆ ਪਰ ਇਹਨਾਂ ਨੌਜਵਾਨਾਂ ਦੇ ਧੋਖਿਆਂ ਦੇ ਵਿੱਚ ਕਈ ਵਾਰੀ ਲੜਕੀਆਂ ਜਿਹੜੀਆਂ ਆ ਉਹ ਆ ਜਾਂਦੀਆਂ ਤੇ ਸ਼ੋਸ਼ਣ ਦਾ ਜਿਹੜਾ ਸ਼ਿਕਾਰ ਆ ਉਹ ਹੋ ਰਹੀਆਂ ਤੇ ਇਸ ਮਾਮਲੇ ਦੇ ਉੱਤੇ ਕਾਨੂੰਨ ਬਣਾਉਣ ਦੀ ਜਿਹੜੀ ਇੱਕ ਤਜਵੀਜ਼ ਆ ਉਹ ਮਾਪਿਆਂ ਦੇ ਵੱਲੋਂ ਜਿਹੜੀ ਆ ਰੱਖੀ ਜਾ ਰਹੀ ਆ ਤੇ ਖੈਰ ਦੋਸਤੋ ਇੱਕ ਆਪਾਂ ਦੱਸਿਆ ਸੀ ਵੀ ਇੱਕ ਜਿਹੜੀ ਫਿਲਮ ਆ ਕੱਲ ਰਿਲੀਜ਼ ਹੋ ਰਹੀ ਆ ਕੱਲ ਨੂੰ ਤੇ 2x5 ਜਿਹੜੀ ਕਿ ਇੱਕ ਐਜੂਕੇਸ਼ਨ ਸਿਸਟਮ ਪੰਜਾਬ ਦਾ ਉਹਦੇ ਉੱਤੇ ਇੱਕ ਵਿਅੰਗ ਕਰਦੀ ਹੋਈ ਇਹ ਫਿਲਮ ਹੈਗੀ ਆ ਕੱਲ ਨੂੰ ਰਿਲੀਜ਼ ਹੋਣੀ ਆ ਆਸਟ੍ਰੇਲੀਆ ਦੇ ਵਿੱਚ ਵੀ ਤੇ ਜ਼ਰੂਰ ਤੁਸੀਂ ਉਹ ਦੇਖੋ ਤੇ ਉਹਦੇ ਲਈ ਇੰਟਰਵਿਊ ਜਿਹੜੀ ਹੈਗੀ ਇਸ ਪ੍ਰੋਗਰਾਮ ਦੇ ਬਾਅਦ ਜਿਹੜੀ ਆਪਾਂ ਸੁਣਨੀ ਵੀ ਹੈਗੀ ਆ ਤੇ ਖੈਰ ਹੁਣ ਵੇਲਾ ਵੀ ਹੋ ਗਿਆ ਆ ਪ੍ਰੋਗਰਾਮ ਦੀ ਸਮਾਪਤੀ ਦਾ ਤੇ ਤੁਸੀਂ ਆਪਣਾ ਖਿਆਲ ਰੱਖਿਓ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਵੀ ਦਾਲਾਂ ਜਿਹੜੀਆਂ ਆ ਬੜੀਆਂ ਲਾਭਕਾਰੀ ਹੈਗੀਆਂ ਦਾਲਾਂ ਦੇ ਨਾਲ ਜ਼ਰੂਰ ਸਾਂਝ ਬਣਾਓ ਬੜੀਆਂ ਸਵਾਦਿਸ਼ਟ ਹੁੰਦੀਆਂ ਤੇ ਜਿਨ੍ਹਾਂ ਨੂੰ ਸ਼ੌਂਕ ਹੈਗਾ ਆ ਉਹਨਾਂ ਨੂੰ ਤਾਂ ਕਿਆ ਹੀ ਬਾਤਾਂ ਆ ਹਨਾ ਤੇ ਇਹਨਾਂ ਦੇ ਵਿੱਚ ਫਾਇਦੇ ਜਿਹੜੇ ਬਹੁਤ ਜ਼ਿਆਦਾ ਹੈਗੇ ਜਿਵੇਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਜਿਹੜੀ ਕੀਤੀ ਸੀ ਤੇ ਖੈਰ ਹੁਣ ਆਪਾਂ ਮਿਲਾਂਗੇ ਅਗਲੇ ਹਫ਼ਤੇ ਆਪਣਾ ਖਿਆਲ ਰੱਖਿਓ ਰੱਬ ਰੱਖਾ
ਲਓ ਜੀ ਤਾਏ ਜੀ ਆਪਾਂ ਇਹ ਗੀਤ ਸੁਣਿਆ ਕਿੱਦਾਂ ਦਾ ਲੱਗਾ ਗੀਤ ਬਹੁਤ ਵਧੀਆ ਲੱਗਾ ਤੇ ਤੂੰ ਕਹਿੰਦਾ ਸੀ ਵੀ ਆਪਣੇ ਅੰਮ੍ਰਿਤ ਮਾਨ ਸਾਹਿਬ ਆਪਣੇ ਨਾਲ ਆਉਣੇ ਆ ਤੇ ਕਦੋਂ ਆਉਣੇ ਆ ਤੇ ਅੱਛਾ ਤੂੰ ਫਿਲਮ ਦਾ ਵੀ ਦੱਸਦਾ ਸੀ ਵੀ ਫਿਲਮ ਕਿਹੜੀ ਉਹਨਾਂ ਦੀ ਆ ਰਹੀ ਆ ਪਹਿਲਾਂ ਤੇ ਆਪਾਂ ਉਹ ਦੇਖੀ ਬੜੀ ਕਮਾਲ ਦੀ ਲੱਗੀ ਬਈ ਤਾ ਜੀ ਹੁਣ ਆ ਰਹੀ ਆ ਜੀ ਅਪਰਾ ਹਾਊਸ ਪ੍ਰੋਡਕਸ਼ਨ ਦੀ ਫਿਲਮ ਆ ਜੀ 2x5 ਪੰਜਾਬ ਦੀ ਜਿਹੜੀ ਐਜੂਕੇਸ਼ਨ ਸਿਸਟਮ ਆ ਉਹਦੇ ਤੇ ਬਣੀ ਫਿਲਮ ਆ ਕਿ ਪੜ੍ਹਾਈ ਲਿਖਾਈ ਦੇ ਵਿੱਚ ਕਿੱਥੇ ਹੁਣ ਤਾਈਆਂ ਰਹਿ ਜਾਂਦੀਆਂ ਬੜੇ ਹਾਸੋਹੀਣੇ ਤਰੀਕੇ ਦੇ ਨਾਲ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਮੈਸੇਜ ਵੀ ਦਿੱਤਾ ਫਿਲਮ ਦੀ ਜਿਹੜੀ ਪ੍ਰੋਡਿਊਸ ਕੀਤੀ ਹੈ ਬਾਦਸ਼ਾਹ ਜੀ ਨੇ ਤੇ ਹੈਰੀ ਪੱਟੀ ਸਾਹਿਬ ਦੀ ਇਹ ਡਾਇਰੈਕਟ ਕੀਤੀ ਫਿਲਮ ਆ ਜਿਨ੍ਹਾਂ ਨੇ ਪਹਿਲਾਂ ਰੱਬ ਦਾ ਰੇਡੀਓ ਸਰਦਾਰ ਮੁਹੰਮਦ ਵੀ ਡਾਇਰੈਕਟ ਕੀਤੀ ਆ ਤੇ ਬਹੁਤ ਖੂਬਸੂਰਤ ਫਿਲਮ ਆ ਜੀਵਾ ਸਾਹਿਬ ਨੇ ਇਹਦੀ ਸਟੋਰੀ ਲਿਖੀ ਆ ਸਕਰੀਨ ਪਲੇ ਲਿਖਿਆ ਤੇ ਡਾਇਲੋਗਸ ਲਿਖੇ ਨੇ ਇਸ ਫਿਲਮ ਦੇ ਮੁੱਖ ਜਿਹੜੇ ਅਦਾਕਾਰ ਨੇ ਤਾਂ ਅੰਮ੍ਰਿਤ ਮਾਨ ਸਾਹਿਬ ਆਪਣੇ ਨਾਲ ਪਹੁੰਚ ਚੁੱਕੇ ਨੇ ਆਪਾਂ ਉਹਨਾਂ ਦਾ ਜੀ ਆਇਆਂ ਨੂੰ ਕਰਦੇ ਹਾਂ ਆ ਜੀ 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 ਆਇਆਂ ਨੂੰ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
ਬਹੁਤ ਵਧੀਆ ਜੀ ਬਹੁਤ ਆਨੰਦ ਸਭ ਤੋਂ ਪਹਿਲਾਂ ਤੁਹਾਨੂੰ ਵਧਾਈ ਜੀ 2x5 ਦੇ ਲਈ
ਥੈਂਕ ਯੂ ਜੀ ਹਰਮਨ ਰੇਡੀਓ ਸੁਣ ਰਹੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਪਿਆਰ
ਅੱਛਾ 2x ਓਦਾਂ ਤਾਂ ਸਿਆਣੇ ਆ ਕੇ ਕਹਿੰਦੇ ਹੁੰਦੇ ਵੀ 2x ਸਦਾ 4 ਨਹੀਂ ਹੁੰਦੇ ਕਿਤੇ ਨਾ ਕਿਤੇ 5 ਵੀ ਹੋ ਜਾਂਦੇ ਆ ਤੁਸੀਂ ਉਹ ਸਿਆਣਿਆਂ ਦੀ ਗੱਲ ਨੂੰ ਸਮਝ ਕੇ ਫਿਲਮ ਦਾ ਥੀਮ ਲਿਆ ਕਿ ਇਹ ਥੀਮ ਕਿਸ ਤਰੀਕੇ ਦੇ ਨਾਲ ਬਣਿਆ ਫਿਲਮ ਦੇ ਨਾਲ ਰਿਲੇਟ ਕਰਦਾ ਕਹਾਣੀ ਦੇ ਨਾਲ ਮਿਲਦਾ ਜੁਲਦਾ ਇਹ ਜਰੂਰ ਪਹਿਲਾਂ ਦੱਸੋ ਜੀ
ਬਿਲਕੁਲ ਜੀ ਬਿਲਕੁਲ ਰਿਲੇਟ ਬਿਲਕੁਲ ਕਰਦਾ ਜੀ ਅਸਲ ਜ਼ਿੰਦਗੀ ਚ ਆਪਾਂ ਨੂੰ ਪੜਾਇਆ ਜਾਂਦਾ 2x4
ਜੀ
ਪਰ ਜਦੋਂ ਆਪਾਂ ਕਾਲਜ ਲਾਈਫ ਖਤਮ ਕਰਕੇ ਬਾਹਰ ਨਿਕਲਦੇ ਆ ਦੇਖਦੇ ਆ
ਪੜਾਈ ਦੇ ਬਣੀ ਹੋਈ ਆ। ਅੱਛਾ ਪੜਾਈ ਦੇ ਵਿਚ ਆਪਣੇ ਪੰਜਾਬ ਦੀ ਬਾਹਰਲੇ ਮੁਲਕ ਆਲੇ ਬਹੁਤ ਭੰਡੀ ਕਰਦੇ ਆ, ਜਾਂ ਆਪਣੇ ਹਿੰਦੁਸਤਾਨ ਦੀ ਵੀ ਕਹਿੰਦੇ ਪੜਾਉਂਦੇ ਰਹਿੰਦੇ ਥਿਊਰੀ 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 ਆ, ਅਲਫਾ ਬੀਟਾ ਗਾਮਾ, ਅਸੀਂ ਤੇ ਕਿਤੇ ਵਰਤੇ ਨੀ ਅਲਫਾ ਬੀਟਾ ਗਾਮਾ, ਤੇ ਫਿਲਮ ਦੇ ਵਿਚ ਇਹ ਚੀਜ਼ਾਂ ਦਿਖਾਈਆਂ ਵੀ ਸਾਡੀ ਪੜਾਈ ਚ ਕਿਹੜੀਆਂ ਹੁਣ ਤਾਈਆਂ ਰਹਿ ਗਈਆਂ।
ਬਿਲਕੁਲ ਜੀ ਬਿਲਕੁਲ, ਉਹ ਗੱਲ ਇਹੀ ਕਰ ਰਿਹਾ ਕਿ ਜ਼ਿਆਦਾਤਰ ਜਦੋਂ ਆਪਾਂ ਪੜ੍ਹਦੇ ਹਾਂ ਉਹੀ ਕੁਸ਼ਚਨ ਪੁੱਛਦਾ ਰਸੀਰ ਸਿੰਘ ਜੱਗਾ ਜਿਹੜਾ ਮੈਂ ਰੱਖ ਰਿਹਾ
ਜੀ,
ਉਹੀ ਕੁਸ਼ਚਨ ਪੁੱਛਦਾ ਸਿਸਟਮ ਨੂੰ
ਜੀ
ਕਿ ਜਾਂ ਤਾਂ ਜੇ ਤੁਸੀਂ ਪੜਾਇਆ ਸਹੀ ਹੈ ਤਾਂ ਮੇਰੇ ਨੰਬਰ ਵੀ ਸੋਹਣੇ ਆ ਗਏ
ਜੀ,
ਮੈਂ ਨੰਬਰ ਵੀ ਸੋਹਣੇ ਲਏ ਆ, ਮੈਂ ਪੀ ਐਚ ਡੀ ਵੀ ਕਰ ਲਈ, ਮੈਨੂੰ ਨੌਲੇਜ ਵੀ ਹੈਗੀ ਹੈ, ਤਾਂ ਮੈਨੂੰ ਮੇਰੇ ਲੈਵਲ ਦੀ ਜੋਬ ਕਿਉਂ ਨੀ ਮਿਲ ਰਹੀ। ਨੰਬਰ 2
ਜੀ,
ਜੇ ਤੁਸੀਂ ਪੜਾਇਆ ਸਹੀ ਨੀ ਗਾ, ਜੇ ਤੁਸੀਂ ਜੇ ਮੈਨੂੰ ਜੋਬ ਨੀ ਮਿਲ ਰਹੀ ਤਾਂ ਮਤਲਬ ਮੈਂ ਕਿਤੇ ਨਾ ਕਿਤੇ ਪੜਾਈ ਚ ਕਮੀ ਰਹਿ ਗਈ, ਤੁਸੀਂ ਮੈਨੂੰ ਗਲਤ ਪੜਾਇਆ, ਜਿਹੜੀ ਤੁਹਾਡੀ ਪੜਾਈ ਕੰਮ ਨੀ ਆਈ ਮੇਰੀ।
ਸਹੀ ਗੱਲ,
ਜੇ ਮੇਰੇ ਚ ਕਮੀ ਹੈ ਫਿਰ ਤੁਸੀਂ ਮੈਨੂੰ ਪਾਸ ਕਿਵੇਂ ਕਰਤਾ। ਮਤਲਬ ਇਹ ਕੁਸ਼ਚਨ ਨੂੰ ਪੁੱਛਦਾ ਵੀ ਪੜਾਈ ਲਿਖਾਈ ਦੇ ਵਿਚ
ਜਿਹੜੀਆਂ
ਚੀਜ਼ਾਂ ਆਪਾਂ ਪੜ੍ਹਦੇ ਹਾਂ ਕੀ ਉਹ ਰੈਲੇਵੈਂਟ ਹੈ, ਜੇ ਪੜ੍ਹਦੇ ਹਾਂ ਰੈਲੇਵੈਂਟ ਆ ਚਲੋ ਮੰਨਦੇ ਹਾਂ, ਬਹੁਤ ਸਾਰੇ ਸੱਜਣ ਵੀਰ ਕਹਿੰਦੇ ਆ ਯਾਰ ਇਹ ਤਾਂ ਪ੍ਰੋਟੋਕਾਲ ਹੁੰਦਾ ਤਾਂ ਕਰਨਾ ਹੀ ਪੈਂਦਾ
ਜੀ,
ਇਹ ਪ੍ਰੋਟੋਕਾਲ ਕੰਮ ਆਉਂਦੇ ਅੱਗੇ ਜਿਹਨੇ ਅੱਡ ਅੱਡ ਚੀਜ਼ਾਂ ਚੋਂ ਨਹੀਂ ਹੋਣ ਉਹ ਕੰਮ ਆਉਂਦੇ ਆ, ਬਟ ਮੈਂ ਇਹੀ ਗੱਲ ਕਹੂੰਗਾ ਯਾਰ ਤਾਂ ਜਿਹੜਾ ਫੀਸ ਸਟਰਕਚਰ ਹੈ, ਫੀਸ ਸਟਰਕਚਰ ਇੰਨਾ ਹੈਵੀ ਹੋਇਆ ਪਿਆ,
ਇੱਕ
ਆਮ ਇਨਸਾਨ ਦਾ ਆਪਾਂ ਇੱਥੇ ਦੇਖਦੇ ਆ ਪੰਜਾਬ ਦੇ ਵਿੱਚ ਜਦੋਂ ਗੱਲਬਾਤ ਕਰਦੇ ਹਾਂ ਪ੍ਰਾਈਵੇਟ ਸਕੂਲਾਂ ਦੀ, ਪ੍ਰਾਈਵੇਟ ਕੋਚਿੰਗ ਇੰਸਟੀਟਿਊਟ ਦੀ
ਜੀ,
ਤੇ ਉਸ ਤੋਂ ਬਾਅਦ ਜਿਹੜਾ ਤਿਆਰੀ ਕਰਨ ਵਾਲੇ ਇੰਸਟੀਟਿਊਟ ਆ ਉਹਦਾ ਰਹੇ ਰੱਬ ਦਾ ਨਾਮ ਵੀ ਇੰਨਾ ਖਰਚਾ ਇੱਕ ਬੰਦੇ ਦਾ ਹੋ ਜਾਂਦਾ ਹੈ, ਉੱਤੋਂ ਪੀ ਜੀ ਚ ਰਹਿਣਾ ਜਾਂ ਫਲੈਟ ਲੈ ਕੇ ਰਹਿਣਾ ਉਹ ਦੁੱਖਣਾ, 25-30 ਲੱਖ ਚ ਪੜ੍ਹਾਈ ਪੈਂਦੀ ਹੈ, ਉਹ 25-30 ਲੱਖ ਰੁਪਇਆ ਕਿਸੇ ਗੱਲ ਨਾਲ ਹੀ ਮੁੜਨਾ ਨਾ, ਮਾਂ ਪਿਓ ਨੇ ਤਾਂ ਆਪਦੀ ਮਿਹਨਤ ਦੀ ਕਮਾਈ ਚੋਂ ਦੇਤਾ, ਮਿਡਲ ਕਲਾਸ ਫੈਮਿਲੀ ਲਈ 30 ਲੱਖ ਰੁਪਇਆ ਬਾਈ ਜੀ ਸਾਰੀ ਉਮਰ ਲੰਘ ਜਾਂਦੀ ਇਕੱਠਾ ਕਰਦੇ,
ਵਾਕਿਆ ਵਾਕਿਆ,
ਤੇ ਉਹ 30 ਲੱਖ ਰੁਪਇਆ ਕੀ ਪੜਾਈਆਂ ਵਾਪਸ ਕਰਦੀਆਂ, ਗਰੰਟੀ ਲੈਂਦੀਆਂ, ਇੱਕ ਬੰਦਾ 12-12 ਘੰਟੇ 15-15 ਘੰਟੇ ਦਿਨ ਚ ਸਟੱਡੀ ਕਰਦਾ, ਆਪਦਾ ਸਾਰਾ ਫਿਲਮ ਸਰਕਲ ਕੱਟ ਕੇ ਤਪੱਸਿਆ ਕਰਦਾ, ਪੜ੍ਹਦਾ ਸਾਰੀ ਰਾਤ, ਪੜ੍ਹਦਾ ਤੜਕੇ, ਜਾਗਣ ਦਾ ਨੀ ਪਤਾ, ਸੌਣ ਦਾ ਨੀ ਪਤਾ, 3-3 ਨੰਬਰ ਦੀਆਂ 4-4 ਨੰਬਰ ਦੀਆਂ ਅੜਕਾਂ ਲੱਗੀ, ਨੰਬਰ ਵੀ ਸੋਹਣੇ ਲੈ ਜਾਂਦਾ, ਬਟ ਬੇਚਾਰਾ ਜੋਬ ਉਸ 25-25 ਹਜ਼ਾਰ 30 ਹਜ਼ਾਰ ਵਾਲੀ ਮਿਲਣੀ ਹੈ, ਤੇ ਉਹਦੇ ਨਾਲ ਕਿੱਥੇ ਬੰਦੇ ਦੀ ਤਮਾ ਭਰਨੀ ਹੈ, ਮਹਿੰਗਾਈ ਵਧੀ ਪਈ ਹੈ, ਇੱਕ ਜਣੇ ਦਾ ਖਰਚਾ 30 ਹਜ਼ਾਰ ਨਾਲ ਤਾਂ ਨੀ ਪੂਰਾ ਹੁੰਦਾ, ਚੀਜ਼ਾਂ ਇਹੀ ਕੁਸ਼ਚਨ ਪੁੱਛੇ ਗਏ ਕਿ ਜਾਂ ਤਾਂ ਫੀਸ ਸਟਰਕਚਰ ਘਟਾ ਲਓ, ਖਰਚਾ ਘਟ ਜੇ, ਜੇ ਤੁਸੀਂ ਜੋਬ ਨੀ ਦੇ ਰਹੇ ਤਾਂ ਖਰਚਾ ਘਟਾ ਲਓ
ਜੀ,
ਜੇ ਜੋਬਾਂ ਦੇ ਰਹੇ ਹੋ ਫਿਰ ਕੋਈ ਚੱਕਰ ਨੀ,
ਮਤਲਬ ਕਿਤੇ ਨਾ ਕਿਤੇ ਜਿਹੜੇ ਸਾਡੇ ਦਿਲਾਂ ਦੇ ਵਿੱਚ ਪੜਾਸ ਜਿਹੜੀ ਬਣੀ ਹੋਈ ਸੀ ਉਹ ਫਿਲਮ ਦੇ ਮਾਰਫਤ ਕੁਝ ਨਾ ਕੁਝ ਤਾਂ ਨਿਕਲ ਕੇ ਆਊਗਾ ਵੀ ਬੰਦੇ ਨੂੰ ਖੁਸ਼ੀ ਹੋਊਗੀ, ਕਿਤੇ ਨਾ ਕਿਤੇ ਇਹ ਮੈਸੇਜ ਤੇ ਪਹੁੰਚਾਉਗੇ ਨਾ ਸੰਸਾਰ ਦੇ ਵਿੱਚ ਵੀ ਏਦਾਂ ਹੋ ਰਿਹਾ ਸਾਡੇ ਨਾਲ।
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ
ਜੀ। ਅੱਛਾ
ਜ਼ਰੂਰੀ ਸੀ,
ਇੱਕ ਥੋੜਾ ਜਿਹਾ ਜਾਨਣਾ ਚਾਹਾਂਗੇ ਕਿ ਬਾਦਸ਼ਾਹ ਸਾਹਿਬ ਜਿਨ੍ਹਾਂ ਨੇ ਪਹਿਲਾਂ ਵੀ ਫਿਲਮ ਆਪਾਂ ਦੇਖਿਆ ਕਿ ਬਹੁਤ ਪਸੰਦ ਕੀਤੀ ਗਈ ਸੀ ਅਰਦਾਸ, ਉਹਨੂੰ ਵੀ ਪ੍ਰੋਡਿਊਸ ਕੀਤਾ, ਇਸ ਵਾਰ ਫਿਰ ਉਹ ਬੜੀ ਖੂਬਸੂਰਤ ਫਿਲਮ ਲੈ ਕੇ ਆ ਰਹੇ ਨੇ, ਉਹਨਾਂ ਨਾਲ ਕੰਮ ਕਰਨ ਦਾ ਮੌਕਾ ਕਿਸ ਤਰ੍ਹਾਂ ਦਾ ਮਿਲਿਆ, ਕਿੱਦਾਂ ਦਾ ਲੱਗਾ, ਕਿੱਦਾਂ ਦਾ ਮਹਿਸੂਸ ਹੋਇਆ?
ਬਹੁਤ ਵਧੀਆ, ਕਿਉਂਕਿ ਇੱਕ ਇਨਸਾਨ ਜਦੋਂ ਤੁਹਾਨੂੰ ਪ੍ਰੋਫੈਸ਼ਨਲ ਇਨਸਾਨ ਟੱਕਰਦਾ ਜਿਹਨੂੰ ਕੰਮ ਨਾਲ ਪਿਆਰ ਹੈ, ਜਿਹਨੂੰ ਸਾਰੀਆਂ ਚੀਜ਼ਾਂ ਬਾਹਰ ਚ ਪਹਿਲਾਂ ਕੰਮ ਹੈ
ਜੀ,
ਤਾਂ ਉਹਦੇ ਨਾਲ ਤੁਹਾਡੀਆਂ ਜਿਹੜੀਆਂ ਟੈਨਸ਼ਨ ਜਾਂ ਸਰਦਰਦੀਆਂ ਘੱਟ ਜਾਂਦੀਆਂ, ਕੋਈ ਦੱਸਣ ਦੀ ਜਾਂ ਕਹਿਣ ਦੀ ਸਮਝਾਉਣ ਦੀ ਲੋੜ ਨਹੀਂ ਪੈਂਦੀ, ਆਲਰੇਡੀ ਸੀਨੀਅਰ ਨੇ ਮੈਥੋਂ ਪਹਿਲਾਂ ਦੇ ਇਸ ਫੀਲਡ ਦੇ ਵਿੱਚ ਹੈਗੇ
ਜੀ,
ਸੋ ਹੀ ਨੋਜ਼ ਬੈਟਰ, ਤੇ ਉਹਨਾਂ ਨਾਲ ਕੰਮ ਕਰਕੇ ਬਹੁਤ ਅੱਛਾ ਲੱਗਿਆ, ਚੀਜ਼ਾਂ ਬੜੀਆਂ ਸਮੂਥ ਸੀਗੀਆਂ
ਜੀ,
ਦਿਮਾਗ ਤੇ ਟੈਨਸ਼ਨ ਨਹੀਂ ਸੀਗੀ, ਤੇ ਏਦਾਂ ਦੇ ਇਨਸਾਨਾਂ ਨਾਲ ਕੰਮ ਕਰਕੇ ਹਮੇਸ਼ਾ ਵਧੀਆ ਲੱਗਦਾ
ਜੀ। ਅੱਛਾ, ਹੈਰੀ ਪੱਟੀ ਸਾਹਿਬ ਤੇ ਵੈਸੇ ਬੜੇ ਸੁਲਝੇ ਹੋਏ ਨੇ ਡਾਇਰੈਕਟਰ ਨੇ, ਕਿਉਂਕਿ ਡਾਇਰੈਕਟਰ ਜਿਹੜਾ ਹੁੰਦਾ ਨਾ ਫਿਲਮ ਨੂੰ ਕਈ ਵਾਰ ਲਿਖਿਆ ਬਹੁਤ ਸੋਹਣੇ ਤਰੀਕੇ ਦੇ ਨਾਲ ਜਾਂਦਾ, ਕਈ ਵਾਰ ਉਹ ਦਰਸ਼ਾ ਪਰਦੇ ਤੇ ਉਨਾ ਸੋਹਣਾ ਨਹੀਂ ਹੁੰਦਾ, ਕਿ ਹੈਰੀ ਪੱਟੀ ਸਾਹਿਬ ਦਾ ਜਿਹੜਾ ਤਜਰਬਾ ਉਹਦੇ ਤੋਂ ਵੀ ਕਾਫੀ ਤੁਸੀਂ ਪ੍ਰਭਾਵਿਤ ਹੋ ਤੇ ਉਹਨਾਂ ਤੋਂ ਵੀ ਕਾਫੀ ਸਿੱਖਣ ਨੂੰ ਮਿਲਿਆ ਹੋਊਗਾ?
ਓਬਵੀਅਸਲੀ ਓਬਵੀਅਸਲੀ, ਉਹਨਾਂ ਦਾ ਵਿਜ਼ਨ ਬੜਾ ਡਿਫਰੈਂਟ ਹੈ, ਤਾਂ ਹੀ ਉਹਨਾਂ ਨੇ ਮੇਰੀ ਲਗਾਤਾਰ ਦੂਜੀ ਫਿਲਮ ਹੈ ਅੱਖਾਂ ਨੀਚ ਕੇ ਮੈਂ ਲੌਕ ਕੀਤੀ ਹੈ
ਜੀ,
ਕਿਉਂਕਿ ਮੇਰੇ ਲਈ ਪਹਿਲਾਂ ਪਤਾ ਨੀ ਕਿਉਂ ਆਰਟਿਸਟਾਂ ਦਾ ਅੱਡ ਮਸਲਾ ਹੋਣਾ, ਮੇਰੇ ਲਈ ਸਭ ਤੋਂ ਪਹਿਲਾਂ ਕਾਊਂਟ ਕਰਦਾ ਜਿਹਨਾਂ ਮੈਂ ਕੰਮ ਕਰਦਾ ਉਹਦਾ ਸੁਭਾਅ ਕਿੱਦਾਂ ਦਾ, ਇਨਸਾਨ ਕਿੱਦਾਂ ਦਾ, ਜੇ ਇਨਸਾਨ ਵਧੀਆ ਤਾਂ ਚੀਜ਼ਾਂ ਆਪੇ ਰਲ ਕੇ ਹੋ ਜਾਣੀ ਹੈ।
ਵਾਹ,
ਕਈ ਵਾਰੀ ਕੀ ਹੁੰਦਾ ਤੁਸੀਂ ਕਹਿ ਦਿੰਦੇ ਹੋ ਬੰਦਾ ਬਹੁਤ ਜ਼ਿਆਦਾ ਜੀ ਜ਼ਬਰਦਸਤ ਹੈ ਜੀ, ਟੈਕਨੀਕਲੀ ਮਾਹਰ ਹੈ ਜੀ, ਪਰ ਉਹਦੇ ਨਾਲ ਕੰਮ ਕਰਕੇ ਤੁਹਾਨੂੰ ਇੱਕ ਪੈਸੇ ਦਾ ਸਵਾਦ ਨਹੀਂ ਆਉਂਦਾ, ਤੁਹਾਡੇ ਜਿਹੜੇ 35 ਦਿਨਾਂ ਫਿਲਮ ਵਾਲੇ ਉਹ ਜੇਲ੍ਹ ਵਾਂਗੂ ਲੰਘਦੇ ਆ,
ਸਭ
ਤੋਂ ਚੰਗਾ ਤੁਸੀਂ ਉਸ ਇਨਸਾਨ ਨਾਲ ਕੰਮ ਕਰੋ ਜਿਹਦਾ ਵਿਜ਼ਨ ਬਹੁਤ ਵੱਡਾ ਪਲੱਸ ਉਹ ਇਨਸਾਨ ਬਹੁਤ ਵਧੀਆ।
ਨਾਲੇ ਅੱਗੇ ਨਿਆਣੇ ਸਿਆਣੇ ਕਹਿੰਦੇ ਹੁੰਦੇ ਸੀ ਵੀ ਕੰਮ ਕਰਨਾ ਹੀ ਉਹ ਚਾਹੀਦਾ ਜਿਹਦੇ ਚ ਬੰਦੇ ਨੂੰ ਆਨੰਦ ਆਵੇ, ਤੇ ਉਹ ਜੇ ਬੰਦੇ ਨਾਲ ਤਾਲਮੇਲ ਨੀ ਨਾ ਰਲੇ, ਹੁਣ ਜੇ ਮੀਆਂ ਬੀਬੀ ਨਾਲ ਰਲੇ ਅਗਲੇ ਕਹਿੰਦੇ ਭਾਈ ਅਸੀਂ ਵੱਖ ਹੋਣਾ, ਹੁਣ ਤੇ ਸਮਾਂ ਹੀ ਇਹ ਹੋ ਗਿਆ।
ਸਹੀ ਗੱਲ
ਕਿ ਜਿਹੜੀ ਕਹਾਣੀ ਆ ਮਾਨ ਸਾਹਿਬ ਕਿ ਇਹ ਸੀਰੀਅਸ ਆ, ਕੌਮ
ਸਾਰਿਆਂ ਦਾ ਮਿਕਸਚਰ ਹੈ ਜੀ। ਸੀਰੀਅਸ ਕਰਕੇ ਅਸੀਂ ਕਿਸੇ ਨੂੰ ਬੋਰ ਵੀ ਨੀ ਕਰਨਾ ਚਾਹੁੰਦੇ, ਫਿਰ ਯੂਥ ਨੂੰ ਕਈ ਵਾਰੀ ਗੱਲ ਸਮਝ ਨਹੀਂ ਆਉਂਦੀ। ਸੋ ਇਹਨੂੰ ਕਾਮੇਡੀ ਕੀਤਾ ਗਿਆ, ਐਂਟਰਟੇਨਿੰਗ ਹੈ, ਕਾਮੇਡੀ ਨਾਲ ਕਹੂੰਗਾ ਐਂਟਰਟੇਨਿੰਗ ਹੈ, ਸਵਾਲ ਆਊਗਾ ਤੁਹਾਨੂੰ ਜਦੋਂ ਉਹ ਕੁਸ਼ਚਨ ਪੁੱਛੂਗਾ ਸਿਸਟਮ ਨੂੰ, ਤੁਹਾਨੂੰ ਵੇਟ ਰਹੂਗੀ ਅਗਲਾ ਕੁਸ਼ਚਨ ਕਿਹੜਾ ਪੁੱਛੂਗਾ।
ਹਾਂ ਮਤਲਬ ਇਹ ਦਿਲਚਸਪ ਹੋਣ ਵਾਲੀ ਹੈ। ਅੱਛਾ ਜਾਂਦੇ ਜਾਂਦੇ ਆਖਰੀ ਸਵਾਲ ਅਸੀਂ ਕਰਨਾ ਚਾਹਾਂਗੇ ਕਿ ਜਿਹੜੇ ਸਾਡੇ ਦਰਸ਼ਕ ਨੇ ਜਿਨ੍ਹਾਂ ਜਿਹੜੇ ਤੁਹਾਡੇ ਗੀਤਾਂ ਨੂੰ ਇੰਨਾ ਪਿਆਰ ਕਰਦੇ ਨੇ, ਕਿਉਂਕਿ ਉਮੀਦ ਹੁੰਦੀ ਹੈ ਕਿ ਜਿਸ ਕਲਾਕਾਰ ਨੂੰ ਪਸੰਦ ਕਰਦੇ ਨੇ ਕਿ ਉਹਦਾ ਬਿਹਤਰੀਨ ਕੰਮ ਫਿਲਮ ਦੇ ਵਿੱਚ ਵੀ ਦੇਖਣ ਨੂੰ ਮਿਲੇ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਦਾ ਮਨ ਬਣਾ ਕੇ ਆਉਣ?
ਮਨ ਇਹ ਬਣਾ ਕੇ ਆਉਣ ਕਿ ਪਹਿਲੀ ਵਾਰੀ ਤੁਹਾਨੂੰ ਮੈਂ ਕਹੂੰਗਾ, ਫਿਲਮਾਂ ਤਾਂ ਅਰਦਾਸ ਵੀ ਬੜੀ ਵੱਖਰੀ ਫਿਲਮ ਸੀ, ਅਸੀਂ ਇਸ ਪਿੱਛੇ ਫਿਲਮ ਆਈ ਬੜੀ ਵੱਖਰੀ ਫਿਲਮ ਸੀ
ਜੀ,
ਸੋ ਵਧਾਈ ਦੇ ਪਾਤਰ ਨੇ ਉਹ, ਮਤਲਬ ਅਸੀਂ ਵੱਖਰੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਭੀੜ ਤੋਂ ਹਟ ਕੇ। ਕੁਸ਼ਚਨ ਬਹੁਤ ਸਾਰੇ ਸੱਜਣ ਵੀਰ ਕਹਿੰਦੇ ਆ ਥੋੜਾ ਜਾ ਯਾਰ ਸੋਸ਼ਲ ਵੀ ਕਰੋ, ਥੋੜੀ ਜੀ ਕੋਈ ਕੁਸ਼ਚਨ ਵੀ ਪੁੱਛੋ, ਕੋਈ ਗੱਲਬਾਤ ਵੀ ਕਰੋ
ਜੀ,
ਮੁੱਦਾ ਵੀ ਹੋਵੇ, ਉਹੀ ਕੰਫਿਊਜਨ ਜੀ, ਵਿਆਹ ਜੇ, ਵਿਆਹ ਦੇ ਸੀਨ ਜੇ, ਵਿਆਹ ਚ ਡਾਂਸ ਜਾ
ਜੀ,
ਉਹਦਾ ਫਿਰ ਉਹਦੇ ਨਾਲ ਵਿਆਹ ਹੋ ਗਿਆ, ਉਹਦੇ ਨਾਲ ਵਿਆਹ ਹੋ ਗਿਆ ਜੀ, ਕਲਾਈਮੈਕਸ ਹੁੰਦਾ
ਜੀ।
ਬਟ ਅਸੀਂ ਵੀ ਹੈਵ ਟ੍ਰਾਈਡ ਅਵਰ ਲੈਵਲ ਬੈਸਟ ਕਿ ਫਿਲਮਾਂ ਉਹ ਵੀ ਨੀ ਮਾੜੀਆਂ, ਕਾਮੇਡੀ ਫਿਲਮਾਂ ਸੀ, ਬਹੁਤ ਸੁਪਰ ਹਿੱਟ ਹੋਈਆਂ ਨੇ, ਲੋਕਾਂ ਨੇ ਪਸੰਦ ਕੀਤੀਆਂ ਨੇ
ਜੀ,
ਇਹੋ ਜਿਹੀ ਕਿਸੇ ਨੂੰ ਕੋਈ ਨੀਚਾ ਦਿਖਾਉਣ ਜਾਂ ਕਿਸੇ ਨੂੰ ਡਾਊਨ ਪੇਸ਼ ਕਰਨ ਵਾਲੀ ਗੱਲ ਨੀ ਗੀ, ਪਰ ਮੈਂ ਕੋਸ਼ਿਸ਼ ਕੀਤੀ ਹੈ ਕਿ ਕੁਛ ਵੱਖਰਾ ਕਰਾਂ
ਜੀ,
ਮੈਂ ਨਤੀਜੇ ਦੀ ਫਿਕਰ ਨਾ ਕਰਦੇ ਹੋਏ ਆਪਦੇ ਮਨ ਦੀ ਸੁਣੀ ਹੈ ਇਸ ਵਾਰੀ
ਜੀ,
ਦੇਖਦੇ ਪਰਮਾਤਮਾ ਕੀ ਕਰਦਾ।
ਅੱਛਾ ਬਾਲੇ ਜਿਹੜੇ ਸਾਡੇ ਦੇਖ ਰਿਹਾ ਸੀਗਾ ਕਿ ਲੋਕਾਂ ਦੇ ਵਿੱਚ ਇਹ ਗੱਲ ਚੱਲਦੀ, ਕਹਿੰਦੇ ਅਸੀਂ ਲਾਈਟਾਂ ਵਾਲੀਆਂ ਜੈਕਟਾਂ ਪਾ ਕੇ ਫਿਲਮ ਦੇਖਣੀ ਹੈ, ਲਾਈਟਾਂ ਵਾਲੀ ਜੈਕਟ ਦਾ ਕੀ ਮਸਲਾ ਜੀ?
ਇਹ ਗਾਣਾ ਯੂਟਿਊਬ ਤੇ ਪਿਆ ਹੋਇਆ ਸੀ ਮੇਰੇ ਨਾਮ ਨੂੰ ਲੈ ਕੇ
ਜੀ,
ਅਕਸ਼ੇ ਤੇ ਅਭਿਸ਼ੇਕ ਬਾਈ ਨੇ ਬਣਾਇਆ ਹੋਇਆ ਸੀ, ਫਿਰ ਅਸੀਂ ਗਾਣੇ ਨੂੰ ਰੀਕ੍ਰੀਏਟ ਕਰਤਾ, ਇਹਦੀ ਬੀਟ ਬੜੀ ਕੈਚੀ ਸੀ, ਮੈਂ ਕਿਹਾ ਥੋੜਾ ਜਿਹਾ ਫਿਲਮ ਦੇ ਵਿੱਚ ਤੜਕਾ ਭੜਕਾ ਵੀ ਹੋਣਾ ਚਾਹੀਦਾ ਤੁਸੀਂ ਗਾਣਾ ਕਰ ਲਈ
ਜੀ। ਤੇ ਜਾਂਦੇ ਜਾਂਦੇ ਸਾਡੇ ਜਿਹੜੇ ਭਰਾ ਸੁਣ ਰਹੇ ਨੇ ਸਾਨੂੰ ਹਰਮਨ ਰੇਡੀਓ ਆਸਟ੍ਰੇਲੀਆ, ਉਹਨਾਂ ਦੇ ਲਈ ਇੱਕ ਗਾਣਾ ਦੋ ਬੋਲ ਜ਼ਰੂਰ ਗੁਣਗੁਣਾ ਦਿਓ ਜੀ।
ਹਾਂਜੀ, ਓ ਦਿਲ ਹੁੰਦੇ ਸਾਫ ਸ਼ੀਸ਼ੇ ਕਾਲੇ ਹੁੰਦੇ ਆ, ਨੀ ਜੱਟੇ ਆਥਣੇ ਬਗਾਟੀਆਂ ਤੋਂ ਵਾਲੇ ਹੁੰਦੇ ਆ, ਭਾਵੇਂ ਫਿਲਮ ਬਣਾਲੀ ਮਿੱਤਰਾਂ ਦੀ ਲਾਈ ਸੁੱਤੇ, ਚੋਟੀ ਦੀਆਂ ਬਿੱਲੋਂ ਹੋਬੀਆਂ ਨੇ ਪਾਰੀਆਂ, ਹੱਪਾਈਆਂ ਮਿੱਤਰਾਂ ਨੇ ਜੈਕਟਾਂ, ਲਾਈਟਾਂ ਵਾਲੀਆਂ ਨੀ ਤੂੰ ਵੀ ਸਿੱਖ ਗਈ ਤੋਰਾਂ ਬਿੱਲੋਂ ਕੈਟਾਂ ਵਾਲੀਆਂ। ਸ਼ੀਸ਼ੇ ਕਾਲੇ ਹੁੰਦੇ ਆ, ਨੀ ਜੱਟ ਆਥਣੇ ਬਗਾਟੀਆਂ ਦੁਆਲੇ ਹੁੰਦੇ ਆ, ਆਥਣੇ ਬਗਾਟੀਆਂ ਆਥਣੇ ਬਗਾਟੀਆਂ ਦੁਆਲੇ ਹੁੰਦੇ ਆ, ਭਾਵੇਂ ਫਿਲਮ ਬਣਾ ਲਈ ਮਿੱਤਰਾਂ ਦੀ ਲਾਈਫ ਤੇ, ਚੋਟੀ ਦੀਆਂ ਬਿੱਲਾਂ ਹੋਬੀਆਂ ਨੇ ਪਾਲੀਆਂ, ਸਫਾਈਆਂ ਮਿੱਤਰਾਂ ਨੇ ਜੈਕਟਾਂ, ਲਾਈਟਾਂ ਵਾਲੀਆਂ ਨੀ ਤੂੰ ਵੀ ਸਿੱਖ ਗਈ ਤੋਰਾਂ ਬਿੱਲੋਂ ਕੈਟਾਂ ਵਾਲੀਆਂ, ਸਫਾਈਆਂ ਮਿੱਤਰਾਂ ਨੇ ਜੈਕਟਾਂ ਲਾਈਟਾਂ ਵਾਲੀਆਂ ਨੀ ਤੂੰ ਵੀ ਸਿੱਖ ਗਈ ਤੋਰਾਂ ਬਿੱਲੋਂ ਕੈਟਾਂ ਵਾਲੀਆਂ।
And the fashion icon swag on fleek Bollywood walo ko swag sikha do brand jo pehnu uski sale badha do mere bare tujhe duniya batayegi khelna tu chahti hai to khel khila do
aa teriya friendan gaya jaan jatt nu ni oh vi pyar naal kehndiyan tu phone jatt nu aa teriya friendan gaya jaan jatt nu ni oh vi pyar naal kehndiyan tu phone jatt nu hawa panj phuttiyan bandookhan mitti gaye hawa panj phuttiyan bandookhan mitti gaye hawa panj phuttiyan bandookhan ਲੰਬੇ ਲੋਟ ਮੈਂ ਵੀ ਸੀਟਾਂ ਥੱਲੇ ਪਾਲੀਆਂ, ਸਫਾਈਆਂ ਮਿੱਤਰਾਂ ਨੇ ਜੈਕਟਾਂ ਲਾਈਟਾਂ ਵਾਲੀਆਂ ਨੀ ਤੂੰ ਵੀ ਸਿੱਖ ਗਈਆਂ ਤੋਰਾਂ ਬਿੱਲੋਂ ਕੈਟਾਂ ਵਾਲੀਆਂ,
ਸਫਾਈਆਂ ਮਿੱਤਰਾਂ ਨੇ ਜੈਕਟਾਂ ਲਾਈਟਾਂ ਵਾਲੀਆਂ ਨੀ ਤੂੰ ਵੀ ਸਿੱਖ ਗਈਆਂ ਤੋਰਾਂ ਬਿੱਲੋਂ ਕੈਟਾਂ ਵਾਲੀਆਂ।
ਲੋ ਜੀ ਅਸੀਂ ਬਹੁਤ ਤੁਹਾਡਾ ਧੰਨਵਾਦ ਕਰਦੇ ਤੇ ਦੁਆਵਾਂ ਦਿੰਦੇ ਮਹਾਰਾਜ ਤੁਹਾਡੀ ਫਿਲਮ ਨੂੰ ਹੋਰ ਸਕਸੈਸਫੁਲ ਕਰੇ, ਤੁਹਾਡੀ ਮਿਹਨਤ ਨੂੰ ਹੋਰ ਚੰਨ ਚੰਨ ਲਾਵੇ।
ਥੈਂਕ ਯੂ ਜੀ, ਥੈਂਕ ਯੂ ਸੋ ਮਚ,
ਬਹੁਤ ਸ਼ੁਕਰੀਆ।
आओ साडी छाती ने ज्वाला रखी रोक के, आओ जाओ सूरजा नू कह दो एक ठोक के। आओ साडी छाती ने ज्वाला रखी रोक के, जाओ सूरजा नू कह दो एक ठोक के। जद भी असी फुट पे तूफान फेरी पाउण गे, रख जंदे हौसला तेरे दिन आउण गे।
ਰੁਪਿੰਦਰ ਗਾਂਧੀ ਅਤੇ ਡਾਕੂਆਂ ਦਾ ਮੁੰਡਾ ਦੀ ਕਾਮਯਾਬੀ ਤੋਂ ਬਾਅਦ ਵਾਈਟ ਹਿਲ ਸਟੂਡੀਓਜ਼ ਲੈ ਕੇ ਆਏ ਨੇ ਕਿੱਸੇ ਯਾਰੀਆਂ ਦੇ, ਦਿਲਦਾਰੀਆਂ ਦੇ, ਸਰਦਾਰੀਆਂ ਦੇ ਕਿੱਸੇ ਕਾਕਾ ਜੀ ਦੇ।
ਯਾਰੀ ਚ ਗੱਦਾਰੀ, ਇਸ਼ਕ ਚ ਧੋਖਾ, ਜਮਾ ਪਸੰਦ ਨਹੀਂ ਕਾਕਾ ਜੀ।
ਕਾਕਾ ਜੀ ਸਟਾਰਿੰਗ ਦੇਵ ਖਰੌਲ ਅਤੇ ਆਰੁਸ਼ੀ ਸ਼ਰਮਾ। ਕਾਕਾ ਜੀ 18 ਜਨਵਰੀ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ whitehillproduction.com।
ਸੀਡੀ ਬੈਟਰੀਸ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ
ਜਰੰਗ ਪੀਲੀ ਵਾਲੇ AMW ਆਟੋ ਐਕਸਪਰਟ। ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412292308।
ਓ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਾਸਪਿਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਾਸਪਿਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਾਸਪਿਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.DrAvtarSingh.com।
ਕੀ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਪਰ ਧੋਖੇ ਜਾਂ ਫੇਕ ਕੰਸਲਟੈਂਟ ਤੋਂ ਡਰਦੇ ਹੋ? ਹੁਣ ਘਬਰਾਓ ਨਾ, ਅੱਜ ਹੀ ਪਹੁੰਚੋ CVCC ਆਫਿਸ ਜਾਂ ਮਿਲੋ ਸ਼ਰਨਜੀਤ ਸਿੰਘ ਨੂੰ, ਜੋ ਨੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ, ਰਜਿਸਟਰਡ ਮੈਂਬਰ ਆਫ ICCRC ਤੇ ਕਰਦੇ ਨੇ ਹਰ ਤਰ੍ਹਾਂ ਦੇ ਵੀਜ਼ਾ ਨਾਲ ਡੀਲ, ਚਾਹੇ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ, ਵਿਜ਼ਿਟਰ ਵੀਜ਼ਾ, ਐਕਸਪ੍ਰੈਸ ਐਂਟਰੀ ਜਾਂ ਸਕਿਲਡ ਮਾਈਗ੍ਰੇਸ਼ਨ। ਸ਼ਰਨਜੀਤ ਸਿੰਘ, ਜਿਨ੍ਹਾਂ ਨੂੰ ਹੈ 23 ਸਾਲ ਦਾ ਤਜਰਬਾ ਤੇ ਹਨ ਇੱਕ ਭਰੋਸੇਮੰਦ ਵੀਜ਼ਾ ਕੰਸਲਟੈਂਟ, ਵਧੇਰੀ ਜਾਣਕਾਰੀ ਲਈ ਵਿਜ਼ਿਟ ਕਰੋ 126-15 Innsbruck Way, Winnipeg, Canada. R2P 125. Tusi sadi website vi visit kar sakde ho www.canosvisa.ca. CN AUS visa.ca. Ko kub bakers se trade occupation layi. Canada de vich hai suneri mauka. Karo kisi vi country to apply. Call kar sakde ho 1204-698-6838. Oh neha, enu das kyun hai? Oh yaar, udas ni, confused ha. Koi course join karna hai?
ਪਰ ਕਿਹੜਾ ਤੇ ਕਿੱਥੇ ਪਤਾ ਨਹੀਂ। ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6126-9687-3323-028-859-0377 ਤੇ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਗੱਲ ਇਹ ਵੇ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ, ਪੰਚਮੀਆਂ, ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਨੇ ਰੁਝੇਵਿਆਂ 'ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਭੁੱਲ ਵੀ। ਆਪਣੇ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ, ਆਸਟ੍ਰੇਲੀਆ ਚ ਇਹੋ ਜੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ
ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ
ਹਰਮਨ ਰੇਡੀਓ
ਪਾ ਕੇ